ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀਏ ਰੁੱਤੇ, ਦੇਸੀ ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਔਰ ਇਸੇ ਮੁਬਾਰਕਾਂ ਦੇ ਨਾਲ ਮੈਂ ਆਪ ਦਾ ਸਵਾਗਤ ਕਰਦਾ ਅੱਜ ਦੇ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ, ਦਿਲ ਵਾਲੀ ਗੱਲ ਦੇ ਵਿੱਚ। ਸੋ ਆਪ ਸਭ ਦਾ ਸਵਾਗਤ ਹੈ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਆਪ ਦਾ ਸਵਾਗਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ। ਸੋ ਅੱਜ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਦੱਸਤਾ ਕਿ ਨਵਾਂ ਸਾਲ ਹੈ ਅਤੇ ਤਰੀਕ ਪਹਿਲੀ ਚੇਤ ਫੱਗਣੀ ਚੇਤ ਹੋ ਚੁੱਕੀ ਹੈ ਅਤੇ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ, ਅਤੇ ਸ਼ਨਿਚਰਵਾਰ ਚੜ੍ਹ ਚੁੱਕਾ 14 ਮਾਰਚ 2026 ਦਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਮਸਲਿਆਂ ਦੇ ਹੱਲ, ਸੰਵਾਦ ਅਤੇ ਜਾਣਕਾਰੀਆਂ, ਹਾਸਾ ਮਜ਼ਾਕ ਵੀ ਹੋਏਗਾ ਅਤੇ ਸਾਡਾ ਤੁਹਾਡਾ ਸਾਥ 2 ਘੰਟੇ ਚੱਲੇਗਾ ਹਰਮਨ ਰੇਡੀਓ ਦੇ ਸਟੂਡੀਓ ਤੋਂ। ਔਰ ਤੁਸੀਂ ਜਿੱਥੇ ਵੀ ਜੋ ਵੀ ਕੰਮ ਕਰ ਰਹੇ ਹੋ ਆਪਣਾ ਕਾਰਜ ਜਾਰੀ ਰੱਖੋ ਅਤੇ ਨਾਲ ਦੀ ਨਾਲ ਸਾਨੂੰ ਸੁਣੋ। ਔਰ ਅਗਰ ਤੁਸੀਂ ਦੇਖ ਸਕਦੇ ਹੋ ਤਾਂ ਯੂਟਿਊਬ ਫੇਸਬੁੱਕ ਦੇ ਉੱਤੇ ਲਾਈਵ ਵੀਡੀਓ ਚੱਲ ਰਹੇ ਨੇ, ਲਾਈਵ ਬ੍ਰੌਡਕਾਸਟ ਚੱਲ ਰਿਹਾ। ਸੋ ਤੁਸੀਂ ਉਹ ਵੀ ਸਾਡੇ ਚੈਨਲਸ ਦੇ ਮਾਧਿਅਮ ਦੇ ਰਾਹੀਂ ਸੁਣ ਔਰ ਦੇਖ ਸਕਦੇ ਹੋ। ਸੋ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਸਕਾਰਨ ਸ਼ੀ ਬ੍ਰਿਸਬਨ ਤੋਂ ਜੁੜਨਗੇ। ਇਸ ਤੋਂ ਇਲਾਵਾ ਸਾਡੇ ਨਾਲ ਅੱਜ ਕਮਲਜੀਤ ਭਾਅ ਜੀ ਮਲਡੂਰੇ ਤੋਂ ਜੁੜਨਗੇ, ਵਿਕਟੋਰੀਆ ਤੋਂ। ਗਰੇਵਾਲ ਆਟਾ ਜਿਹੜਾ ਅਸੀਂ ਬਹੁਤ ਦੇਰ ਤੋਂ ਖਾਂਦੇ ਹਾਂ ਆਪਣੇ ਰੋਜ਼ ਜ਼ਿੰਦਗੀ ਦੇ ਵਿੱਚ, ਸੋ ਉਹਨਾਂ ਨਾਲ ਸਾਡੀ ਗੱਲਬਾਤ ਹੋਏਗੀ। ਅਤੇ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ, ਤੁਹਾਡੇ ਮੈਸੇਜ ਯੂਟਿਊਬ ਰਾਹੀਂ, ਫੇਸਬੁੱਕ ਰਾਹੀਂ, ਵਟਸਐਪ ਦੇ ਦੋਨੋਂ ਚੈਨਲ ਚੱਲਦੇ ਨੇ, ਨੰਬਰ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ। ਈਮੇਲ ਵੀ ਚੱਲਦੀ ਹੈ request@harmanradio.com। ਟੈਲੀਗ੍ਰਾਮ 'ਤੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਸੋ ਅੱਜ ਨਵੇਂ ਸਾਲ ਵਾਲੇ ਦਿਨ ਮੌਸਮ ਦੀ ਜਾਣਕਾਰੀ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਿਡਨੀ ਦੇ ਵਿੱਚ 16.6 ਡਿਗਰੀ ਤਾਪਮਾਨ ਸੀ ਇੱਕ ਘੰਟਾ ਪਹਿਲਾਂ, ਅਤੇ ਅੱਜ 25 ਤੱਕ ਜਾਏਗਾ। ਮੈਲਬਨ ਦੇ ਵਿੱਚ 9.8 ਸੀ, ਠੰਡ ਹੈ, ਅਤੇ 24 ਡਿਗਰੀ ਤੱਕ ਜਾਏਗਾ। ਬ੍ਰਿਸਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਸ਼ਾਵਰ, ਕਿਤੇ ਕਿਤੇ ਧੁੱਪ ਵੀ ਨਿਕਲ ਸਕਦੀ ਹੈ, 27 ਤੱਕ ਜਾਏਗਾ। ਪਰਥ ਦੇ ਵਿੱਚ ਗਰਮ ਹੋਏਗਾ, 30 ਡਿਗਰੀ। ਮੇਰੀ ਕੱਲ੍ਹ ਹੀ ਗੱਲ ਹੋਈ ਸੀ ਪਰਥ ਦੇ ਵਿੱਚ, ਅਤੇ ਕਹਿੰਦੇ ਥੋੜ੍ਹੀ ਜਿਹੀ ਗਰਮੀ ਵੱਲ ਨੂੰ ਆ। ਮੈਲਬਨ ਸਾਡੇ ਘਰ ਦੇ ਗਏ ਹੋਏ ਨੇ, ਸੋ ਉੱਥੇ ਦਾ ਮੌਸਮ ਵੀ ਉਹਨਾਂ ਤੋਂ ਪੁੱਛ ਲਿਆ। ਸੋ ਐਡਲੇਡ 13.3 ਡਿਗਰੀ ਹੈ, ਥੋੜ੍ਹੇ ਠੰਡੇ ਵੱਲ ਨੂੰ ਹੈ, 29 ਡਿਗਰੀ ਤੱਕ ਜਾਏਗਾ। ਕੈਨਬਰਾ 6.3, 25 ਡਿਗਰੀ। ਸੋ ਉੱਥੇ ਗੁਰਪ੍ਰੀਤ ਗਿੱਲ ਹੁਣ ਇੰਡੀਆ ਗਿਆ ਹੋਇਆ ਅਤੇ ਠੰਡ ਵਰਤ ਰਹੀ ਹੈ ਕੈਨਬਰਾ 'ਚ। ਹੋਬਾਰਟ 'ਚ 9.3 ਅਤੇ 22 ਡਿਗਰੀ ਵੱਧ ਤੋਂ ਵੱਧ। ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ, 30 ਡਿਗਰੀ। ਮੌਸਮ ਕਾਫੀ ਹੁੰਮਸ ਭਰਿਆ ਹੋਏਗਾ। ਆਸਟ੍ਰੇਲੀਆ ਦਾ ਨਕਸ਼ਾ ਦੇਖੀਏ ਅਤੇ ਉੱਪਰ ਡਾਰਵਿਨ ਵੱਲ ਵੈਸਟਰਨ ਆਸਟ੍ਰੇਲੀਆ ਦੇ ਟੌਪ ਐਂਡ ਕੈਲਗੋਰਲੀ ਇਲਾਕਿਆਂ ਦੇ ਵਿੱਚ ਤੁਸੀਂ ਉਹ ਰੈੱਡ ਸਰਕਲ ਦੇਖ ਰਹੇ ਹੋ ਕਿ ਕਾਫੀ ਮੀਹਾਂ ਦੀ ਗਤੀਵਿਧੀ ਚੱਲ ਰਹੀ ਹੈ, ਅਤੇ ਇਹਦੇ ਕਾਰਨ ਜਿਹੜਾ ਆ ਮੀਂਹ ਆਸਟ੍ਰੇਲੀਆ ਦੇ ਵਿੱਚ ਅੰਦਰ ਨੂੰ ਵੀ ਆ ਰਿਹਾ। ਸੋ ਸਾਰਾ ਸਰਕਲ ਦੇਖੋ ਤੁਸੀਂ ਮਿਡਲ ਤੱਕ ਪਹੁੰਚਿਆ ਹੋਇਆ। ਅਤੇ ਪਿਆਰੇ, ਉਹ ਕੁੱਲ ਮਿਲਾ ਕੇ ਹੁਣ ਥੋੜ੍ਹੇ ਥੋੜ੍ਹੇ ਦਿਨ ਜਿਹੜੇ ਨੇ ਉਹ ਠੰਡੇ ਹੁੰਦੇ ਚਲੇ ਜਾਣੇ ਨੇ। ਚਲੋ ਅੱਗੇ ਚੱਲਦੇ ਹਾਂ। ਅਤੇ ਸਭ ਤੋਂ ਜਿਹੜਾ ਜ਼ਿਆਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸਵੇਰੇ 3:30 ਅਤੇ 30.6 ਡਿਗਰੀ ਕੁਡਾਈ ਡੇਰੀ ਏਅਰਪੋਰਟ ਵੈਸਟਰਨ ਆਸਟ੍ਰੇਲੀਆ 'ਚ ਕੀਤਾ ਗਿਆ। ਔਰ ਕੱਲ੍ਹ ਦੁਪਹਿਰੇ 40 डिग्री के करीब मंडोरा वैसटन आस्ट्रेलिया से रिकॉर्ड किया गया। कूमा के घट तो घट तापमान रिकॉर्ड किया गया -0.4 डिग्री और घट तो घट पैरिशर वैली च ही सवेरे 4:07 से -2.7 डिग्री रिकॉर्ड किया गया। और ग्रीन बैंक डिफेंस खेत्र क्वींसलैंड 97.2 mm रिकॉर्ड किया गया। तो हुण चलते हैं श्री दरबार साहब अमृतसर। माफ़ करना, मैंने थोड़ी एनकां लानियां पैणियां, थोड़ा निगाह हुण घटती जा रही है। तो 18 डिग्री तापमान रिकॉर्ड किया गया। तो अज दिने 30 डिग्री तक जाएगा। हवा की क्वालिटी अक्सर की तरह घट है। तो मौसम के संबंध में मेरी गल भी हुई सी परसों उत्ते, तो काफ़ी गर्मी है। खैर राती ही हुई सी मेरी गलबात डॉक्टर कुलदीप सिंह हेड़ियां वाले नाल, ते निग हो गया। ये करके थोड़ी समस्यावां आ रही आने वाले हफ्ते आप गल करांगे। सो एक बारी फिर आप दस दईए कि साढ़े स्रोतियां नूं कि असी अज नवा साल मना रहे हैं। नवा साल किहड़ा नवा साल बहुतियां नूं अचंभा लगेगा, पर जिहड़े हरमन रेडियो नाल जुड़े हुए ने ते उहनां नूं दस दां कि मूल नानक शाही कैलेंडर नाल साढ़े देसी महीनिया दे संबंध विच चेत महीना जिहड़ा आ उह नवा साल हुंदा आ। चेत महीने तों आरंभ हुंदा आ, जिहड़े कि मार्च दे मिड तों। इहदे की कारण ने इहदे बारे आपां अज दस गल करांगे। गुरु साहब चेत महीने विच सानूं की समझावना करते ने, ये भी आपां अज गल करांगे। सो इस तो अलावा कुछ समस्यावां पिछले हफ्ते आ रही सीगियां कि पंजाबी दे अक्षर जिहड़े ने वो दिखाई नहीं सी दे रहे साढ़े वीडियो दे विच। सो हुण मैनूं मैसेज करके जरूर दस्सिओ मेरे मित्र प्यारिओ कि ये पंजाबी तुहानूं दिखाई दे रही है टैक्सट दे विच, जिवें हुण मूल नानक शाही एक चेत संमत है ना। सो वो थोड़ी फीडबैक मैनूं चलदे प्रोग्राम च दे दिओ। मैं वैसे चैक करना क्योंकि ये पिछे डिवेलपमेंट काफ़ी चल रही है। सो बहुत बहुत थोड़ा धन्यवाद। तो अज चेत दे बारे की कह रहे ने महाराज, चेत महीना शुरू हो चुका है। कहिंदे ने कि चढ़ चेत बसंत मेरे प्यारे भलीए रुत्ते, चढ़ गया जी चेत ते बसंत दा जिहड़ी रुत्त है वह शुरू हो चुकी है। तो इस रुत्त दे विच कहिंदे पिर बाजो पिर बाजड़ो मेरे प्यारे आंगण धूड़ रुत्ते। मौसम बिल्कुल सही है, माहौल बिल्कुल सही है, एनवायरमेंट सैट है कास्ते वास्ते, चेतना दे वास्ते, चेतन होण दे वास्ते, फुल खिड़न दे वास्ते। हजे जवानी शुरू होनी, बचपन दा शुरुआत हो चुकी है, ते बिल्कुल सुहावी है, पुंगर चुके ने फुल। असी भी जिहड़े शरीरक तौर ते जां मानसिक तौर ते हुण आपां जवानी वल नूं वधणा आ, बिल्कुल रुत्त सही है। पर हो की रहा है, पिर बाजड़ो। एक मालक दे वाजो हो की रहा मेरे मेरे आंगन दे विच, मेरे वेड़े दे विच धूड़ लुत्ते, धूड़ उड रही है, फुल नहीं खिल रहे, फुल नहीं जम्मे। मेरे अंदर जिहड़े विचार पुंगरने सी, पॉजिटिविटी पुंगरनी सी, उसनू किसने घेरिया होया? नैगेटिविटी ने। विचार पुंगर नहीं रहे, पुठे पासे नूं जा रहे ने, धूड़ उड रही है। बहुत सोहना ख्याल आसा महला चौथा चौथे पातशाह जी गुरु रामदास पातशाह जी श्री गुरु ग्रंथ साहब दे अंग 451 दे विच सानूं दे रहे ने कि चेत बसंत जिहड़ा माहौल हुंदा आ जां साडे जिहड़ा बचपन दा माहौल हुंदा आ जिथे असी विकसित होना हुंदा, अपने आप नूं डिवेलप करना हुंदा आ, सानूं गुरु दी लोड़ हुंदी आ, सानूं टीचर्स दी लोड़ हुंदी आ, पिर दी लोड़ हुंदी आ, मैंटर्स दी लोड़ हुंदी, सानूं साडे हीरोज़ दी लोड़ हुंदी आ। उह तां असी है नहीं, साडे कोल है नहीं। इदां ही ਜਿਵੇਂ ਆਂਗਨ ਦੇ ਵਿੱਚ ਬਸੰਤ ਰੁੱਤੇ ਚੇਤ ਮਹੀਨੇ ਦੇ ਵਿੱਚ ਬੂਟੇ ਜਿਹੜੇ ਨੇ ਉਹ ਪਲ ਰਹੇ ਹੁੰਦੇ ਹੋਣੇ ਚਾਹੀਦੇ ਨੇ। ਜਿਹੜਾ ਮਾਲੀ ਆ ਉਹਨਾਂ ਨੂੰ ਪਾਣੀ ਪਾਉਂਦਾ ਹੋਣਾ ਚਾਹੀਦਾ, ਉਹਨਾਂ ਦੇ ਚੋਂ ਘਾਹ ਕੱਢਦਾ ਹੋਣਾ ਚਾਹੀਦਾ। ਉਹ ਮਾਲੀ ਨਾ ਹੋਣ ਕਾਰਨ ਉੱਥੇ ਜੰਮਿਆ ਹੀ ਨਹੀਂ ਕੁਛ, ਕਿਸੇ ਨੇ ਬੀਜ ਹੀ ਨਹੀਂ ਬੀਜਿਆ, ਔਰ ਲੋਕਾਂ ਦੇ ਫੁੱਲ ਖਿੜ ਰਹੇ ਨੇ, ਸਾਡੇ ਆਂਗਣ ਦੇ ਵਿੱਚ ਧੂੜ ਉੱਡ ਰਹੀ ਹੈ, ਸਾਡੇ ਵਿਹੜੇ ਦੇ ਵਿੱਚ ਧੂੜ ਉੱਡ ਰਹੀ ਹੈ। ਸੋ ਜਿਨ੍ਹਾਂ ਦੇ ਪਿਰ ਨੇ, ਜਿਨ੍ਹਾਂ ਦੇ ਗੁਰ ਨੇ, ਪੀਰ ਨੇ, ਜਿਨ੍ਹਾਂ ਨੇ ਜਿਹੜੇ ਉਹਨਾਂ ਨੂੰ ਧਿਆਨ ਦੇ ਨੇ, ਉਹ ਤਾਂ ਪ੍ਰਫੁੱਲਿਤ ਹੋ ਰਹੇ ਨੇ, ਅਤੇ ਸਾਡੇ ਅੰਦਰ ਜਿਹੜੀ ਆ ਉਹ ਵੈਰ ਵਿਰੋਧ ਕਲੇਸ਼ ਅਵਗੁਣ ਜਿਹੜੇ ਨੇ ਉਹ ਧੂੜ ਉਡਾ ਰਹੇ ਨੇ ਪੂਰੇ ਰੱਜ ਕੇ। ਮਨ ਆਸ ਉਡੀਣੀ ਮੇਰੇ ਪਿਆਰੇ ਦੋ ਨੈਣ ਜੁੱਤੇ। ਇਸ ਕਰਕੇ ਮਨ ਦੇ ਵਿੱਚ ਜਿਹੜੀ ਆਸ ਹੈ ਉਹ ਉੱਡ ਚੁੱਕੀ ਹੈ, ਕਿਉਂਕਿ ਧੂੜ ਉੱਡ ਰਹੀ ਹੈ ਦੋਏ ਨੈਣ ਜੁੱਤੇ। ਸੋ ਬਹੁਤ ਸੁੰਦਰ ਖਿਆਲ ਮਹਾਰਾਜ ਨੇ ਚੇਤ ਬਸੰਤ ਮਹੀਨੇ ਦਾ ਦਿੱਤਾ ਹੈ। ਅਤੇ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਬਾਰਾਂ ਮਹਾਂ ਪੜ੍ਹਦੇ ਹਾਂ ਤਾਂ ਬਾਰਾਂ ਮਹਾਂ ਦੇ ਵਿੱਚ ਜਿਹੜਾ ਪਹਿਲਾ ਅੰਤਰ ਆਇਆ ਉਹ ਇੰਟਰੋਡਕਸ਼ਨ ਹੈ ਮਹੀਨਿਆਂ ਦੀ, ਮਨੋਚੇਤਨਾ ਦੀ। ਅਤੇ ਜਿਹੜਾ ਦੂਜਾ ਅੰਤਰ ਆਇਆ ਉਹ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ। ਅਕਸਰ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਸੰਗਰਾਂਦ ਵਾਲੇ ਦਿਨ ਜਾਂ ਉਸ ਤੋਂ ਦੂਜੇ ਦਿਨ ਜਾਂ ਉਸ ਤੋਂ ਜਿਹੜਾ ਅਗਲਾ ਹਫ਼ਤਾ ਦੀਵਾਨ ਹੁੰਦਾ ਹੈ ਤਾਂ ਭਾਈ ਸਾਹਿਬ ਬਾਰਾਂ ਮਾਹ ਦਾ ਪਾਠ ਪੜ੍ਹਦੇ ਨੇ, ਸਾਰਾ ਹੀ ਪੜ੍ਹਦੇ ਨੇ, 13 ਦੇ 13 ਅੰਤਰੇ ਪੜ੍ਹਦੇ ਨੇ। ਅਤੇ ਉਸ ਤੋਂ ਬਾਅਦ ਜਿਹੜਾ ਮਹੀਨਾ ਹੁੰਦਾ ਹੈ ਉਸ ਨੂੰ ਇਕੱਲੇ ਨੂੰ ਰਿਪੀਟ ਕਰਦੇ ਨੇ। ਇਹ ਮਰਿਆਦਾ ਜਾਂ ਪਰੰਪਰਾ ਚੱਲਦੀ ਆ, ਅਖਬਾਰਾਂ 'ਚ ਵੀ ਆਉਂਦਾ ਆ, ਰੇਡੀਓ 'ਤੇ ਵੀ ਆਉਂਦਾ, TV 'ਤੇ ਵੀ ਆਉਂਦਾ ਆ। ਅੱਜ ਸਾਰੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਹੋਣਗੇ, ਨਾਨਕ ਨਾਮ ਲੇਵਾ ਸੰਗਤ ਹੋਏਗੀ, ਤਾਂ ਉਹ ਅੱਜ ਇਸ ਮਹੀਨੇ ਦੇ ਮਹਾਤਮ ਨੂੰ ਜ਼ਰੂਰ ਪੜ੍ਹੇਗੀ, ਸੁਣੇਗੀ, ਸਰਵਣ ਕਰੇਗੀ, ਗਾਇਨ ਕਰੇਗੀ, ਕੀਰਤਨ ਸੁਣੇਗੀ ਕੀਰਤਨ ਰੂਪ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਨੇ ਕਿ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਜਿਹੜਾ ਚੇਤ ਮਹੀਨਾ ਹੈ ਨਾ, ਅਸਲ ਦੇ ਵਿੱਚ ਇਹ ਸੂਰਜ ਦੇ ਨਾਲ ਸੰਬੰਧਿਤ ਹੈ। ਜਦੋਂ ਸੂਰਜ ਕਿਸੇ ਨਛੱਤਰ ਦੇ ਵਿੱਚ ਜਾਂਦਾ ਹੈ, ਸ਼ਾਇਦ ਚੇਤਨ ਕਹਿੰਦੇ ਨੇ, ਚੇਤਰਾ ਦੇ ਵਿੱਚ ਜਾਂਦਾ ਹੈ, ਤਾਂ ਉਸ ਤੋਂ ਚੇਤ ਬਣਿਆ। ਪਰ ਆਪਾਂ ਨੂੰ ਇੰਨਾ ਪਰੇ ਜਾਣ ਦੀ ਲੋੜ ਨਹੀਂ, ਅਗਰ ਟੈਕਨੀਕਲ ਨਾ ਜਾਈਏ ਤਾਂ। ਜੇ ਆਪਾਂ ਮਨੋਵਿਗਿਆਨਕ ਵੀ ਗੱਲ ਕਰ ਲਈਏ ਕਿ ਜਦੋਂ ਜੀਵ ਨੂੰ ਚੇਤਨਾ ਆਉਂਦੀ ਆ, ਹੁਣ ਇੱਕ ਬੱਚਾ ਜਨਮਦਾ ਉਹਨੂੰ ਚੇਤਨਾ ਨਹੀਂ ਹੁੰਦੀ, ਉਹ ਚੇਤਨ ਨਹੀਂ ਹੁੰਦਾ। ਮਾਂ ਉਹਨੂੰ ਪਾਲਦੀ ਆ, ਖਿਲਾਉਂਦੀ ਆ, ਪਿਲਾਉਂਦੀ, ਉਹਨੂੰ ਸਿਰਫ ਖਾਣ ਪੀਣ ਦੀ ਚੇਤਨਾ ਹੁੰਦੀ ਮਾੜੀ ਮੋਟੀ, ਉੱਦਾਂ ਨਹੀਂ ਹੁੰਦੀ। ਪਰ ਉਸ ਤੋਂ ਬਾਅਦ ਬੱਚੇ ਨੂੰ ਚੇਤਨਾ ਆਉਣੀ ਸ਼ੁਰੂ ਹੋ ਜਾਂਦੀ ਆ, ਉਹ ਸੋਚਣਾ ਸ਼ੁਰੂ ਕਰ ਦਿੰਦਾ। ਅਤੇ ਜਦੋਂ ਇੱਦਾਂ ਹੀ ਨਵਾਂ ਸਾਲ ਹੈ ਕਿ ਹੁਣ ਸਾਨੂੰ ਚੇਤਨਾ ਆ ਗਈ, ਸ੍ਰਿਸ਼ਟੀ ਦੇ ਵਿੱਚ ਚੇਤਨਾ ਆ ਗਈ ਆ। ਸੋ ਆਪਾਂ ਇਹੀ ਅਰਥ ਲੈ ਲਈਏ ਕਿ ਜਦੋਂ ਸਾਡੇ ਅੰਦਰ ਚੇਤਨਾ ਜਿਹੜੀ ਹੈ ਉਹ ਪੈਦਾ ਹੋਣੀ ਸ਼ੁਰੂ ਹੋ ਜਾਵੇ, ਚੇਤਨਾ ਐਕਟੀਵੇਟ ਹੋ ਜਾਵੇ, ਲਾਗੂ ਹੋਣੀ ਸ਼ੁਰੂ ਹੋ ਜਾਵੇ, ਤਾਂ ਉਦੋਂ ਹੀ ਗੋਬਿੰਦ ਨੂੰ ਆਰਾਧਨਾ ਸ਼ੁਰੂ ਕਰ ਦਈਏ। ਇਹ ਆਪਾਂ ਇੱਦਾਂ ਨਹੀਂ ਚੇਤ ਮਹੀਨੇ ਦੇ ਸ਼ੁਰੂ 'ਚ ਹੀ ਕਰਨਾ, ਅੱਜ ਹੀ ਕਰਨਾ। ਮਤਲਬ ਜੇ ਚੇਤਨਾ ਜਿਹੜੀ ਹੈ ਸਵੇਰੇ ਉੱਠ ਕੇ ਜਦੋਂ ਆਪਾਂ ਅੱਖ ਖੋਲ੍ਹਦੇ ਹਾਂ ਤਾਂ ਫੋਨ ਚੱਕ ਕੇ ਫੇਸਬੁੱਕ ਦੇਖਣ ਦੀ ਬਜਾਏ, ਚੇਤਨਾ ਨੂੰ ਉੱਧਰ ਨੂੰ ਲੈ ਕੇ ਜਾਣ ਦੀ ਬਜਾਏ, ਜੇ ਆਪਾਂ ਪਹਿਲਾਂ ਪਰਮਾਤਮਾ ਨੂੰ ਆਰਾਧੀਏ, ਚੇਤਨਾ ਦਾ ਧਿਆਨ ਜਿਹੜਾ ਆ ਉਹ ਉੱਥੇ ਰੱਖੀਏ ਚੇਤਨਾ 'ਚ, ਫਿਰ ਆਪਾਂ ਹੋਰ ਕਾਰਜ ਕਰੀਏ ਤਾਂ ਫਿਰ ਹੋਵੇ ਆਨੰਦ ਕਣਾ। ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਜਦੋਂ ਵੀ ਚੇਤਨਾ ਤੁਹਾਨੂੰ ਆਵੇ, ਆਪਣੇ ਆਪ ਦਾ ਪਤਾ ਲੱਗੇ ਵੀ ਕੰਮ ਕਰ ਰਹੇ ਹਾਂ, ਤੁਸੀਂ ਕੰਮ 'ਚ ਬਿਜ਼ੀ ਹੋ, ਜਿਹੜੀ ਚੇਤਨਾ ਤੁਹਾਡੀ ਬਾਹਰ ਘੁੰਮ ਰਹੀ ਆ, ਪਰ ਜਿੱਦਾਂ ਤੁਸੀਂ ਆਪਣੇ ਸੈਲਫ ਸੈਂਟਰ 'ਚ ਆਓ, ਲਾਗੇ ਆਓ ਆਪਣੇ ਮਨ 'ਚ, ਤਾਂ ਗੋਬਿੰਦ ਨੂੰ ਅਰਾਧੋ, ਫਿਰ ਦੇਖੋ ਕਿੰਨਾ ਆਨੰਦ ਹੁੰਦਾ। ਚੁਗਲੀਆਂ ਵੱਲ ਨੂੰ ਜਾਂ ਹੋਰ ਪਾਸੇ ਨੂੰ ਨਾ ਜਾਈਏ, ਮਾੜੀ ਸੋਚ ਵੱਲ ਨੂੰ ਨਾ ਜਾਈਏ, ਜਦੋਂ ਆਪਣੇ ਆਪ ਲਈ ਟਾਈਮ ਮਿਲੇ ਚੇਤਨਾ ਦਾ, ਸਵੈ ਚਿੰਤਨ ਦਾ, ਤਾਂ ਗੋਬਿੰਦ ਨੂੰ ਆਰਾਧਨਾ ਚਾਹੀਦਾ। ਉਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ, ਮਨੋਵਿਗਿਆਨਕ ਬਿਮਾਰੀਆਂ ਨਹੀਂ ਲੱਗਦੀਆਂ, ਐਂਗਜ਼ਾਇਟੀ ਨਹੀਂ ਹੁੰਦੀ, ਡਿਪਰੈਸ਼ਨ ਨਹੀਂ ਹੁੰਦੀ। ਸੋ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਬਣਾ। ਪਰ ਇਹ ਜਿਹੜੀ ਸੋਚ ਹੈ ਕਿ ਆਪਾਂ ਇਸ ਤਰ੍ਹਾਂ ਕਰਨਾ ਆ ਚੇਤਨਾ 'ਚ, ਜਦੋਂ ਚੇਤਨਾ ਸਾਨੂੰ ਆ ਗਈ, ਇਹਦਾ ਇਹਦੀ ਗੁੜਤੀ ਕੌਣ ਦਿੰਦਾ ਹੈ? ਸੰਤ ਜਨ, ਜਿਨ੍ਹਾਂ ਨੇ ਔਲਰੇਡੀ ਇਹ ਕੀਤਾ ਹੋਇਆ ਔਰ ਕਰ ਰਹੇ ਨੇ, ਉਹਨਾਂ ਨੂੰ ਮਿਲੋ। ਇਕੱਲਾ ਇਹ ਨਹੀਂ ਵੀ ਅੱਜ ਪਹਿਲੀ ਚੇਤ ਨੂੰ ਹੀ ਮਿਲਣਾ ਆ, ਚੇਤਨਾ ਬਸ ਉਦੋਂ ਹੀ ਸ਼ੁਰੂ ਹੋ ਜਾਂਦੀ ਜਦੋਂ ਆਪਾਂ ਜਾਗਦੇ ਹਾਂ, ਅਤੇ ਅਸੀਂ ਪਰ ਚੇਤਨ ਨੂੰ ਫੈਲਾਉਣਾ ਸ਼ੁਰੂ ਕਰ ਦੇਈਦਾ। ਪਰ ਜਦੋਂ ਕੰਮ ਕਰਦੇ ਵੇਲੇ ਵੀ ਤੁਹਾਨੂੰ ਵਾਪਸ ਆਵੇ ਤਾਂ ਉਹ ਫਿਰ ਕਰਨਾ ਕੀ ਹੈ? ਲੋਕਾਂ ਨੂੰ ਪਤਾ ਨਹੀਂ ਲੱਗਦਾ ਹੁਣ ਅਸੀਂ ਸੋਚੀਏ ਕੀ, ਫਿਰ ਉਹ ਇੱਧਰ ਉੱਧਰ ਦੀਆਂ ਚੁਗਲੀਆਂ ਕਰਦੇ ਨੇ, ਇੱਧਰ ਉੱਧਰ ਦੀ ਨਿੰਦਾ ਕਰਦੇ ਨੇ, ਸੋਚਦੇ ਨੇ, ਬੇਲੋੜੀਆਂ ਹੀ ਸੋਚਾਂ ਸੋਚੀ ਜਾਂਦੇ ਨੇ। ਠੀਕ ਹੈ, ਉਹ ਕਹਿੰਦੇ ਵੀ ਇਹ ਜਿਹੜੇ ਨੁਕਤਾ ਆ ਇਹ ਸੰਤ ਜਨਾਂ ਨੂੰ ਮਿਲੋ ਤੁਸੀਂ, ਜਿਨ੍ਹਾਂ ਨੇ ਪਹਿਲਾਂ ਇਹ ਕਾਰਜ ਕੀਤਾ, ਇਹਨਾਂ ਨੇ ਬੰਨਿਆ ਹੋਇਆ ਮਨ, ਸਾਧਿਆ ਹੋਇਆ, ਸਾਧੂ ਜਿਨ੍ਹਾਂ ਨੂੰ ਮਿਲੋ ਅਤੇ ਆਪਣੀ ਰਸਨਾ ਦੇ ਉੱਤੇ ਨਾਮ ਲੈ ਕੇ ਆਓ, ਉਹ ਤੁਹਾਨੂੰ ਨਾਮ ਦੇਣਗੇ ਅਤੇ ਫਿਰ ਉਹ ਚੇਤਨਾ ਨਾਲ ਜੁੜੇਗਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਿਣਾ, ਕਿ ਜਿਹਨੇ ਆਪਣਾ ਪ੍ਰਭੂ ਪਾ ਲਿਆ ਆ ਉਹਨੂੰ ਹੀ ਗਿਣਿਆ ਜਾਊਗਾ, ਇੱਥੇ ਆਇਆਂ 'ਤੇ ਉਹਦਾ ਹੀ ਆਇਆ ਗਿਣਿਆ ਜਾਊਗਾ, ਬਾਕੀ ਤਾਂ ਮਾਤਾ ਦਾ ਹੀ ਮਾਲ ਰੱਖ ਲਓ ਕਿ ਟਾਈਮ ਪਾਸ ਕਰਨ ਹੀ ਆਏ ਹਾਂ। ਜਿਹਨੇ ਇਸ ਜ਼ਿੰਦਗੀ ਦੇ ਵਿੱਚ ਲਾਈਫ ਟਾਈਮ 'ਚ ਆਪਣਾ ਕਾਰ ਜਿਹੜਾ ਧਰਤੀ ਦੇ ਉੱਤੇ ਪੂਰਾ ਕਰ ਲਿਆ, ਪੂਰਾ ਉਦੋਂ ਹੋਏਗਾ ਜਦੋਂ ਪ੍ਰਭੂ ਇਸ ਧਰਤੀ ਦੇ ਉੱਤੇ ਪਾ ਲਿਆ, ਉਹਦੇ ਦਰਸ਼ਨ ਕਰ ਲਏ ਇਸ ਦੇ ਸਰੂਪ ਦੇ ਵਿੱਚ। ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ, ਔਰ ਉਸ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਇੱਕ ਖਿੰਨ ਮਿਲੀ ਸੈਕਿੰਡ ਵੀ ਜੀਣਾ ਜਿਹੜਾ ਆ ਉਹ ਸਮਝ ਲਓ ਕਿ ਜਨਮ ਤੁਹਾਡੇ ਤੁਸੀਂ ਬਿਰਥਾ ਗਵਾ ਰਹੇ ਹੋ। ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਬਣਾ, ਅਤੇ ਉਹ ਜਿਹੜਾ ਪ੍ਰਭੂ ਹੈ ਉਹ ਜਲ ਦੇ ਵਿੱਚ ਵੀ ਆ, ਥਲ ਦੇ ਵਿੱਚ ਵੀ ਆ, ਮਈਅਲ ਮਤਲਬ ਪਤਾਲ ਲੋਕਾਂ 'ਚ ਵੀ ਆ, ਉੱਪਰ ਵਾਲੇ ਲੋਕਾਂ 'ਚ ਵੀ ਆ, ਹੈ ਨਾ, ਪੁਰੀਆਂ ਦੇ ਵਿੱਚ ਵੀ ਆ, ਹੈ ਨਾ। ਜਲ ਥਲ ਮਈਅਲ ਪੂਰਿਆ, ਪੂਰਿਆ ਦਾ ਮਤਲਬ ਤਾਂ ਪੂਰਾ ਆ, ਉਹ ਕੰਪਲੀਟ, ਹੈ ਨਾ, ਕੰਪਲੀਟਲੀ ਹਰੇਕ ਪਾਸੇ ਉਹੀ ਆ। ਰਵਿਆ ਵਿੱਚ ਬਣਾ, ਬਣਾ ਦੇ ਵਿੱਚ ਵੀ ਉਹ ਸਮਾਇਆ ਹੋਇਆ, ਐਨ ਰਚਿਆ ਪਿਆ। ਸੋ ਪ੍ਰਭ ਚੇਤਨ ਆਵੇ ਕਿਤੜਾ ਦੁੱਖ ਕਣਾ, ਜਿਹੜਾ ਹਰ ਪਾਸੇ ਓਮਨੀ ਪ੍ਰੈਜੈਂਟ ਹੈ, ਹਾਜ਼ਰ ਨਾਜ਼ਰ ਹੈ, ਹਰ ਪਾਸੇ ਉਹ ਰਵ ਰਿਹਾ ਆ, ਅਤੇ ਉਹਦਾ ਇੱਕ ਪਲ ਵੀ ਚੇਤਾ ਨਹੀਂ ਆਉਂਦਾ, ਹੈ ਨਾ। ਸੋ ਪ੍ਰਭ ਚੇਤਨ ਆਵੇ, ਚੇਤ ਮਹੀਨੇ ਵਿੱਚ ਚੇਤਨਾ ਵਿੱਚ ਉਹ ਇੱਕ ਪਲ ਵੀ ਚੇਤਨ ਨਹੀਂ ਆਉਂਦਾ, ਕਹਿੰਦੇ ਕਿਤਨਾ ਦੁੱਖ ਕਣਾ, ਕਿੰਨਾ ਘਣਾ ਦੁੱਖ ਲਾਇਆ ਹੋਇਆ ਅਸੀਂ ਆਪਣੇ ਆਪ ਨੂੰ, ਕਿ ਅਸੀਂ ਅਕਾਲ ਪੁਰਖ ਨੂੰ ਇੱਕ ਖਿਣ ਇੱਕ ਸਕਿੰਟ ਲਈ ਵੀ ਯਾਦ ਨਹੀਂ ਕਰਦੇ। ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ, ਪਰ ਜਿਨ੍ਹਾਂ ਨੂੰ ਆਉਂਦਾ ਆ ਚੇਤੇ, ਜਿਹੜੇ ਉਹਦੇ ਨਾਲ ਜੁੜਦੇ ਨੇ, ਜੁੜੇ ਹੋਏ ਨੇ, ਇੱਕ ਉਹ ਜਿਹੜਾ ਰਵ ਰਿਹਾ ਆ ਜਾਣੀ ਕਿ ਓਮਨੀ ਪ੍ਰੈਜੈਂਟ ਹੈ, ਉਹਨੂੰ ਉਹ ਰਾਵ ਰਹੇ ਨੇ, ਮਤਲਬ ਚੇਤੇ ਕਰ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ ਅਕਾਲ ਪੁਰਖ ਨੂੰ। ਤਿੰਨਾ ਭਾਗ ਮਣਾ, ਇੱਕ ਤਾਂ ਹੁੰਦਾ ਭਾਗ ਛੋਟਾ, ਥੋੜ੍ਹਾ ਥੋੜ੍ਹਾ ਭਾਗ, ਮਤਲਬ ਗੁੱਡ ਲੱਕ। ਇੱਕ ਹੁੰਦਾ ਮਣਾ ਮੂੰਹੀ, ਮਤਲਬ ਹਿਸਾਬੇ ਕੋਈ ਨਹੀਂ, ਇੰਨੇ ਭਾਗ ਨੇ ਉਹਨਾਂ ਦੇ ਚੰਗੇ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ, ਮਨ ਜਿਹੜਾ ਆ ਹਰੀ ਦੇ ਦਰਸ਼ਨ ਨੂੰ ਲੋਚ ਰਿਹਾ ਹੈ। ਲੋਚਣ ਦਾ ਮਤਲਬ ਦੇਖਣਾ ਹੁੰਦਾ, ਸੋਚਣਾ, ਦੇਖਣਾ ਅਤੇ ਸੋਚਣਾ। ਨਾਨਕ ਪਿਆਸ ਮਨਾ, ਮਨ ਦੇ ਵਿੱਚ ਅਕਾਲ ਪੁਰਖ ਨੂੰ ਦੇਖਣ ਦੀ, ਦਰਸ਼ਨ ਕਰਨ ਦੀ, ਮਹਿਸੂਸ ਕਰਨ ਦੀ, ਅਨੁਭਵ ਕਰਨ ਦੀ ਲੋਚਨਾ ਆ, ਇੱਛਾ ਆ, ਪਿਆਸ ਹੈ ਮਨ ਦੇ ਵਿੱਚ। ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ, ਔਰ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਆ ਉਹਨਾਂ ਨੂੰ ਮਿਲਦਾ ਆ। ਮੇਰੀ ਤਾਂ ਚੇਤ ਮਹੀਨੇ ਦੀ ਇਹੀ ਅਰਦਾਸ ਹੈ ਕਿ ਮੈਨੂੰ ਉਹਨਾਂ ਪੁਰਖਾਂ ਨਾਲ ਮਿਲਾਏ ਜੋ ਮੈਨੂੰ ਪ੍ਰਭੂ ਦੇ ਲੜ ਲਾਏ, ਔਰ ਪ੍ਰਭੂ ਨੂੰ ਗਾਹ ਮੇਰੇ ਮੇਰੇ ਉਹਦੇ ਨਾਲ ਮੇਲ ਹੋਣ। ਚੇਤ ਮਿਲਾਏ ਸੋ ਪ੍ਰਭੂ, ਚੇਤ ਮਹੀਨਾ ਮੈਨੂੰ ਉਸ ਪ੍ਰਭੂ ਨਾਲ ਮਿਲਾਏ ਅਤੇ ਮੈਂ ਉਹਦੇ ਪੈਰੀਂ ਪਵਾਂ, ਮੈਂ ਉਹਦੇ ਪੈਰੀਂ ਲੱਗਾਂ, ਚਰਨੀ ਲੱਗਾਂ। ਚੇਤ ਮਹੀਨੇ ਦੀ ਮੇਰੀ ਇਹ ਇੱਛਾ ਹੋਣੀ ਚਾਹੀਦੀ ਹੈ। ਇੱਕ ਵਾਰੀ ਫਿਰ ਥੋੜ੍ਹੀ ਜਿਹੀ ਸਮਰੀ ਮੈਂ ਕਰਨਾ ਚਾਹਾਂਗਾ, ਮਾਫੀ ਜਾਣ, ਕਿ ਚੇਤਨਾ ਜਿਹੜੀ ਸ਼ੁਰੂ ਹੁੰਦੀ ਹੈ ਸਾਡੇ ਉੱਠਣ ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਅਸੀਂ ਅੱਖ ਵੀ ਨਹੀਂ ਖੋਲ੍ਹਦੇ ਤਾਂ ਪਹਿਲਾਂ ਜਾਗ ਆਉਂਦੀ ਹੈ, ਉਦੋਂ ਚੇਤਨਾ ਲਾਗੂ ਹੋ ਜਾਂਦੀ ਹੈ। ਅਤੇ ਉਸ ਚੇਤਨਾ ਦੇ ਵਿੱਚ ਅਸੀਂ ਪਹਿਲਾਂ ਅਗਰ ਅਕਾਲ ਪੁਰਖ ਦਾ ਨਾਮ ਧਿਆਈਏ, ਯਾਦ ਕਰੀਏ, ਤਾਂ ਗੱਲ ਬਣਦੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਅਸੀਂ ਇਸ ਤਰ੍ਹਾਂ ਕਰਦੇ ਹਾਂ। ਇਸ ਤਰ੍ਹਾਂ ਕਰਕੇ ਦੇਖੋ, ਸਵੇਰੇ ਜਦੋਂ ਉੱਠੋਗੇ ਇਹ ਐਦ ਕਰ ਲਓ ਕਿ ਅਸੀਂ ਪਹਿਲੀ ਸੋਚ ਜਿਹੜੀ ਪਹਿਲੀ ਥੋਟ ਹੈ ਉਹ ਰੱਬ ਦਾ ਨਾਮ ਲੈਣਾ ਹੈ। ਫਿਰ ਜਦੋਂ ਵੀ ਯਾਦ ਆਵੇ ਤਾਂ ਰੱਬ ਦਾ ਨਾਮ ਲੈਣਾ, ਕੰਮ ਕਰਦਿਆਂ, ਕਾਰਜ ਕਰਦਿਆਂ, ਗ੍ਰਹਿਸਥੀ ਕਰਦਿਆਂ, ਜਦੋਂ ਵੀ ਚੇਤਨਾ ਤੁਹਾਡੀ ਵਾਪਸ ਆਵੇ ਕਾਰਜਾਂ ਤੋਂ, ਬਾਹਰੋਂ ਘੁੰਮ ਕੇ ਅੰਦਰ ਆਵੇ, ਤਾਂ ਗੋਬਿੰਦ ਦਾ ਨਾਮ ਅਰਾਧਨਾ ਹੈ। ਫਿਰ ਦੇਖੋ ਆਨੰਦ ਘਣਾ ਕਿੱਦਾਂ ਹੁੰਦਾ ਹੈ। ਸੋ ਪਿਆਰਿਓ, ਏਸੀ ਦੇਸੀ ਮਹੀਨੇ ਚੇਤ ਦੀ ਬਾਰਾਂ ਮਾਹਾਂ ਦੀ ਗੁਰਬਾਣੀ ਦੀ ਇੱਕ ਛੋਟੀ ਜਿਹੀ ਵਿਆਖਿਆ ਜਿਹੜੀ ਮੈਂ ਆਪਣੇ ਬੁੱਧੀ ਦੇ ਅਨੁਸਾਰ, ਆਪਣੀ ਕੈਪੇਬਿਲਟੀ ਦੇ ਹਿਸਾਬ ਦੇ ਨਾਲ ਕੀਤੀ ਹੈ। ਉਮੀਦ ਰੱਖਦੇ ਹਾਂ ਕਿ ਠੀਕ ਹੋਏਗੀ, ਆਪ ਨੂੰ ਪਸੰਦ ਆਈ ਹੋਵੇਗੀ, ਅਤੇ ਆਪ ਸਭ ਨੂੰ ਚੇਤ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਬਹੁਤ ਸਾਰੇ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਇੱਕ ਵਾਰੀ ਫਿਰ। ਦੇਸ਼ ਵਿਦੇਸ਼ ਦੇ ਉੱਤੇ ਤੁਸੀਂ ਜੁੜਦੇ ਹੋ, ਪੋਡਕਾਸਟ ਅਗਰ ਤੁਸੀਂ ਸੁਣ ਰਹੇ ਹੋ ਜਾਂ ਵੀਡੀਓ ਦੁਬਾਰਾ ਦੇਖ ਰਹੇ ਹੋ ਤਾਂ ਵੀ ਤੁਹਾਡਾ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ ਇੱਕ ਵਿਚਾਰ ਕਰੀਦਾ ਹੁੰਦਾ 15-20 ਮਿੰਟ, ਅਤੇ ਮੌਸਮ ਵਗੈਰਾ ਵੀ ਅਸੀਂ ਸ਼ੇਅਰ ਕਰਦੇ ਹਾਂ, ਮੈਸੇਜ ਵੀ ਸ਼ੇਅਰ ਕਰਦੇ ਹਾਂ, ਉਸ ਤੋਂ ਬਾਅਦ ਫਿਰ ਸਾਡੀਆਂ ਵਿਚਾਰ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਨੇ। ਸੋ ਪਿਆਰਿਓ, ਸਾਡੇ ਸਪੋਂਸਰਸ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਗਰੇਵਾਲ ਆਟਾ, ਜਿਹੜੇ ਕਿ ਗਰੇਵਾਲ ਬ੍ਰਦਰਸ ਗੋਲਡਨ ਗ੍ਰੇਨ ਮਿਲਸ ਸਾਡੇ ਨਾਲ ਅੱਜ ਜੁੜ ਵੀ ਰਹੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਉਹ ਇੱਕ ਬਹੁਤ ਵੱਡੇ ਸਫਲ ਕਿਸਾਨ ਵੀ ਨੇ, ਅਤੇ ਕਿਸਾਨੀ ਦੇ ਨਾਲ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਹੁਣ ਬਹੁਤ ਜ਼ਿਆਦਾ ਆਉਣਗੀਆਂ, ਉਹਦੇ ਬਾਰੇ ਵੀ ਚਿੰਤਨ ਕਰਾਂਗੇ। ਜਸਪਾਲ ਸੰਧੂ ਸਾਡੇ ਇਮੀਗ੍ਰੇਸ਼ਨ ਕੰਸਲਟੈਂਟ, ਬਹੁਤ ਦੇਰ ਤੋਂ ਰੇਡੀਓ ਨਾਲ ਜੁੜੇ ਹੋਏ ਨੇ 2008 ਤੋਂ, ਪਰਮਜੀਤ ਧਾਲੀਵਾਲ ਬ੍ਰਿਸਬਨ ਵਾਲੇ, ਮਨਹਾਸ ਐਂਡ ਕੋ ਅਕਾਊਂਟੈਂਟ ਅੰਮ੍ਰਿਤਪਾਲ ਸਿੰਘ ਮਨਹਾਸ, ਬੜੇ ਗੁਰਮੁਖ ਸੱਜਣ ਨੇ, ਆਈ ਫਾਈ ਟਰੈਵਲਸ, ਪੰਜਾਬੀ ਫਰਨੀਚਰ ਸ਼ਰਨ ਹੋਣੀ ਬ੍ਰਿਸਬਨ ਤੋਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਮਰਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ, ਅਤੇ ਸੰਗਰਾਂਦ ਦੀਆਂ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਭਰਿਆ ਹਰ ਦਿਨ ਹਰ ਸਾਲ ਦੀਆਂ ਅਸੀਸਾਂ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਅਤੇ ਜਸਵੰਤ ਸਿੰਘ ਜੀ ਬੁਲਗੁਲਗੇ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਉਹ ਵੀ ਕਹਿੰਦੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ, ਚੀਟੀ 'ਤੇ ਕੁੰਚਰ ਸਥੂਲਾ, ਸਭ ਪ੍ਰਭ ਕਿਰਪਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇਹ ਵੀ ਅਸੀਸ ਦੇ ਰਹੇ ਨੇ, ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਹੋਰ ਜਿਹੜੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ ਜੀ, ਨਗਿੰਦਰ ਨਿਮਾਣਾ ਜੀ ਸਾਡੇ ਨਾਲ ਜੁੜੇ ਨੇ, ਅਤੇ ਇਹਨਾਂ ਦਾ ਵੀਡੀਓ ਮੈਂ ਕੱਲ੍ਹ ਸ਼ੇਅਰ ਕਰਾਂਗਾ। ਇਹਨਾਂ ਨੇ ਮੈਨੂੰ ਵੀਡੀਓ ਸ਼ੇਅਰ ਕੀਤਾ ਜੀ, ਚੇਤ ਮਹੀਨੇ ਦੀ ਇਹਨਾਂ ਨੇ ਵੀ ਆਗਿਆ ਲਈ ਹੈ ਕਿ ਨਵਾਂ ਸਾਲ ਲਈ ਅਰਦਾਸ ਕਰੀਏ, ਅਤੇ ਸਾਰਿਆਂ ਦਾ ਸੁੱਖਾਂ ਭਰਿਆ ਇਹ ਸਾਲ ਬਤੀਤ ਹੋਵੇ, ਅਤੇ ਨਿਰਵੈਰ ਬਣੀਏ, ਵੈਰਾਂ ਨੂੰ ਭਜਾਈਏ। ਅਤੇ ਵਿਜੇ ਵਿਰਦੀ ਜੀ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਤਸਵੀਰ ਸਾਂਝੀ ਕਰ ਰਹੇ ਨੇ ਸਾਡੇ ਨਾਲ, ਅਤੇ ਇਹ ਤਸਵੀਰ ਮੈਂ ਕੱਲ੍ਹ ਕਰਾਂਗਾ ਕਿਉਂਕਿ ਹੁਣ ਚੱਲਦੇ ਪ੍ਰੋਗਰਾਮ 'ਚ ਨਵਾਂ ਸਿਸਟਮ ਹੈ, ਅਤੇ ਇਹ ਤਸਵੀਰ ਲਾਈਵ ਨਹੀਂ ਕਰਾਂ, ਮੈਂ ਕੱਲ੍ਹ ਜ਼ਰੂਰ ਕਰਾਂਗਾ। ਅਤੇ ਇਹਨਾਂ ਦੇ ਨਾਲ ਵਿਵੇਕ ਭਾਅ ਜੀ ਵੀ ਸੀ ਆਏ, ਅਤੇ ਵੈਸੇ ਗੱਲਾਂ ਬਾਤਾਂ ਤਾਂ 2-3 ਸਾਲ ਤੋਂ ਹੁੰਦੀਆਂ, ਪਰ ਮਿਲੇ ਪਹਿਲੀ ਵਾਰੀ, ਸਾਡੇ ਇਲਾਕੇ ਦੇ ਵਿੱਚ ਹੀ ਮੂਵ ਹੋਏ ਨੇ, ਅਤੇ ਬੜੇ ਰੱਬੀ ਰੂਹ ਨੇ, ਅਤੇ ਬਹੁਤ ਬਹੁਤ ਇਹਨਾਂ ਦਾ ਸਵਾਗਤ ਵਿਜੇ ਵਿਰਦੀ ਜੀ, ਤੁਹਾਨੂੰ ਵੀ ਪਰਿਵਾਰ ਨੂੰ ਮਿਲ ਕੇ ਅਤੇ ਬੜਾ ਚੰਗਾ ਲੱਗਿਆ। ਜੋਗਿੰਦਰ ਸੋਈ ਜੀ ਵੀ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦੇ ਰਹੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇੰਜੋਇੰਗ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਜੀ ਬਹੁਤ ਬਹੁਤ। ਅਤੇ ਮੈਸੇਜਿਸ ਦੇ ਰਾਹੀਂ ਸਾਡੇ ਨਾਲ ਭੁਪਿੰਦਰ ਸਿੰਘ ਜੀ ਐਡਲੇਡ ਵਾਲੇ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਆਪ ਸਭ ਨੂੰ ਬੁਲਾ ਰਹੇ ਨੇ। ਰਾਜਵਿੰਦਰ ਖੱਖ ਜੀ, ਕੀ ਹਾਲ ਚਾਲ ਹੈ, ਪਿਆਰਿਓ ਠੀਕ ਠਾਕ ਹੋ? ਇਹਨਾਂ ਨਾਲ ਵੀ ਇੰਟਰਵਿਊ ਕਰਨੀ ਆ, ਅਗਲੇ ਹਫ਼ਤੇ ਆਪਾਂ ਲਾਵਾਂਗੇ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹਨਾਂ ਨੇ ਵੀ ਟਿਊਟਰਿੰਗ ਦਾ ਕਾਰਜ ਆਰੰਭਿਆ ਆ। ਮੈਨੂੰ ਲੱਗਦਾ ਕਿ ਇਹਦੀ ਕਾਫੀ ਲੋੜ ਵੀ ਸੀ, ਕਿਉਂਕਿ ਬੱਚਿਆਂ ਨੂੰ ਪੜ੍ਹਾਉਣਾ ਐਕਸਟਰਾ ਬੂਸਟ ਦੇਣੀ ਹੈ ਨਾ, ਇਹਦੇ ਇਹ ਕਈ ਵਾਰੀ ਲੋੜੀਂਦੀ ਹੁੰਦੀ ਹੈ, ਪੇਰੈਂਟਸ ਆਪ ਨਹੀਂ ਦੇ ਸਕਦੇ ਉਨਾ ਟਾਈਮ, ਅਤੇ ਇਹਦੇ ਬਾਰੇ ਆਪਾਂ ਇਹਨਾਂ ਨਾਲ ਚਿੰਤਨ ਕਰਾਂਗੇ ਅਤੇ ਇਹਨਾਂ ਤੋਂ ਜਾਣਾਂਗੇ ਕਿ ਕਿਹੜੀਆਂ ਕਿਹੜੀਆਂ ਸਰਵਿਸਿਜ਼ ਇਹ ਦੇ ਰਹੇ ਨੇ। ਜਪਜੀਤ ਸਿੰਘ ਸਾਡੇ ਨਾਲ ਜੁੜੇ ਨੇ, ਗੁਰਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਜਗਵੀਰ ਸੇਖੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਇਹ ਵੀ ਫਤਿਹ ਬੁਲਾ ਰਹੇ ਨੇ ਮੈਲਬਨ ਤੋਂ। ਗੁਰਦੇਵ ਸਿੱਧੂ ਅੰਕਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੇਤ ਮਹੀਨੇ ਦੀ ਵਿਆਖਿਆ ਬਹੁਤ ਸੋਹਣੀ ਹੈ ਜੀ, ਥੈਂਕ ਯੂ ਬਹੁਤ ਬਹੁਤ, ਤੁਹਾਡੀ ਅਸੀਸਾਂ ਹਮੇਸ਼ਾ ਹੀ ਸਾਡੇ ਨਾਲ ਨੇ, ਸ਼ੁਰੂ ਤੋਂ ਤੁਸੀਂ ਸਪੋਰਟ ਕਰਦੇ ਹੋ। ਸਤਿਕਾਰਤ ਭੁਪਿੰਦਰ ਸਿੰਘ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਨਾਲ ਵੀ ਅਗਲੇ ਹਫ਼ਤੇ ਆਪਾਂ ਗੱਲਬਾਤ ਕਰਨੀ ਹੈ। ਇਹ ਵੀ ਹੁਣ ਲੁਧਿਆਣਾ ਵਾਸੀ ਹੋ ਗਏ ਨੇ ਅਤੇ ਕੱਲ੍ਹ ਮੈਨੂੰ ਫੋਨ ਆਇਆ, ਇਹਨਾਂ ਦਾ ਗੱਲਬਾਤ ਹੋਈ ਅਤੇ ਮੈਂ ਕਿਹਾ ਤੁਸੀਂ ਟੋਕੀਓ ਆਫ ਪੰਜਾਬ ਤੋਂ ਬੋਲ ਰਹੇ ਹੋ? ਹਾਂਜੀ ਹਾਂਜੀ, ਕਹਿੰਦੇ ਮੈਂ ਲੁਧਿਆਣੇ ਤੋਂ ਬੋਲ ਰਿਹਾ। ਠੀਕ ਹੈ, ਅਤੇ ਕੁਛ ਗੱਲਾਂ ਇਹਨਾਂ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਅਤੇ ਮੈਂ ਅਗਲੇ ਹਫ਼ਤੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਹਰਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਬੁਲਗੁਲਗੇ ਵਾਲੇ, ਕੀ ਹਾਲ ਚਾਲ ਹੈ ਪਿਆਰਿਓ? ਅੱਜ ਤਾਂ ਮੀਂਹ ਪੈਂਦਾ, ਘਰੇ ਹੀ ਹੋ ਜਾਂ ਅੱਜ ਲਾਹਾ ਲੈ ਰਹੇ ਹੋ ਗ੍ਰੀਨ ਹਾਊਸਿਸ ਦੇ ਵਿੱਚ, ਠੰਡ ਦਾ ਫਾਇਦਾ ਉਠਾ ਰਹੇ ਹੋ? ਅਤੇ ਜਪਜੀਤ, ਹਾਂਜੀ ਕੁਲਵਿੰਦਰ ਸਿੰਘ ਦੀ ਆਈ ਡੀ ਤੋਂ, ਠੀਕ ਹੈ ਜੀ, ਤੁਸੀਂ ਆਪਣੀ ਆਈ ਡੀ ਤੋਂ ਭੇਜਿਆ ਕਰੋ ਜੀ, ਅਤੇ ਮੇਰਾ ਫੋਨ ਖਰਾਬ ਹੈ ਜੀ। ਅੱਛਾ ਠੀਕ, ਕੋਈ ਗੱਲ ਨਹੀਂ, ਫਿਰ ਅੰਡਰਸਟੂਡ ਹੈ। ਚਲੋ ਮੈਸੇਜ ਜ਼ਰੂਰ ਭੇਜਿਆ ਤੁਸੀਂ, ਸਾਂਝ ਪਾਈ ਹੈ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਸੋ ਹੁਣ ਆਪਾਂ ਜਸਕਰਨ ਸ਼ੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ, ਪਰ ਕੁਛ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀਆਂ। ਵੈਸੇ ਕੱਲ੍ਹ ਨੂੰ ਇਹ ਇੱਥੇ ਆਪਾਂ ਪੂਰੀ ਖੁੱਲ੍ਹ ਕੇ ਗੱਲ ਕਰਾਂਗੇ, ਖੁਲਾਸਾ ਕਰਾਂਗੇ। ਕੱਲ੍ਹ ਨੂੰ ਅਮਰੀਕ ਭਾਅ ਜੀ ਵੀ ਆਉਣਗੇ ਅਤੇ ਜੀ ਐਸ ਚਾਹਲ ਹੋਣੀ ਵੀ ਆਉਣਗੇ। ਕੱਲ੍ਹ ਨਾ ਇੱਕ ਬੜਾ ਇੰਟਰਸਟਿੰਗ, ਬੜਾ ਰੌਚਕ ਸੰਵਾਦ ਹੋਇਆ ਮੇਰਾ ਇੱਕ ਮਿੱਤਰ ਪਿਆਰੇ ਨਾਲ, ਅਤੇ ਵਨ ਉਹ ਕਹਿੰਦੇ ਨਾਮ ਨਾ ਲਿਓ, ਮੈਂ ਕਿਹਾ ਚਲੋ ਨਾਮ ਨਹੀਂ ਲੈਂਦੇ, ਪਰ ਮੈਂ ਅਕਸਰ ਫੋਨ ਕਰ ਵੀ ਲੈਂਦਾ ਮਿੱਤਰ ਪਿਆਰਿਆਂ ਨੂੰ, ਮੈਨੂੰ ਵੀ ਆ ਵੀ ਜਾਂਦੇ ਨੇ ਅਤੇ ਫਿਰ ਗੱਲਬਾਤ ਵੀ ਹੁੰਦੀ ਹੈ। ਅਤੇ ਜੋ ਦੁਨੀਆ ਦੇ ਉੱਤੇ ਲੜਾਈ ਕਢਾਈ ਚੱਲ ਰਹੀ ਹੈ, ਜੰਗਾਂ ਚੱਲ ਰਹੀਆਂ ਨੇ, ਜਿਹੜਾ ਮਾਡਰਨ ਜੰਗ ਹੈ, ਉਹ ਚਿੰਤਨ ਇਹ ਸੀਗਾ ਕਿ ਜਿਹੜੀ ਟੈਕਨੋਲੋਜੀ ਹੈ ਅੱਜ ਕੱਲ੍ਹ, ਠੀਕ ਹੈ, ਟੈਕਨੋਲੋਜੀ ਦੀ ਜਿਹੜੀ ਦੁਰਵਰਤੋਂ ਬਹੁਤ ਵੱਡੇ ਪੱਧਰ 'ਤੇ, ਜਾਂ ਕਹਿ ਲਓ ਕਿ ਸਾਇੰਸ ਦੀ ਜਿਹੜੀ ਦੁਰਵਰਤੋਂ ਬਹੁਤ ਵੱਡੇ ਪੱਧਰ 'ਤੇ ਸਾਇੰਸ ਨੇ ਖੁਦ ਕੀਤੀ ਹੈ, ਬੰਦਿਆਂ ਨੇ ਕੀਤੀ ਹੈ, ਸਾਇੰਸਦਾਨਾਂ ਨੇ ਕੀਤੀ ਹੈ, ਅਤੇ ਇਸ ਟੈਕਨੋਲੋਜੀ ਕਾਰਨ ਅੱਜ ਦੀ ਜਿਹੜੀ ਲੜਾਈ ਹੈ ਉਹ ਸੌਖੀ ਵੀ ਬਹੁਤ ਹੋ ਗਈ ਹੈ, ਪਰ ਨਾਲ ਦੀ ਨਾਲ ਘਿਨਾਉਣੀ ਵੀ ਬਹੁਤ ਹੋ ਗਈ ਹੈ। ਉਹਨਾਂ ਬੰਦਿਆਂ ਦੇ ਹੱਥ ਬਟਨ ਆ ਗਏ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਪੱਠੇ ਪਾਉਣ ਲਈ ਵੀ ਨਹੀਂ ਰੱਖਦੇ, ਅਤੇ ਉਹ ਬਟਨ ਦੱਬ ਦੱਬ ਕੇ ਲੋਕ ਮਾਰੀ ਜਾ ਰਹੇ ਨੇ। ਫੌਜ ਨੇ ਤਾਂ ਚਲੋ ਮਰਨਾ ਆ ਆਪਸ ਦੇ ਵਿੱਚ, ਉਹ ਤਾਂ ਦਰੁਸਤ ਹੈ ਕਿ ਜਦੋਂ ਤੁਸੀਂ ਫੌਜੀ ਬਣ ਗਏ ਤਾਂ ਤੁਸੀਂ ਸਾਈਨ ਕਰ ਲਿਆ ਵੀ ਅਸੀਂ ਲੜਨਾ ਆ, ਲੜ ਕੇ ਮਰਨਾ ਆ, ਫੌਜ ਫੌਜ ਨਾਲ ਲੜੇ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜਦੋਂ ਜਿਹੜੀ ਫੌਜ ਹੈ ਉਹ ਆਮ ਲੋਕਾਂ ਨੂੰ ਮਾਰੇ, ਆਮ ਜਨਤਾ ਨੂੰ ਪੀੜੇ, ਬਲਾਤਕਾਰ ਕਰੇ, ਉਦੋਂ ਸਮੱਸਿਆ ਬਣਦੀ ਹੈ। ਔਰ ਇਹ ਉਦੋਂ ਸਮੱਸਿਆ ਬਣੀ ਜਦੋਂ ਇਹਨਾਂ ਫੌਜੀਆਂ ਦੇ ਜਿਹੜੇ ਰਖਵਾਲੇ, ਇਹਨਾਂ ਫੌਜੀਆਂ ਦੇ ਜਿਹੜੇ ਕਮਾਂਡਰ, ਇਹਨਾਂ ਫੌਜੀਆਂ ਦੇ ਜਿਹਨਾਂ ਨੂੰ ਇੰਸਟਰਕਸ਼ਨਾਂ ਦੇਣ ਵਾਲੇ, ਉਹ ਆਪ ਲੜਾਕੇ ਨਹੀਂ ਸੀ, ਉਹ ਆਪ ਨਹੀਂ ਸੀ ਲੜਦੇ। ਇਹ ਕੰਮ ਜ਼ਿਆਦਾ ਮੁਗਲਾਂ ਨੇ ਘਾਣ ਕੀਤਾ, ਮਿਡਲ ਈਸਟ ਦੇ ਵਿੱਚ ਇਹ ਕੰਮ ਕਰਦੇ ਆਏ ਨੇ, ਮੰਗੋਲੀਆ 'ਚ ਇਹ ਕੰਮ ਕਰਦੇ ਆਏ ਨੇ, ਬਹੂ ਬੇਟੀਆਂ ਮਾਰਦੇ ਆਏ ਨੇ, ਚੱਕਦੇ ਆਏ ਨੇ, ਬਹੁਤ ਕੁਛ। ਪਰ ਲੜਾਈਆਂ ਘਲਾਈਆਂ ਦੇ ਵਿੱਚ ਜਿਹੜੀ ਭਾਰਤੀ ਪਰੰਪਰਾ ਆ ਉਹਦੇ ਵਿੱਚ ਵੀ ਧਰਮ ਹੈ। ਬਹੁਤ ਘੱਟ ਇਹੋ ਜਿਹੇ ਕਿੱਸੇ ਜਾਂ ਕਾਰਨਾਮੇ ਸੁਣੇ ਨੇ ਜਿੱਥੇ ਆਮ ਲੋਕ ਪੀੜ ਹੁੰਦੇ ਹੋਣ। ਫੌਜਾਂ ਦੀ ਲੜਾਈ ਫੌਜਾਂ ਨਾਲ ਹੀ ਹੁੰਦੀ ਆਈ ਹੈ, ਪਰ ਇਹ ਬਿਰਤੀ ਜਿਹੜੀ ਆ ਪੱਛਮ ਤੋਂ ਆਈ ਹੈ। ਹੁਣ ਜੋ ਉਸ ਤੋਂ ਵੀ ਹੋਰ ਪੱਛਮ ਹੈ ਉਹਦੀ ਬਿਰਤੀ ਇਹ ਹੈ ਕਿ ਪਹਿਲੀ ਮਿਜ਼ਾਈਲ ਹੀ ਸਕੂਲ 'ਤੇ ਸਿੱਟਣੀ ਆ, 150 ਬੱਚੀਆਂ ਮਾਰਤੀਆਂ ਇਜ਼ਰਾਈਲ 'ਚ, ਕਿੰਨੇ ਬੱਚੇ 20-25 ਹਜ਼ਾਰ ਬੱਚੇ ਉੱਥੇ ਮਾਰਤੇ, ਠੀਕ ਹੈ। ਔਰ ਖੜ ਕੇ ਤਾੜੀਆਂ ਵਜਾ ਰਹੇ ਨੇ, ਖੁਸ਼ ਹੋ ਰਹੇ ਨੇ। ਹੁਣ ਇੱਕ ਕੇਸ ਹੋਇਆ ਇਜ਼ਰਾਈਲ ਦੇ ਵਿੱਚ ਜਿੱਥੇ 5 ਫੌਜੀਆਂ ਦੇ ਉੱਤੇ ਕੇਸ ਕੀਤਾ ਗਿਆ ਕਿ ਇਹਨਾਂ ਨੇ ਫਲਸਤੀਨੀਆਂ ਦੇ ਨਾਲ ਸੈਕਸ਼ੂਅਲ ਅਸੋਲਟ ਕੀਤੀ, ਬਲਾਤਕਾਰ ਕੀਤੇ ਜਾਂ ਮਤਲਬ ਸ਼ੋਸ਼ਣ ਕੀਤਾ। ਵੀਡੀਓ ਵੀ ਬਣੇ, ਫੜ ਵੀ ਹੋਏ, ਹੈ ਨਾ, ਕੇਸ ਵੀ ਚੱਲੇ। ਔਰ ਉਸ ਕੇਸ ਦੇ ਕਾਰਨ ਸ਼ਾਇਦ ਡਿਫੈਂਸ ਮਿਨਿਸਟਰ ਨੇ ਰਿਜ਼ਾਈਨ ਵੀ ਦੇ ਦਿੱਤਾ। ਅਤੇ ਹੁਣ ਇਸ ਲੜਾਈ ਦੀ ਆੜ ਦੇ ਵਿੱਚ ਕੱਲ੍ਹ ਦੀ ਇਹ ਖਬਰ ਹੈ ਕਿ ਪਤਾ ਨਹੀਂ ਕੋਰਟ ਕਿੱਧਰੋਂ ਆਉਂਦੀ ਹੈ, ਕਿੱਧਰੋਂ ਜਾਂਦੀ ਹੈ, ਡਰਾਉਂਦੇ ਨੇ, ਧਮਕਾਉਂਦੇ ਨੇ ਜੱਜਾਂ ਨੂੰ, ਅਤੇ ਉਹ 5 ਦੇ 5 ਬਰੀ ਕਰਤੇ, ਉਹ 5 ਹੀ ਬਰੀ ਕਰਤੇ ਫੌਜੀ ਜਿਨ੍ਹਾਂ ਨੇ ਇਹ ਕੰਮ ਕੀਤੇ ਸੀ। ਆਹ ਹਾਲ ਹੈ। ਜਿਹੜੀ ਟੈਕਨੋਲੋਜੀ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਟਰੰਪ ਹੋਣਾਂ ਨੂੰ ਕੋਈ ਪਤਾ ਨਹੀਂ, ਕਦੇ ਉਹਨਾਂ ਨੇ ਖਾਧੇ ਹੋਣੀਆਂ ਚਪੇੜਾਂ ਜਾਂ ਮਾਰੀਆਂ ਵੀ ਹੋਣੀਆਂ, ਪਰ ਉਹਨਾਂ ਨੂੰ ਕੀ ਦਰਦ ਹੈ? 5-star 7-star ਫੈਸਿਲਿਟੀਆਂ 'ਚ ਬੈਠੇ ਨੇ, ਹੈ ਨਾ, ਆਟੇ ਦਾ ਭਾਅ ਵੱਧ ਗਿਆ, ਤੇਲ ਦਾ ਭਾਅ ਵੱਧ ਗਿਆ, ਕਿਸੇ ਚੀਜ਼ ਦਾ ਉਹਨਾਂ ਨੂੰ ਕੋਈ ਫਰਕ ਨਹੀਂ। ਮਿਲੀਅਨੇਅਰ ਟ੍ਰਿਲੀਅਨੇਅਰ ਬੰਦੇ ਬੈਠੇ ਨੇ, ਜਿੰਨੇ ਵੀ ਉਹਨਾਂ ਦੇ ਮੰਤਰੀ ਬਜੰਤਰੀ ਤੰਤਰੀ ਨੇ ਉਹ ਸਾਰੇ ਬਿਲੀਅਨੇਅਰ ਹੈ। ਉਹਨਾਂ ਨੂੰ ਕੋਈ ਲੈਣ ਦੇਣ ਨਹੀਂ, ਲਾਗਾ ਤੇਗਾ ਨਹੀਂ ਉਹਨਾਂ ਦਾ ਕਿ ਭਾਅ ਵੱਧ ਗਿਆ। ਭਾਅ ਤਾਂ ਸਾਡੇ ਲਈ ਵਧੇ ਨੇ ਨਾ, ਤੁਹਾਡੇ ਲਈ ਵਧੇ ਨੇ, ਤੰਗ ਤਾਂ ਅਸੀਂ ਤੁਸੀਂ ਹੋਏ ਹਾਂ, ਅਸੀਂ ਤੁਸੀਂ ਹੋਣਾ ਆ। ਬੰਬ ਇਕੱਲੇ ਇਰਾਨ 'ਤੇ ਨਹੀਂ ਡਿੱਗ ਰਹੇ, ਦਿੱਖ ਬੰਬ ਸਾਡੇ 'ਤੇ ਵੀ ਡਿੱਗ ਰਹੇ ਨੇ, ਗੋਲੀਆਂ ਸਾਡੇ 'ਤੇ ਵੀ ਚੱਲ ਰਹੀਆਂ ਨੇ, ਸਾਡੇ ਵੀ ਜਿਹੜੀ ਖੂਨ ਪਸੀਨੇ ਦੀ ਤੁਹਾਡੀ ਕਮਾਈ ਆ ਉਹ ਵੀ ਉੱਡ ਰਹੀ ਹੈ, ਉਹ ਅਸੀਂ ਵੀ ਲੜਾਈ ਦਾ ਹਿੱਸਾ ਹੀ ਹਾਂ। ਸੋ ਜਿਹੜੀ ਟੈਕਨੋਲੋਜੀ ਹੈ, ਟੈਕਨੋਲੋਜੀ ਨੇ ਇਹਨਾਂ ਬੰਦਿਆਂ ਨੂੰ ਟ੍ਰਿਗਰ ਦੇ ਦਿੱਤਾ, ਪੈਸਾ ਨਾਲ ਜੁੜ ਗਿਆ। ਪਹਿਲਾਂ ਕਮਾਂਡਰ ਹੁੰਦੇ ਸੀ, ਉਹ ਲੜਦੇ ਹੁੰਦੇ ਸੀ, ਜਾਂਦੇ ਹੁੰਦੇ ਸੀ, ਮਤਲਬ ਬਾਬਰ ਹੈ, ਬਾਬਰ ਬਹੁਤ ਜਾਬਰ ਸੀ, ਉਹਨੇ ਵੀ ਬਹੁਤ ਕਾਂਡ ਕੀਤਾ, ਉਹਨੇ ਵੀ ਸਾਰੇ ਲੜਾਈ ਦੇ ਕਾਨੂੰਨ ਛਿੱਕੇ 'ਤੇ ਟੰਗੇ, ਸ਼ਹਿਰਾਂ ਦੇ ਸ਼ਹਿਰ ਜਾਲੇ, ਬਲਾਤਕਾਰ ਕੀਤਾ, ਬੜਾ ਕੁਛ ਕੀਤਾ, ਹੈ ਨਾ, ਵਡਾਂਗਾ ਕੀਤਾ ਉਹਨਾਂ ਆਮ ਲੋਕਾਂ ਦਾ ਦਹਿਸ਼ਤ ਫੈਲਾਉਣ ਨੂੰ। ਪਰ ਉਹ ਆਪ ਫਰੰਟ 'ਤੇ ਸੀ, ਫਿਰ ਉਹ ਮਾਰਿਆ ਵੀ ਆਪ ਹੀ ਗਿਆ ਤੋਪ ਦੇ ਗੋਲੇ ਦੇ ਨਾਲ। ਇੱਦਾਂ ਹੀ ਜਿਹੜੇ ਹੋਰ ਆਏ ਆ, ਜ਼ਾਲਮ ਆਏ ਆ, ਉਹਨਾਂ ਨੇ ਉਹ ਲੜਦੇ ਤਾਂ ਸੀ ਨਾ, ਆਪ ਤਾਂ ਮੂਹਰੇ ਸੀ ਨਾ, ਉਹਨਾਂ ਨੂੰ ਵੀ ਡਰ ਸੀਗਾ ਵੀ ਸਾਡੇ ਵੀ ਤਲਵਾਰ ਵੱਜਣੀ ਆ ਜਾਂ ਤੋਪ ਵੱਜਣੀ ਆ। ਇਹ ਬੰਦੇ ਤਾਂ ਪਿੱਛੇ ਬੈਠੇ ਨੇ, ਇਹ ਬੰਦੇ ਪਿੱਛੇ ਬੈਠ ਕੇ ਸਾਰਾ ਕੁਛ ਕਰ ਰਹੇ ਨੇ, ਸਾਰਾ ਕੁਛ ਚਲਾ ਰਹੇ ਨੇ, ਠੀਕ ਹੈ। ਸੋ ਇਹ ਇਹ ਟੈਕਨੋਲੋਜੀ ਨੇ ਇਹਨਾਂ ਨੂੰ ਅਨੇਬਲ ਕਰ ਦਿੱਤਾ ਇਹ ਕੰਮ ਕਰਨ ਦੇ ਲਈ, ਅਤੇ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਲੜਾਈ ਕਿੱਦਾਂ ਲੜਨੀ ਹੈ, ਕਿੱਥੇ ਲੜਨੀ ਹੈ। ਟਰੰਪ ਤਾਂ ਇਹ ਕਹਿ ਰਿਹਾ ਕਿ ਮੈਨੂੰ ਤਾਂ ਹੁਣ ਪਤਾ ਨਹੀਂ ਲੱਗਦਾ ਮੈਂ ਬੰਬ ਸਿੱਟਾਂ ਤੱਕ ਸਿੱਟਾਂ ਕਿੱਥੇ, ਸਾਰੇ ਟਾਰਗੇਟ ਮੁੱਕ ਗਏ ਜਿੰਨੇ ਕੁ ਸਾਡੇ ਕੋਲ ਸੀਗੇ। ਹੁਣ ਕੀ ਕਰ ਰਹੇ ਨੇ ਉਹ? ਬੈਂਕਾਂ 'ਤੇ ਸੁੱਟ ਰਹੇ ਨੇ, ਸਕੂਲਾਂ 'ਤੇ ਸੁੱਟ ਰਹੇ ਨੇ, ਸਟੇਡੀਅਮ 'ਤੇ ਸੁੱਟ ਰਹੇ ਨੇ, ਟਾਈਮ ਪਾਸ ਕਰ ਰਹੇ ਨੇ, ਨਜ਼ਾਰੇ ਲੈ ਰਹੇ ਨੇ, ਵੀਡੀਓ ਦੇਖੀ ਜਾ ਰਹੇ ਨੇ, ਇੱਦਾਂ ਲੱਗਦਾ ਤਾਂ ਵੀਡੀਓ ਗੇਮ ਚੱਲਦੀ ਹੁੰਦੀ ਆ, ਪਰ ਅਸਲ 'ਚ ਵੀਡੀਓ ਗੇਮ ਹੈ ਨਹੀਂ, ਇਹ ਲੈਣੇ ਦੇ ਦੇਣੇ ਪੈ ਰਹੇ ਨੇ। ਜਦੋਂ ਇੱਥੇ ਤੱਕ ਆ ਜਾਵੇ ਪਤਾ ਨਾ ਲੱਗੇ ਹੁਣ ਅਸੀਂ ਕਰੀਏ ਕੀ, ਤਾਂ ਫਿਰ ਉਹਨਾਂ ਦੀ ਆਪਣੀ ਆਰਮੀ ਵੀ ਫਿਰ ਉਹਨਾਂ ਦਾ ਕੁਛ ਕਰਦੀ ਆ, ਤੁਹਾਡੇ ਸਾਹਮਣੇ ਦੇਖਿਓ ਖੁਸ਼ ਹੋਊਗਾ। ਅਤੇ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ, ਜਿਸ ਕਾਰਨ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਅਤੇ ਪਰ ਮੈਂ ਪਹਿਲਾਂ ਮੈਸੇਜ ਪੜ੍ਹ ਲਵਾਂ। ਗੁਰਪ੍ਰੀਤ ਸਿੰਘ ਬੁੱਟਰ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰੇ ਗੁਰਪ੍ਰੀਤ ਜੀ? ਠੀਕ ਠਾਕ ਹੋ? ਅਤੇ ਭੁਪਿੰਦਰ ਸਿੰਘ ਕਹਿ ਰਹੇ ਨੇਗੇ, ਅਤੇ ਸਾਹਿਬ ਅੱਛਾ ਨਵੇਂ ਸਾਲ ਦੀਆਂ ਮੁਬਾਰਕਾਂ, ਥੈਂਕ ਯੂ ਜੀ। ਰੁਪਿੰਦਰ ਗਿੱਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਗੁੱਡ ਮਾਰਨਿੰਗ ਕਹਿੰਦੇ ਬਾਈ ਜੀ ਕੀ ਹਾਲ ਚਾਲ ਹੈ। ਅਤੇ ਚਰਨਜੀਤ ਸਿੰਘ ਗੋਲਡ ਕੋਸਟ ਤੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਚਰਨਜੀਤ ਜੀ, ਤੁਸੀਂ ਪ੍ਰੋਗਰਾਮ 'ਚ ਆਏ। ਅਤੇ ਲਓ ਜੀ, ਹੁਣ ਆਪਾਂ ਅਗਲਾ ਸੈਕਸ਼ਨ ਸ਼ੁਰੂ ਕਰਦੇ ਹਾਂ, ਅਤੇ ਜਿਸ ਕਾਰਨ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ ਬ੍ਰਿਸਬਨ ਤੋਂ। ਸਤਿ ਸ਼੍ਰੀ ਅਕਾਲ ਜਿਸ ਕਾਰਨ ਜੀ, ਆਇਆਂ ਨੂੰ ਵੈਲਕਮ।
ਸਤਿ ਸ਼੍ਰੀ ਅਕਾਲ ਭਾਅ ਜੀ, ਦੇਸ਼ ਵਿਦੇਸ਼ ਸੁਣ ਰਹੇ ਸਾਰੇ ਹੀ ਹਰਮਾ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ।
ਠੀਕ ਹੈ, ਅਤੇ ਅੱਜ ਤੁਸੀਂ ਵੀ ਦਾੜਾ ਪ੍ਰਕਾਸ਼ ਕੀਤਾ ਹੋਇਆ, ਮੈਨੂੰ ਲੱਗਦਾ ਵੀ ਟਾਈਮ ਨਹੀਂ ਲੱਗਾ
ਜੀ
ਕਿ ਸਮੱਸਿਆ ਹੀ ਇੰਨੀਆਂ ਵੱਧ ਗਈਆਂ ਲੜਾਈ ਕਾਰਨ ਕਿ ਸਮੱਸਿਆ ਦੇ ਕਾਰਨ ਚਿੰਤਾ ਹੋ ਗਈ ਹੈ ਨਾ।
ਹਾਂਜੀ
ਠੀਕ ਹੈ, ਅਤੇ ਬ੍ਰਿਸਬਨ ਠੀਕ ਠਾਕ, ਮੌਸਮ ਪਾਣੀ ਠੀਕ ਹੈ, ਮੀਂਹ ਜ਼ਿਆਦਾ ਤਾਂ ਨਹੀਂ ਪੈ ਰਹੇ?
ਨਹੀਂ ਭਾਅ ਜੀ, ਹਲਕੀ ਜੀ ਬਾਰਿਸ਼ ਕੱਲ੍ਹ ਸੀਗੀ, ਗਰਮੀ ਥੋੜ੍ਹੀ ਜਿਹੀ ਵਧੀ ਹੋਈ ਹੈ
ਠੀਕ ਹੈ,
ਤੇ ਗੰਮ ਜਿਹਾ ਮੌਸਮ ਬਣਿਆ ਹੋਇਆ।
ਠੀਕ ਹੈ, ਚਲੋ ਬਰਸਾਤਾਂ ਆ, ਅਤੇ ਜਿਸ ਕਾਰਨ ਪਹਿਲਾਂ ਤਾਂ ਕਿਉਂਕਿ ਤੁਸੀਂ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੋ, ਹੈ ਨਾ,
ਜੀ
ਅਤੇ ਤੇਲ ਪਵਾਉਣ ਦੇ ਵਾਸਤੇ ਕਿੰਨੀ ਵਾਰੀ ਦਿਹਾੜੀ 'ਚ ਜਾਂਦੇ ਹੋ ਪੰਪ 'ਤੇ? ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ?
ਭਾਜੀ ਇੱਕ ਚੀਜ਼ ਨੋਟ ਕੀਤੀ ਹੈ, ਆਸਟ੍ਰੇਲੀਆ ਦੇ ਲੋਕ ਜ਼ਿਆਦਾ ਸੈਂਸਿਟਿਵ ਨੇ ਕਿ ਜ਼ਿਆਦਾ ਸੋਚਦੇ ਨੇ, ਇਹ ਇੰਨਾ ਕੁ ਪੈਨਿਕ ਹੋ ਜਾਂਦੇ ਨੇ ਜਦੋਂ ਥੋੜੀ ਜਿਹੀ ਕੋਈ ਖਬਰ ਬਾਹਰ ਆਉਂਦੀ ਹੈ ਤਾਂ ਇਹਨਾਂ ਨੇ ਕੋਲਜ ਵੂਲਵਰਥ ਖਾਲੀ ਕਰ ਦੇਣੇ ਆ। ਹੁਣ ਫਿਊਲ ਦੀ ਗੱਲ ਚੱਲੀ ਹੈ, ਹਾਲਾਂਕਿ ਸਰਕਾਰ ਦੇ ਜਿਹੜੇ ਕੁਛ ਜਿਹੜੇ ਲਾਅ ਉਹ ਵੀ ਪਲੇਸ ਦੇ ਵਿੱਚ ਹੈਗੇ ਨੇ ਕਿ ਜੇ ਕੋਈ ਕਮੀ ਆਉਂਦੀ ਹੈ ਜਾਂ ਕਿਤੇ ਹੁੰਦਾ ਤਾਂ ਇਹਨਾਂ ਕੋਲੇ ਹੱਲ ਪਏ ਨੇ। ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜਾ ਡਾਰਵਿਨ ਦੇ ਵਿੱਚ ਹੈ ਉਹ ਤੇਲ ਵੀ $4 ਦੇ ਉੱਪਰ ਚਲਾ ਗਿਆ ਸੀਗਾ, ਪਰ ਅੱਜ ਕੱਲ ਜਿਹੜੇ ਹੈਗੇ ਦੋ ਪਿਛਲੇ 2-3 ਦਿਨਾਂ ਤੋਂ ਜਿਹੜਾ ਫਿਊਲ ਦਾ ਪ੍ਰਾਈਸ ਹੈ ਡੀਜ਼ਲ ਦਾ ਜ਼ਰੂਰ ਉੱਪਰ ਗਿਆ, ਜਿਹੜਾ ਕਿ ਤਕਰੀਬਨ 1 ਡਾਲਰ ਤੇ 90 ਸੈਂਟ ਹੁੰਦਾ ਸੀ ਤੇ ਅੱਜ ਕੱਲ ਉਹ $2 ਤੇ 70 ਸੈਂਟ ਚੱਲ ਰਿਹਾ। ਤੇ ਪੈਟਰੋਲ ਦਾ ਕੋਈ ਜ਼ਿਆਦਾ ਖਾਸ ਫਰਕ ਨਹੀਂ ਪਿਆ ਜੀ, ਦੋ ਕੁ ਡਾਲਰ ਦੇ ਕਰੀਬ ਪਹਿਲਾਂ ਵੀ ਤੇਲ ਸੀਗਾ ਤੇ ਹੁਣ $2.40 ਨੂੰ ਮਤਲਬ ਫਿਊਲ ਚੱਲ ਰਿਹਾ। ਜਿਹੜੇ ਰੀਜਨਲ ਏਰੀਏ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਫਿਊਲ ਵਧਿਆ, ਜ਼ਰੂਰ ਵਧਿਆ, ਉੱਥੇ ਪ੍ਰਾਈਸ ਥੋੜ੍ਹੇ ਜਿਹੇ ਅੱਪ ਹੋਏ ਹੈ ਕਿਉਂਕਿ ਕਿਤੇ ਨਾ ਕਿਤੇ ਟਰੱਕਿੰਗ ਨੂੰ ਇਸ ਚੀਜ਼ ਨੇ ਅਫੈਕਟ ਕੀਤਾ, ਫਿਊਲ ਪ੍ਰਾਈਸਸ ਤੇ ਹਾਈਕ ਨੇ।
ਹਾਂ, ਮਤਲਬ ਮੇਰਾ ਕੁਐਸਚਨ ਹਜੇ ਵੀ ਉੱਥੇ ਹੀ ਖੜਾ ਹੈ ਕਿ ਕਿੰਨੀ ਵਾਰੀ ਦਿਹਾੜੀ 'ਚ ਜਾਂਦੇ ਹੋ ਪਵਾਉਣ ਤੇ? ਲਓ, ਇੱਕ ਜਾਂ ਦੋ ਵਾਰੀ, ਤਿੰਨ ਵਾਰੀ? ਇੱਕ ਐਵਰੇਜ ਟਰੱਕ ਵਾਲਾ ਕਿੰਨੀ ਕਿੰਨੇ ਵਾਰੀ ਜਾਂਦਾ ਹੈ?
ਇੱਕ ਵਾਰੀ ਕਹਿ ਸਕਦੇ ਆ, ਜੇ ਮਤਲਬ ਲੌਂਗ ਰੂਟ ਤੇ ਟਰੱਕ ਚੱਲਦਾ ਤਾਂ ਦੂਸਰੇ ਦਿਨ ਉਹ ਟਰੱਕ ਦੀ ਜਿਹੜੀ ਆ ਟੈਂਕੀ ਭਰਾਉਂਦਾ ਤੇ ਹਾਲਾਂ ਸੇਮ ਹਜੇ ਵੀ ਉਹੀ ਚੱਲ ਰਿਹਾ ਜੀ।
ਠੀਕ ਹੈ, ਅਤੇ ਜਿਹੜੇ ਪ੍ਰਾਈਸ ਰਾਈਜ਼ ਹੋਏ ਆ, ਜਿੱਦਾਂ ਤੁਸੀਂ ਕਿਹਾ ਕਿ ਆਸਟ੍ਰੇਲੀਆ ਵਾਲੇ ਸੈਂਸਿਟਿਵ ਨੇ, ਸਾਰੇ ਸੈਂਸਿਟਿਵ ਨੇ ਆਸਟ੍ਰੇਲੀਆ ਵਾਲੇ ਜ਼ਿਆਦਾ, ਤੁਹਾਨੂੰ ਯਾਦ ਹੋਏਗਾ ਕਿ ਕੋਵਿਡ ਦੇ ਵਿੱਚ ਟਾਇਲਟ ਪੇਪਰਾਂ ਦੀ ਜੋ ਮਤਲਬ ਦੁਰਗਤੀ ਕੀਤੀ ਸੀ ਆਸਟ੍ਰੇਲੀਆ ਨੇ, ਅਤੇ ਲੈ ਲੈ ਕੇ ਰੱਖ ਲਏ, ਹੈ ਨਾ, ਅਤੇ
ਹਾਂਜੀ
ਬਾਕੀ ਮਤਲਬ ਹੁਣ ਤੇਲ ਜਿਹੜਾ ਆ, ਤੇਲ ਦਾ ਤੁਸੀਂ ਦੇਖਿਆ ਹੋਣਾ ਕਿ ਕਈ ਬੰਦਿਆਂ ਨੇ ਜਿਹੜਾ 1000 ਲੀਟਰ ਵਾਲਾ ਕੰਟੇਨਰ ਹੁੰਦਾ ਨਾ, ਕੈਮੀਕਲ ਵਾਲਾ, ਉਹ ਵਰਤ ਲੈਂਦੇ ਨਾ, ਉਹ ਗੱਡੀਆਂ ਦੇ ਯੂਟਾਂ ਦੇ ਪਿੱਛੇ ਰੱਖ ਰੱਖ ਕੇ ਭਰੀ ਜਾ ਰਹੇ ਨੇ ਬਾਊਜ਼ਰ ਦੇ ਵਿੱਚੋਂ, 1000 ਲੀਟਰ ਕੱਢ ਲੈਂਦੇ ਨੇ, ਹੈ ਨਾ, ਅਤੇ
ਜੀ
ਲਿਜਾ ਕੇ ਖੜੇ ਕਰਦੇ ਨੇ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਵੀ ਇਹ ਜਿਹੜਾ ਪੈਨਿਕ ਹੈ ਨਾ, ਇਹ ਆਪਾਂ ਨਾ ਕਰੀਏ। ਪਰ ਅਸੀਂ ਜ਼ਿਆਦਾ ਦੋਸ਼ ਦਿੰਦੇ ਹਾਂ ਕਿ ਇੰਡੀਆ ਦੇ ਵਿੱਚ ਇਹ ਜ਼ਿਆਦਾ ਹੁੰਦੇ ਆ ਜੀ ਪੈਨਿਕ, ਪਰ ਮੈਨੂੰ ਲੱਗਦਾ ਨਹੀਂ ਇੰਡੀਆ 'ਚ ਕੋਈ ਪੈਨਿਕ ਹੁੰਦਾ, ਹੈ ਨਾ।
ਇੰਡੀਆ ਦੇ ਵਿੱਚ ਵੀ ਭਾਜੀ ਪੈਨਿਕ ਹੋ ਰਹੇ ਨੇ। ਕੱਲ ਇੱਕ ਆਇਆ ਸੀਗਾ ਕਿ ਜਦੋਂ ਐਲਪੀਜੀ ਗੈਸ ਦੀ ਜਿਹੜੀ ਸ਼ਾਰਟੇਜ ਹੋਈ ਆ, ਇਸ ਤੋਂ ਬਾਅਦ ਐਮਾਜ਼ਾਨ ਜਿਹੜੇ ਹੋਰ ਵੀ ਇਹਨਾਂ ਦੀਆਂ ਆਨਲਾਈਨ ਵੈਬਸਾਈਟ ਹੈ ਉੱਥੋਂ ਜਿਹੜੇ ਇੰਡਕਸ਼ਨ ਕੁੱਕਰ ਆ ਉਹ 2 ਦਿਨਾਂ ਦੇ ਵਿੱਚ ਸਾਰੇ ਵਿਕ ਚੁੱਕੇ ਆ।
ਨਹੀਂ, ਉਹ ਤਾਂ ਮੈਂ ਤੁਹਾਨੂੰ ਦੱਸਾਂ, ਉਹ ਪੈਨਿਕ ਬਾਇੰਗ ਨਹੀਂ ਹੈਗੀ, ਉਹ ਹੈਗੀ ਆ ਰਿਐਲਿਟੀ ਚੈੱਕ। ਠੀਕ ਹੈ, ਤੁਹਾਡੇ ਕੋਲ ਬੈਕਅਪ ਪਲਾਨ ਹੈ ਨਹੀਂ ਕੋਈ, ਜੇ
ਜੀ
ਜੇ ਆਹ ਚੀਜ਼ ਹੁਣ ਸਾਡੇ ਆ ਇੱਥੇ, ਮਤਲਬ ਘਰ ਹਰ ਘਰ ਆਪਣਾ ਆਪਣੀ ਝਾਤੀ ਮਾਰ ਕੇ ਦੇਖ ਲਈਏ, ਮਤਲਬ ਹਰੇਕ ਘਰ
ਜੀ
ਦੇ ਵਿੱਚ ਇੱਥੇ ਇਲੈਕਟ੍ਰਿਕ ਸਟੋਵ ਹੋਣਗਾ ਹੋਣਗੇ, ਮੈਨੂੰ ਲੱਗਦਾ ਨਹੀਂ, ਪਰ ਗੈਸ ਦੇ, ਇੰਡੀਅਨ ਕੁਕਿੰਗ ਗੈਸ 'ਤੇ ਚੱਲਦੀ ਆ, ਸੋ ਮੇਰਾ ਖਿਆਲ 100% ਗੈਸ ਕੁਕਿੰਗ ਸਟੋਵ ਹੋਣਗੇ, ਗੈਸ ਵੀ ਹੋਏਗੀ, ਕਈਆਂ ਦੇ ਪਾਈਪਲਾਈਨ ਲੱਗੀ ਹੋਏਗੀ, ਔਰ ਬਹੁਤ ਸਾਰੇ ਜਿਹੜੇ ਹਾਊਸ ਹੋਲਡ ਨੇ, ਘਰ ਨੇ, ਉਹ ਇਹ ਨਹੀਂ ਸੋਚਦੇ ਕਿ ਮੰਨ ਲਓ ਗੈਸ ਨਾ ਹੋ ਜਾਵੇ, ਬੰਦ ਹੋ ਜਾਵੇ, ਫਿਰ ਕੀ ਕਰਨਾ ਹੈ। ਵੈਸੇ ਜਿਹੜੀ ਸੂਝਵਾਨ ਸਵਾਣੀਆਂ ਨੇ, ਉਹਨਾਂ ਨੇ ਇੱਕ ਚੱਕਵਾਂ ਸਿਲੰਡਰ ਅਤੇ ਗੈਸ ਸਟੋਵ ਰੱਖਿਆ ਹੋਇਆ ਹੈ ਗਰਾਜ ਦੇ ਵਿੱਚ,
ਜੀ
ਹੈ ਨਾ, ਕਿਉਂਕਿ ਉਹ ਜ਼ਿਆਦਾਤਰ ਜਿਹੜੀ ਉਹ ਬੂੰਦੀ ਬਾਂਦੀ ਜਾਂ ਹੋਰ ਲੱਡੂ ਲੱਡੂ ਉੱਥੇ ਬਣਦੇ ਨੇ ਨਾ, ਉਹ ਵੱਡੀ ਵੱਡੀ ਕਿਚਨ 'ਚ ਤਾਂ ਬਣਦੇ ਨੇ, ਪਰ ਬਹੁਤਿਆਂ ਨੇ ਹਜੇ ਉਹ ਵੀ ਨਹੀਂ ਰੱਖਿਆ। ਮਤਲਬ ਜਿਹੜਾ ਬੈਕਅਪ ਹੈ ਉਹ ਤੁਹਾਡਾ ਉਹ ਵੀ ਗੈਸ 'ਤੇ ਹੀ ਹੈ, ਮਤਲਬ ਗੈਸ ਹੀ ਖਤਮ ਹੋ ਜਾਵੇ ਫਿਰ ਕੀ ਹੈ, ਫਿਰ
ਜੀ
ਮਤਲਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਇਲੈਕਟ੍ਰਿਕ ਜਿਹੜੇ ਸਟੋਵ ਹੈ ਉਹ ਵੀ ਟੈਂਪਰੇਰੀ ਰੱਖ ਲੈਣਾ ਚਾਹੀਦਾ ਹੈ, ਘਰ ਦੇ ਵਿੱਚ ਆਲਰੇਡੀ ਹੀ ਪਿਆ ਹੋਣਾ ਚਾਹੀਦਾ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਬੈਕਅਪ ਕੀਤੀ ਨਹੀਂ, ਜਾਂ ਜਿਨ੍ਹਾਂ ਕੋਲ ਬੈਕਅਪ ਪਲਾਨ ਹੈ ਨਹੀਂ, ਤੇ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਬੈਕਅਪ ਪਲਾਨ ਚਾਹੀਦਾ, ਤੇ ਹੁਣ ਉਹ ਖਰੀਦਣ ਗਏ ਆ। ਉਹ ਦੁਕਾਨਾਂ 'ਚ ਜਿਹੜੇ ਪਏ ਸੀਗੇ ਸਟੋਵ, ਉਹਨਾਂ ਦੇ ਘਰ ਪਹਿਲਾਂ ਹੀ ਹੋਣੇ ਚਾਹੀਦੇ ਸੀ। ਸੋ ਇਸ
ਜੀ
ਕਰਕੇ ਇਹ ਲੈਕ ਆਫ ਪਲੈਨਿੰਗ ਹੈ, ਜਿੱਦਾਂ ਐਮਰਜੈਂਸੀ ਆਪਾਂ ਕਹਿੰਦੇ ਹਾਂ ਕਿ ਹੁਣ ਬਰਸਾਤੀ ਸੀਜ਼ਨ ਚੱਲ ਰਿਹਾ, ਮੀਂਹ ਨੇਰੀਆਂ ਝੱਖੜ ਆਉਂਦੇ ਨੇ ਨਾ, ਕਦੇ ਅਸੀਂ
ਜੀ
ਰੇਡੀਓ 'ਤੇ ਵੀ ਦੱਸਦੇ ਹੁੰਦੇ ਹਾਂ, ਕਦੇ ਕਿਸੇ ਨੇ ਚੈੱਕ ਕੀਤਾ ਕਿ ਉਹਨਾਂ ਦੇ ਘਰ ਟੌਰਚ ਹੈਗੀ ਆ, ਉਹ ਟੌਰਚ ਚਾਰਜ ਹੈ, ਮੋਮਬੱਤੀ ਹੈਗੀ
ਵਾਹ
ਆ, ਮੋਮਬੱਤੀਆਂ ਚਲੋ ਲੱਭੇ ਹੋਊਗੀਆਂ, ਤੀਲਾਂ ਦੀ ਡੱਬੀ ਹੈਗੀ ਆ ਉਹਨੂੰ ਲਾਉਣ ਵਾਸਤੇ, ਹੈ ਨਾ। ਸੋ ਇੱਥੇ
ਜੀ
ਦੀਆਂ ਆਸਟ੍ਰੇਲੀਆ ਦੀਆਂ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਹੈ, ਉਹ ਵੀ ਇਹ ਕਹਿੰਦੀਆਂ ਨੇ ਕਿ ਤੁਸੀਂ ਆਪਣੇ ਬੈਕਅਪ ਚੈੱਕ ਕਰੋ, ਤੁਹਾਡੇ ਕੋਲ ਹੈਗੇ ਨੇ ਜਾਂ ਨਹੀਂ, ਤੁਹਾਡੇ ਕੋਲ ਫਸਟ ਏਡ ਕਿੱਟ ਹੈਗੀ ਆ। ਅਸੀਂ ਮਾਡਰਨ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਕਦੇ ਕੁਛ ਇਦਾਂ ਦਾ ਚੈੱਕ ਕੀਤਾ ਆਪਣੇ ਘਰ ਦੇ ਵਿੱਚ? ਨਹੀਂ ਕੀਤਾ।
ਨਹੀਂ
ਇੱਕ ਦੋ ਬੰਦੇ ਹੋਣਗੇ ਜਿਹੜੇ, ਉਹ ਵੀ ਉਹ ਹੋਣਗੇ ਜਿਹੜੇ ਕਿਤੇ ਕਿਤੇ ਨਾ ਕਿਤੇ ਐਮਰਜੈਂਸੀ ਸਰਵਿਸ ਦੇ ਵਿੱਚ ਕੰਮ ਕਰਦੇ ਹੋਣਗੇ, ਹੈ ਨਾ। ਸੋ ਇਹ ਜਿਹੜੀ ਪੈਨਿਕ ਬਾਇੰਗ ਹੈ, ਇਹ ਆਪਣੀਆਂ ਕਮਜ਼ੋਰੀਆਂ ਹੀ ਨੇ ਅਸਲ ਦੇ ਵਿੱਚ। ਪੰਜਾਬ ਦੇ ਵਿੱਚ ਪਹਿਲਾਂ ਪੈਨਿਕ ਕੁਛ ਨਹੀਂ ਸੀ ਹੁੰਦਾ, ਕਿਉਂਕਿ ਹਰ ਘਰ ਦੇ ਵਿੱਚ ਹਰ ਚੀਜ਼ ਹੁੰਦੀ ਸੀ, ਦਾਣੇ ਵੀ ਹੁੰਦੇ
ਜੀ
ਸੀ, ਆਟਾ ਵੀ ਪਿਆ ਹੁੰਦਾ ਸੀ, ਕੀ ਕਰਨਾ, ਬਾਲਣ ਵੀ ਉਹਨੇ ਰੱਖਿਆ ਹੁੰਦਾ ਸੀ ਸਾਂਭ ਕੇ ਸਾਰਾ ਸਿਆਲ, ਉਹ ਤਾਂ ਬਿਆ ਮਹੀਨਾ ਮਹੀਨਾ ਕੁਛ ਵੀ ਨਾ ਹੋਵੇ ਉਹਦੇ ਨਾਲ ਚੱਲਦਾ ਸੀ ਕੰਮ। ਖੈਰ ਜਿਹੜੀ ਪੈਨਿਕ ਬਾਇੰਗ, ਪੈਟਰੋਲ ਬਾਇੰਗ ਹੈ ਨਾ, ਉਹ ਤੁਸੀਂ ਕਿੰਨਾ ਕੁ ਸਟੋਰ ਕਰ ਸਕਦੇ ਹੋ, ਇਹ ਵੀ ਇੱਕ ਕੁਐਸਚਨ ਮਾਰਕ ਹੈ। ਤੁਸੀਂ ਪੈਟਰੋਲ ਜਿਹੜਾ ਹੈ ਉਹ ਰੱਖ ਨਹੀਂ ਸਕਦੇ
ਜੀ
ਸਰਟਨ ਮਾਤਰਾ ਤੋਂ, ਸੋ ਇਹ ਵੀ ਖਿਆਲ ਰੱਖਿਓ। ਪਰ ਡੀਜ਼ਲ ਜਿਹੜਾ ਆ ਉਹ ਤੁਸੀਂ ਸਟੋਰ ਕਰ ਸਕਦੇ ਹੋ, ਪਰ ਉਹ ਵੀ ਤੁਸੀਂ ਇੱਕ ਅਪਰੂਵਡ ਕੰਟੇਨਰ ਦੇ ਵਿੱਚ, ਸਟੀਲ ਦੇ ਕੰਟੇਨਰ 'ਚ ਰੱਖ ਸਕਦੇ ਹਾਂ, 20 ਕੁ ਲੀਟਰ ਦੇ ਜਾਂ 30 ਕੁ ਲੀਟਰ ਦਾ ਕੰਟੇਨਰ ਜਿਹੜਾ ਉਹ ਤੁਸੀਂ ਰੱਖ ਸਕਦੇ ਹੋ ਪਲਾਸਟਿਕ ਦਾ ਵੀ। ਖੈਰ ਜਿਹੜੀ ਇੱਕ ਨਾ ਚੁਟਕਲਾ ਆਇਆ ਸੀਗਾ
ਜੀ
ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ, ਹੁਣ ਇਹਦੇ ਨਾਲ ਹੀ ਸੰਬੰਧਿਤ ਹੈ। ਅਤੇ ਉਹ ਇੱਕ ਕਪਲ ਨੇ ਜਾਣਾ ਸੀਗਾ ਬਾਹਰ, ਪ੍ਰੋਮਿਸ ਕੀਤਾ ਸੀਗਾ ਵੀ ਆਪਾਂ ਡਿਨਰ 'ਤੇ ਜਾਣਾ ਆ, ਅਤੇ ਉਹਦੀ ਵਾਈਫ ਕਹਿ ਰਹੀ ਸੀਗੀ ਕਿ ਮੈਨੂੰ ਬਹੁਤ ਜਾਣੀ ਕਿ ਮਹਿੰਗੇ ਥਾਂ 'ਤੇ ਲੈ ਕੇ ਜਾਓ, ਐਕਸਪੈਂਸਿਵ ਥਾਂ
ਜੀ
'ਤੇ। ਅਤੇ ਉਹ ਕਹਿੰਦਾ ਚਲੋ ਠੀਕ ਆ, ਉਹਨੇ ਜਾ ਕੇ ਪੈਟਰੋਲ ਪੰਪ 'ਤੇ ਗੱਡੀ ਲਾਤੀ, ਕਹਿੰਦਾ ਆਪਾਂ ਇੱਥੇ ਖਾਂਦੇ, ਇਹੀ ਮਹਿੰਗਾ ਆ ਅੱਜ ਕੱਲ੍ਹ ਤਾਂ, ਹੈ ਨਾ। ਸੋ ਕਾਰਟੂਨ ਬਣਾਉਣ ਵਾਲੇ ਵੀ ਬਹੁਤ ਸਿਰਾਈ ਕਰਾਉਂਦੇ ਨੇ, ਅਤੇ ਚਲੋ ਆਪਾਂ ਨਾਲ ਨਾਲ ਸੁਨੇਹੇ ਵੀ ਲੈਂਦੇ ਚਲੇ ਜਾਣਾ ਹੈ। ਮੇਰੀ ਮਾਸੀ ਜੀ ਜੁੜੇ ਨੇ ਇੰਗਲੈਂਡ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਜਸਪਾਲ ਸਿੰਘ ਖਾਲਸਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਫਤਿਹ, ਅਤੇ ਸਰਮਾਬਤ ਸਿੰਘ ਜੀ, ਡਾਕਟਰ ਸਰਮਾਬਤ ਸਿੰਘ ਰੰਧਾਵਾ ਸ਼ੈਪਟਨ ਵਾਲੇ, ਸਤਿ ਸ਼੍ਰੀ ਅਕਾਲ ਜੀ। ਜਿਸ ਕਾਰਨ ਭਾਅ ਜੀ ਦੇ ਮੈਨੂੰ ਤਾਂ ਕਹਿੰਦੇ ਜਿੰਨੇ ਵਿਸ਼ੇ ਤੁਸੀਂ ਅਗਲੇ ਹਫ਼ਤੇ ਛੱਡਤੇ, ਇਸ ਹਿਸਾਬ ਨਾਲ ਅਗਲੇ ਹਫ਼ਤੇ ਦਾ ਪ੍ਰੋਗਰਾਮ 5-6 ਘੰਟੇ ਕਰਨਾ ਪੈਣਾ, ਉਹ ਕੀ ਕਰੀਏ ਜੀ, ਭਰੇ ਪਏ ਹਾਂ। ਸਾਨੂੰ ਤਾਂ ਵੀਕਐਂਡ ਮਸੇ ਹੀ ਆਉਂਦਾ ਕਿ ਅਸੀਂ ਮਤਲਬ ਗੱਲਾਂ ਕਰੀਏ, ਪਰ ਜਿਹੜੀ ਗੱਲ ਹੈ ਵੀ ਉਹ ਥੋੜ੍ਹੀ ਜਿਹੀ ਟੱਚ ਕਰਕੇ ਫਿਰ ਬਹੁਤਾ ਮਜ਼ਾ ਨਹੀਂ ਆਉਂਦਾ, ਥੋੜ੍ਹੀ ਕੀਤੀ ਸੀ ਟੈਕਨੋਲੋਜੀ ਵਾਲੀ, ਇਹ ਤਾਂ ਮੈਂ ਤੁਹਾਨੂੰ ਝਾਤੀ ਮਾਰੀ ਸੀ, ਪਰ ਇਹਦੇ ਬੜੇ ਪਿੱਛੇ ਹੋਰ ਬੜੇ ਖੁਲਾਸੇ ਨੇ, ਕਿਉਂਕਿ ਮੈਂ ਵੀ 1 ਘੰਟਾ ਡਿਸਕਸ਼ਨ ਕੀਤੀ ਉਸ ਮਿੱਤਰ ਪਿਆਰੇ ਦੇ ਨਾਲ, ਅਤੇ ਬਹੁਤ ਸਿੱਖਿਆ, ਬੜਾ ਮਤਲਬ ਡਿਫਰੈਂਟ ਪਰਸਪੈਕਟਿਵ, ਜਿਸ ਕਾਰਨ ਕਿ ਹਰ ਚੀਜ਼
जी
ਦਾ ਕਿ ਮਤਲਬ ਉਹਦੇ 'ਚੋਂ ਇੱਕ ਇੱਕ ਗੱਲ ਇਹ ਨਿਕਲਦੀ ਸੀਗੀ ਕਿ ਤੁਸੀਂ ਲੜਾਈ ਜਿੱਤਣੀ ਆ, ਇਸੇ ਕਰਕੇ ਬੰਦਾ ਲੜਦਾ ਨਾ, ਫਿਰ ਮੈਂ ਦਬਦਬਾ ਕਰਨਾ ਹੈ ਨਾ ਦੂਜੇ ਬੰਦੇ 'ਤੇ। ਲੜਾਈ ਦਾ ਮੁੱਖ ਕਾਰਨ
जी
ਇਹੀ ਹੁੰਦਾ ਨਾ ਵੀ ਜਿੱਤਣੀ ਆ, ਜਿਹੜੀ ਪਹਿਲੇ ਮਤਲਬ ਅਗਰੈਸਿਵ ਹੁੰਦਾ। ਉਹ ਕਹਿ ਰਿਹਾ ਸੀਗਾ ਕਿ ਜਿਹੜੀ ਟੈਕਨੋਲੋਜੀ ਆ ਉਹਨੂੰ ਵਰਤ ਕੇ, ਨਵੀਂ ਟੈਕਨੋਲੋਜੀ ਮਤਲਬ ਕੀ, ਇੱਕ 150 ਬੱਚੀਆਂ ਮਾਰਨ ਦੇ ਨਾਲ ਜਾਂ ਬੈਂਕ ਢਾਣ ਦੇ ਨਾਲ ਜਾਂ ਇੱਕ ਪੂਰੇ ਦਾ ਪੂਰਾ ਸਵਰਗ ਖਤਮ ਕਰਨ ਦੇ ਨਾਲ ਮਿਲੀਅਨ ਲੋਕ
ਜੀ
ਜਾਂ ਇਰਾਕ 'ਚ ਮਰੇ, ਹੁਣ ਵੀ ਮਰ ਰਹੇ ਨੇ, ਬਰੂਤ ਦੇ ਵਿੱਚ 7 ਲੱਖ ਬੰਦਾ ਮਤਲਬ ਬੇਘਰ ਕਰਤਾ, ਕੀ ਇਹਦੇ ਨਾਲ ਲੜਾਈ ਜਿੱਤੀ ਜਾ ਸਕਦੀ ਹੈ? ਕੀ ਇਹ ਜ਼ਰੂਰੀ ਹੈ?
ਕਿਤੇ ਨਾ ਕਿਤੇ ਭਾਜੀ ਕੱਲ ਕਿਸੇ ਨੇ ਪਾਇਆ ਸੀਗਾ ਕਿ ਜਿਵੇਂ ਹੁਣ ਇਹ ਲੜਾਈਆਂ ਚੱਲ ਰਹੀਆਂ, ਹੁਣ ਨਾਰਥ ਕੋਰੀਆ ਵਾਲਾ ਜਿਵੇਂ ਕਿਮ ਜੋਂਗ ਬੈਠਾ, ਆ ਪਾਕਿਸਤਾਨ ਵਾਲੇ ਉਹਦਾ ਬੜਾ ਟਰੋਲ ਕਰ ਰਹੇ, ਉਹਨੂੰ ਬਬਲੂ ਬਬਲੂ ਕਹਿ ਰਹੇ ਨੇ ਵੀ ਉਹ ਵਿਚਾਰਾ ਬੈਠਾ ਵੀ ਮੇਰੇ ਨਾਲ ਲਓ ਪੰਗਾ ਕੋਈ। ਹੁਣ ਇਹ
ਉਹ ਕਹਿੰਦਾ ਮਿਜ਼ਾਈਲ ਦੇ ਕੋਲ ਬੈਠਾ, ਕਹਿੰਦਾ ਯਾਰ ਮੇਰੇ ਵੱਲ ਵੀ ਕੋਈ ਸੁੱਟੋ, ਮੈਂ ਕਹਿੰਦਾ ਇੰਨਾ ਕੁਝ ਬਣਾ ਕੇ ਬੈਠਾ ਆ, ਕਹਿੰਦਾ ਮੈਂ ਤਾਂ ਕਹਿੰਦਾ ਬੋਰ ਇੰਨਾ ਹੋ ਰਿਹਾ ਭਈ ਰਹੇ ਰੱਬ ਦਾ ਨਾ, ਮੈਨੂੰ ਕਹਿੰਦਾ ਕੋਈ ਪੁੱਛਦਾ ਹੀ ਨਹੀਂ ਯਾਰ, ਕਹਿੰਦਾ ਕਮਾਲ ਹੋ ਗਈ।
ਜੇ ਜੇ ਕਿਤੇ ਭਾਜੀ ਹੁਣ ਇਸ ਵਕਤ ਇਰਾਨ ਕੋਲੇ ਨਿਊਕਲੀਅਰ ਕੋਈ ਪਾਵਰ ਹੁੰਦੀ ਤਾਂ ਅਮਰੀਕਾ ਨੇ ਕਿਤੇ ਨਾ ਕਿਤੇ ਸੋਚ ਸਮਝ ਕੇ ਉਹਦੇ ਤੇ ਹਮਲਾ
ਨਾ
ਕਰਨਾ
ਨਾ
ਸੀ।
ਕਰਨਾ ਹੀ ਨਹੀਂ ਸੀਗਾ, ਕਰਨਾ ਹੀ
ਜੀ,
ਨਹੀਂ।
ਇਰਾਨ ਨੇ ਫਿਰ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਇਜ਼ਰਾਈਲ ਤੇ ਅਮਰੀਕਾ ਨੂੰ
ਪਰ
ਕਿਤੇ।
ਇੱਕ ਇੱਕ ਗੱਲ ਹੈ ਵੀ ਉਹਨਾਂ ਕੋਲ ਪਹਿਲਾਂ ਤਾਂ ਨਹੀਂ ਸੀਗੇ, ਹੁਣ ਹੁਣ
ਜੀ
ਹੋਣਗੇ। ਹੁਣ ਇਹਨਾਂ ਨੇ ਜਸਟੀਫਾਈ ਕਰਤਾ ਦੁਨੀਆ ਨੂੰ ਵੀ, ਉਹਨਾਂ ਨੂੰ ਵੀ, ਵੀ ਤੁਹਾਨੂੰ ਲੋੜ ਹੈ। ਠੀਕ ਹੈ, ਦੂਜੀ ਗੱਲ ਇੱਕ ਕਮੈਂਟੇਟਰ ਨੇ, ਉਹ ਵੀ ਮੈਂ ਕਈਆਂ ਨੂੰ ਫੋਲੋ ਕਰਦਾ, ਮੈਂ ਸੁਣਦਾ ਉਹਨਾਂ ਨੂੰ, ਉਹ ਕਹਿ ਰਹੇ ਨੇ ਕਿ ਖੱਟਿਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਜਿੱਦਾਂ ਕਹਿੰਦੇ ਨੇ ਨਾ, ਉਹ ਕਹਿੰਦੇ ਇੱਕ ਖਮੀਨੀ ਨੂੰ ਲਾ ਕੇ ਦੂਜਾ ਖਮੀਨੀ ਬਿਠਾ ਦਿੱਤਾ। ਠੀਕ ਹੈ,
ਜੀ
ਪਹਿਲਾਂ ਆਇਤੁੱਲਾ ਸੀ, ਹੁਣ ਮੁਸ਼ਤਫਾ ਸ਼ਾਇਦ ਉਹਦਾ ਨਾਂ ਹੈ ਨਾ, ਅਤੇ ਪਹਿਲਾਂ ਬਜ਼ੁਰਗ ਸੀ ਹੁਣ ਜਵਾਨ ਹੈ, ਕਹਿੰਦਾ ਹੁਣ 40-50 ਸਾਲ ਉਹਨਾਂ ਡੀਲ ਕਰੀ ਜਾਇਓ। ਠੀਕ ਹੈ, ਉਹ ਜਿਹੜਾ ਪਹਿਲਾਂ ਆਇਤੁੱਲਾ ਖਮੀਨੀ ਸੀ, ਅਸਲ ਦੇ ਵਿੱਚ ਕਹਿੰਦੇ ਵੀ ਐਟਮ ਬੰਬ ਇਰਾਨ ਨੂੰ ਉਹ ਹੀ ਨਹੀਂ ਸੀ ਬਣਾਉਣ ਦਿੰਦਾ, ਉਹ
ਜੀ
ਫਿਲੋਸਫਰ ਬੰਦਾ ਸੀ, ਉਹ ਫਿਲੋਸਫਰ ਬੰਦੇ ਸੀਗੇ, ਉਹ ਕਹਿੰਦੇ ਸਾਨੂੰ ਇਹ ਲੋੜ ਨਹੀਂ ਹੈਗੀ, ਅਸੀਂ ਤਾਂ ਸ਼ਾਂਤੀ ਲਈ ਕੰਮ ਕਰਦੇ। ਉਹਨਾਂ ਨੇ ਆਪਣਾ ਦੇਸ਼ ਵਿਕਸਿਤ ਵੀ ਕੀਤਾ, ਹਾਲਾਂਕਿ ਸੈਂਕਸ਼ਨਾਂ ਲੱਗੀਆਂ ਹੋਈਆਂ ਸੀ ਇੰਨੀਆਂ, ਤਾਂ ਵੀ ਦੇਖ ਲਓ ਟੈਕਨੋਲੋਜੀ ਧੂੰਆਂ ਕੱਢ ਦਿੱਤਾ ਵੱਡੇ ਦੇਸ਼ ਦਾ, ਅਤੇ ਉਹਨੇ ਨਹੀਂ ਬਣਨ ਦਿੱਤਾ। ਪਰ ਜਿਹੜਾ ਹੁਣ ਆਇਆ, ਹੁਣ ਬਿਠਾ ਲਿਆ ਖਮੇਨੀ, ਹੈ ਨਾ, ਇਹ ਤਾਂ ਆਪ ਫੌਜੀ ਰਿਹਾ, ਆਪ ਜੰਗਾਂ ਲੜ ਚੁੱਕਾ ਆ। ਹੁਣ ਦੇਖੋ ਨਾ,
ਜੀ
ਜੇ ਦੇਖਿਆ ਜਾਵੇ, ਕਹਿੰਦੇ ਕਿ ਜੱਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ।
ਬਿਲਕੁਲ
ਠੀਕ ਹੈ, ਇਹਦਾ ਪਿਓ ਵੀ ਮਾਰਤਾ, ਠੀਕ ਹੈ, ਇਹਦੀ ਭੈਣ ਵੀ ਮਾਰਤੀ, ਹੈ ਨਾ, ਇਹਦੇ ਸ਼ਾਇਦ ਵਾਈਫ ਵੀ ਮਾਰਤੀ, ਇੱਕ ਇਹਦਾ ਬੱਚਾ ਵੀ ਮਾਰਤਾ, ਇਹਦੇ ਸਾਰੇ
ਜੀ
ਰਿਸ਼ਤੇਦਾਰ ਵੀ ਮਾਰਤੇ। ਇਹ ਤਾਂ ਹੁਣ ਗੁੱਡ ਟੂ ਗੋ, ਫ੍ਰੀ ਟੂ ਗੋ ਹੈ ਉਹ ਜਿਹੜਾ,
ਇਹਦੇ ਕੋਲ ਹੁਣ ਕੁਛ ਨੂੰ ਬਚਣ
ਹਾਂ,
ਬਚੇ ਹੀ ਨਹੀਂ
ਹੀ ਇਜ਼ ਗੋਟ ਨਥਿੰਗ ਟੂ ਲੂਜ਼, ਇਹਨੂੰ
ਜੀ।
ਬਣਾਇਆ ਵੀ ਤਾਂ ਹੀ ਹੈ ਉਹਨਾਂ ਨੇ ਵੀ ਹੀ ਇਜ਼ ਗੋਟ ਨਥਿੰਗ ਟੂ ਲੂਜ਼, ਫ੍ਰੀ ਹੈਂਡ ਕਰ ਜੋ ਕਰਨਾ ਇਹਨਾਂ ਨਾਲ ਡੀਲ ਕਰ ਹੁਣ। ਠੀਕ ਹੈ, ਹੁਣ ਉਹ ਕਰੂਗਾ ਵੀ, ਤੁਹਾਡੇ ਸਾਹਮਣੇ ਦੇਖਿਓ, ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇਹ ਲੜਾਈ ਮੁੱਕ ਜਾਣੀ ਹੈ 15-20 ਦਿਨਾਂ ਤੱਕ, ਮੁੱਕਣੀ
ਇੱਥੇ
ਮੁੱਕ ਵੀ ਜਾਣੀ, ਸ਼ਾਇਦ ਘੱਟ ਵੀ ਜਾਵੇ, ਜੇ ਮੁੱਕੀ ਨਾ ਤਾਂ ਘਟੂਗੀ ਜ਼ਰੂਰ। ਤਾਂ ਇਹਨਾਂ ਨੇ 3 ਕੁ ਮਹੀਨਿਆਂ ਨੂੰ ਨਾ ਲਾਈਵ ਬ੍ਰੌਡਕਾਸਟ ਕਰਨਾ ਆ ਨਿਊਕਲੀਅਰ ਬੰਬ ਧਮਾਕੇ ਦਾ, ਤੁਹਾਡੇ ਸਾਹਮਣੇ ਦੇਖਿਓ
ਜੀ।
ਇਹਨਾਂ ਨੇ।
ਇੱਥੇ ਨਾ ਭਾਜੀ ਇੱਕ ਹੋਰ ਆਉਂਦੀ ਹੈ ਗੱਲ ਚੇਤੇ, ਕਹੇ ਨਾ ਇਜ਼ਰਾਈਲ ਤੇ ਅਮਰੀਕਾ ਨੇ ਜਿਵੇਂ ਹੁਣ ਰਲ ਕੇ ਕੀਤਾ, ਕੋਈ ਬਹਿਰੀਨ ਵਾਲਾ ਪ੍ਰਦੇਸ਼ ਕਹਿ ਦਈਏ ਜਾਂ ਕੋਈ, ਕਿਸੇ ਪਿੰਡ ਚ ਕੋਈ ਲਾਗੀ ਸੀਗਾ ਤਰਸੇਮ ਨਾਂ ਦਾ, ਉਹਨੂੰ ਸੇਮਾ ਸੇਮਾ ਕਹਿੰਦੇ ਸੀ,
ਅੱਛਾ,
ਉਹ ਪਿੰਡ ਦੀਆਂ ਬਰਾਤਾਂ ਲੈ ਕੇ ਜਾਂਦਾ ਹੁੰਦਾ ਸੀਗਾ ਤੇ ਇੱਕ ਬਰਾਤ ਉਹ ਪਿੰਡ ਚ ਵਿਆਹ ਸੀਗਾ ਤੇ ਬਰਾਤ ਲੈ ਕੇ ਚੱਲੇ ਬੱਸ ਚ ਬੈਠੇ, ਮੁੰਡੇ ਦਾ ਪਿਓ ਕਹਿੰਦਾ ਵੀ ਜੇ ਮੈਨੂੰ ਸੋਨੇ ਦਾ ਕੜਾ ਨਾ ਪਾਇਆ ਮੈਂ ਰਿਵਰ ਨਹੀਂ ਕੱਟਣ ਦੇਣਾ, ਮੁੰਡੇ ਦਾ ਫੁੱਫੜ ਕਹਿੰਦਾ ਵੀ ਜੇ ਮੈਨੂੰ ਚੇਨ ਨਾ ਪਾਈ ਮੈਂ ਮਿਲਣੀ ਹੋਣੀ ਨਹੀਂ ਦੇਣੀ, ਮੁੰਡੇ ਦਾ ਮਾਸੜ ਕਹਿੰਦਾ ਜੇ ਮੈਨੂੰ ਕੋਈ ਸੋਨੇ ਦਾ ਕੁਛ ਨਾ ਦਿੱਤਾ ਤੇ ਮੈਂ ਇਹਨਾਂ ਦੇ ਨੰਦ ਨਹੀਂ ਹੁੰਦੇ ਨੇ। ਸੇਮਾ ਕਹਿੰਦਾ ਜੀ ਐ ਕਰੋ ਤੁਸੀਂ ਮੈਨੂੰ ਨਾ ਇੱਥੇ ਹੀ ਲਾ ਦਿਓ। ਕਹਿੰਦਾ ਤੁਸੀਂ ਮਾੜਾ ਜਿਹਾ ਜਾ ਕੇ ਆਓ ਤੇ ਮੈਨੂੰ ਇੱਥੇ ਲਾ ਦਿਓ। ਉਹ ਵਿਚਾਰਾ ਡੰਡੀ ਡੰਡੀ ਪਿਆ ਪਿੰਡ ਪਿੰਡ ਪਹੁੰਚਿਆ। ਅੱਧੇ ਕੁ ਘੰਟੇ ਬਾਅਦ ਉਹਨਾਂ ਦੀ ਬਰਾਤ ਵਾਲੀ ਬੱਸ ਆ ਗਈ।
ਮੁੜੇ
ਕੋਈ ਉਹ ਬਰਾਤ ਵਾਲੀ ਬੱਸ ਮੜਿਆਈ, ਕੋਈ ਬਾਂਹ ਟੁੰਡੀ ਕਰਕੇ ਉਤਰ ਆਵੇ, ਕੋਈ ਲੰਗ ਮਾਰਦਾ ਉਤਰਿਆ ਆਵੇ। ਪਿੰਡ ਵਾਲੇ ਕਹਿੰਦੇ ਵੀ ਗਏ ਤਾਂ ਤੁਸੀਂ ਚੰਗੇ ਭਲੇ ਸੀ, ਇਹ ਕੀ ਹੋਇਆ? ਉਹ ਸੇਮਾ ਕਹਿੰਦੇ ਜੀ ਇਹ ਮਿਲਣੀ ਵਾਲੇ ਕੰਬਲ ਭਾਰੀ ਹੋ ਗਏ ਇਹਨਾਂ ਦੇ। ਯੂਕੇ ਤੇ ਇਜ਼ਰਾਇਲ ਕਹਿੰਦਾ ਅਸੀਂ ਈਰਾਨ ਤੇ ਕਬਜ਼ਾ ਕਰ ਲੈਣਾ, ਅਸੀਂ ਇਹਨਾਂ ਤੇ ਕਰ ਲੈਣਾ। ਤੇ ਬਾਅਦ ਚ ਜਦੋਂ ਉਤਰੇ ਤਾਂ ਫੇਰ ਕਹਿੰਦੇ ਵੀ ਨਹੀਂ ਜੀ ਅਸੀਂ ਹੁਣ ਜੰਗ ਖਤਮ ਕਰ ਦਈਏ ਤਾਂ ਚੰਗੀ ਰਹਾਂਗਾ।
ਨਹੀਂ ਹੁਣ ਤਾਂ ਮਿੰਟਾਂ ਹੀ ਕੱਢ ਰਹੇ ਨੇ ਵੀ ਉਹ ਕਹਿੰਦੇ ਵੀ ਜੰਗ ਖਤਮ ਕਰ, ਕਹਿੰਦੇ ਮੈਂ ਸਾਨੂੰ ਨਹੀਂ ਪਤਾ, ਕਹਿੰਦੇ ਜਦ ਇਰਾਨ ਵਾਲੇ ਸਾਡੇ ਨਾਲ ਬੈਠਣ ਲਈ ਤਿਆਰ ਹੋਊਗੇ ਉਦੋਂ ਹੀ ਹੋਊਗੀ, ਕਹਿੰਦੇ ਉਹ ਬਹਿੰਦੇ ਨਹੀਂ ਹੈ ਨਾ। ਅਤੇ ਉਹ ਮੋਰੇ ਕਿਸੇ ਨੇ ਚੁਟਕਲਾ ਮੈਂ ਕਹਿੰਦੇ ਉਹ ਕਹਿੰਦੇ ਵੀ ਰਮਦਾਨ ਦੇ ਵਿੱਚ ਅਸੀਂ ਸ਼ੈਤਾਨ ਦੇ ਨਾਲ ਗੱਲੇ ਨਹੀਂ ਕਰਦੇ, ਉਹਦੇ ਪਰ ਜ਼ਿਕਰ ਹੀ ਨਹੀਂ ਕਰਦੇ, ਸੋ ਇਸ ਕਰਕੇ ਮਹੀਨਾ ਠਹਿਰੋ ਅਜੇ ਚੱਲੀ ਜਾਣ ਦੇ। ਉਹ ਚਲੋ ਇਹ ਤਾਂ ਸਾਨੂੰ ਤਾਂ ਹਾਸਾ ਆਉਂਦਾ, ਅਸੀਂ ਤਾਂ ਚਲੋ ਟਰੋਲ ਵੀ ਕਰਦੇ ਮਜ਼ਾਕ, ਪਰ ਇਟਸ ਵੈਰੀ ਸੀਰੀਅਸ ਹੈ ਨਾ ਕਿ ਇਹਦੀ ਮਾਨਸਿਕਤਾ ਆ ਇਹ, ਜਦੋਂ ਐਡੇ ਵੱਡੇ ਪੱਧਰ 'ਤੇ ਬੇਵਕੂਫੀਆਂ ਸਿਰੇ ਦੀਆਂ ਮਤਲਬ ਧੱਕੇ ਸ਼ਾਹੀਆਂ ਹੋਣ, ਤਾਂ ਆਪਾਂ ਜਿਹੜੇ ਨੋਰਮਲ ਲੋਕ ਨੇ ਸਾਡੇ ਦੇ ਇੰਪਲਾਈ ਹੁੰਦਾ, ਦੇਖੋ ਮੈਂ ਸਵੇਰ ਦਾ ਵੀ ਇਹੀ ਕਹਿ ਰਿਹਾ, ਮੈਂ ਪਰਸੋਂ ਚੌਥ ਇੱਥੇ ਸਾਡੇ ਫਾਰਮ 'ਤੇ ਵੀ ਆਏ ਸੀ ਬੰਦੇ ਅਤੇ ਉਹਨਾਂ ਨਾਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਸਾਡਾ ਜਿਹੜਾ ਤੇਲ ਦਾ ਖਰਚਾ $3.5 to $4,000 ਮਹੀਨੇ ਦਾ ਫਾਰਮ 'ਤੇ ਹੀ ਹੈ ਜਿਹੜਾ ਅਸੀਂ ਮੰਗਵਾਉਂਦੇ ਹਾਂ ਹੈ ਨਾ, 2,000-3,000 ਲੀਟਰ ਹੈ ਨਾ। ਅਤੇ ਜਿਸ ਦਿਨ ਮੇਰੇ ਬੇਟੇ ਨੇ ਔਡਰ ਕੀਤਾ ਨਾ, ਕੁਦਰਤੀ ਜਿੱਦਣ ਲੜਾਈ ਲੱਗੀ ਹੈ ਨਾ, ਉੱਦਣ ਹੀ ਉਹ ਤੇਲ ਦਾ ਔਡਰ ਕਰਨਾ ਸੀ, ਕੀਤਾ ਮੁੱਕ ਗਿਆ ਸੀ, ਉਹਨੇ ਕਰਤਾ ਅਤੇ ਉਹ ਆਇਆ ਹੀ ਨਹੀਂ 2-3 ਦਿਨ, ਅੱਗੇ ਤਾਂ ਦੂਜੇ ਦਿਨ ਦੇ ਜਾਂਦੇ ਨੇ। ਤਾਂ ਉਹ ਫੋਨ ਕੀਤਾ ਕਹਿੰਦੇ ਵੀ ਤੇਲ ਕਿੱਥੇ ਆ, ਉਹ ਕਹਿੰਦੇ ਤੇਲ ਦੀ ਤਾਂ ਸ਼ੋਰਟੇਜ ਆ ਗਈ। ਉਹ ਕਹਿੰਦਾ ਤੇਲ ਦੀ ਲੜਾਈ ਹਜੇ ਕੱਲ੍ਹ ਲੱਗੀ ਹੈ, ਸ਼ੋਰਟੇਜ ਅੱਜ ਆ ਗਈ ਹੈ ਨਾ, ਵੀ ਡੀਜ਼ਲ ਜਿਹੜਾ ਇਹ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਰੂਰਲ ਕੰਟਰੀ ਏਰੀਏ ਦੇ ਵਿੱਚ, ਫਾਰਮਰਾਂ ਨੂੰ ਤੇਲ ਨਹੀਂ ਮਿਲ ਰਿਹਾ, ਰਾਸ਼ਨਿੰਗ ਕਰ ਰਿਹਾ, ਪਤਾ ਨਹੀਂ ਕਿੱਥੇ ਗਿਆ ਤੇਲ ਹੈ ਨਾ, ਰਾਤ ਵਿਚਾਲੇ ਗਾਇਬ ਹੋ ਗਿਆ ਤੇਲ। ਇਹਦੇ ਬਾਰੇ ਵੀ ਮਤਲਬ ਕਿਤੇ ਆਪਾਂ ਕਰਾਂਗੇ ਚਿੰਤਨ। ਤਾਂ ਉਹ ਕਹਿੰਦੇ ਵੀ ਥੋ ਤੋਂ ਪਹਿਲਾਂ ਨਾ 90 ਆਰਡਰ ਆ ਚੁੱਕੇ ਆ, 90, ਅਤੇ ਅਸੀਂ ਉਹ ਫਾਰਮ 'ਤੇ ਇਸ ਏਰੀਏ 'ਚ ਡਿਲੀਵਰ ਕਰ ਰਹੇ ਹਾਂ। ਅਤੇ ਖੈਰ 4-5 ਦਿਨ ਬਾਅਦ ਤੇਲ ਆਇਆ, ਅਤੇ ਜਿੱਦਣ ਆਇਆ ਨਾ ਉਹ $1 ਵੱਧ ਚੁੱਕਾ ਸੀ, $1.76 ਨੂੰ ਸਾਨੂੰ ਪੈਂਦਾ ਸੀ ਅਤੇ ਉਹ $2.76 ਪਏ ਆ। ਸੋ 3,000 ਲੀਟਰ ਦੇ ਵਿੱਚ ਅਸੀਂ $1,000 ਐਕਸਟਰਾ ਪੇ ਕਰ ਚੁੱਕੇ ਹਾਂ, ਠੀਕ ਹੈ। ਫਿਰ ਮਤਲਬ ਫਿਰ ਆਪਾਂ ਜਿਹੜੀ ਗੱਡੀਆਂ ਸੜਕ 'ਤੇ ਜਾਂਦੀਆਂ, ਕਹਿ ਲਓ ਕਿ ਜੇ $5,000 ਦਾ ਜਿਹੜਾ ਤੇਲ ਹੈ ਨਾ ਉਹ ਲੱਗਦਾ ਹੈ, ਅਤੇ ਉਹਦੇ ਵਿੱਚੋਂ ਅਸੀਂ $1,500 ਪੇ ਕਰ ਚੁੱਕੇ ਹਾਂ ਖਰਚਾ ਇੱਕ ਫਾਰਮ। ਇਮੈਜਿਨ ਕਰੋ ਕਿੰਨੇ ਫਾਰਮ ਹੈ ਆਸਟ੍ਰੇਲੀਆ ਦੇ ਵਿੱਚ, ਇਮੈਜਿਨ ਕਰੋ ਕਿੰਨੇ ਬਿਜ਼ਨਸ ਹੈ। ਆ ਗਿਆ ਜੀ ਸਰਚਾਰਜ ਜਿਹੜਾ ਹੁਣ ਬੇਰੀਆਂ ਦੇ, ਹੁਣ ਸਬਜ਼ੀਆਂ ਦੇ ਡੱਬੇ ਇੱਥੇ ਖੀਰਿਆਂ ਦੇ ਜਾਂਦੇ ਨੇ, ਬੜੇ ਨੌਜਵਾਨ ਫਾਰਮਰ ਲਾਉਂਦੇ ਨੇ, ਉਹਨਾਂ 'ਤੇ ਸਰਚਾਰਜ ਪੈਣਾ ਹੁਣ ਡੀਜ਼ਲ ਦਾ 15%, 20%, ਠੀਕ ਹੈ। ਜਿਹੜਾ ਡੱਬਾ $1 ਨੂੰ ਜਾਂਦਾ ਸੀ ਉਹ ਹੁਣ ਹੁਣ $1.25 ਨੂੰ ਜਾਇਆ ਕਰੇਗਾ, $1.20 ਨੂੰ ਜਾਇਆ ਕਰੇਗਾ, ਠੀਕ ਹੈ। ਔਰ ਉਹ ਗਾਹਾਂ ਕਿੱਥੇ ਪੈਣਾ ਆ, ਉਹ ਵੁਲਵਰਥ ਵਾਲਿਆਂ ਨੂੰ ਪੈਣਾ, ਵੁਲਵਰਥ ਵਾਲਿਆਂ ਨੇ ਕਿੱਥੇ ਪੈਣਾ, ਉਹ ਲੋਕਾਂ ਨੂੰ ਪੈਣਾ। ਸੋ ਇਨ ਦਾ ਐਂਡ ਐਵਰੀਬਡੀ ਇਜ਼ ਪੇਇੰਗ ਫੋਰ ਦਿਸ ਵਾਰ, ਇਸ ਬੇਵਕੂਫੀ ਦਾ ਜਿਹੜਾ ਆ ਉਹ ਹਰ ਬੰਦਾ ਪੇ ਕਰ ਰਿਹਾ, ਉਹ ਮੈਂ ਇਸ ਵੇਲੇ ਵੀ ਕਰ ਰਿਹਾ ਪੇ, ਮੇਰੇ ਬਿਜਲੀ ਦਾ ਬਿੱਲ ਵੀ ਵਧੇਗਾ, ਮੇਰੇ ਸਾਰੇ ਬਿੱਲ ਵਧਣਗੇ A to Z। ਸੋ ਐਵਰੇਜ ਮਹੀਨੇ ਦਾ ਪਰ ਪਰਸਨ ਮੇਰਾ ਖਿਆਲ $1,000, $800, $1,000 ਦੇ ਕਰੀਬ ਪੇ ਕਰੇਗਾ ਇਸ ਲੜਾਈ ਦਾ। ਸੋ ਆਪਾਂ $27 ਮਿਲੀਅਨ ਲੋਕ ਹਾਂ, $27 ਬਿਲੀਅਨ ਅਸੀਂ, ਜੇ ਸ਼ਾਇਦ ਜ਼ਿਆਦਾ ਵੀ ਹੋਵੇ ਸਰ ਮੈਂ ਤੁਹਾਨੂੰ ਹਿਸਾਬ ਲਾ ਸਕਦੇ ਹਾਂ, ਮੈਨੂੰ ਤਾਂ ਜੀਰੋਆਂ ਦਾ ਭੁਲੇਖਾ ਪੈਂਦਾ ਰਹਿੰਦਾ, ਕਿ ਘੱਟੋ ਘੱਟ $27-28 ਬਿਲੀਅਨ ਆਸਟ੍ਰੇਲੀਅਨ ਪੇ ਕਰਨਗੇ ਇਸ ਲੜਾਈ ਦਾ। ਸੋ ਇੱਦਾਂ ਨਾ ਸਮਝੀਏ ਕਿ ਸਾਨੂੰ ਇਫੈਕਟ ਨਹੀਂ ਕਰਦਾ, ਕਰਦਾ ਆ, ਜ਼ਰੂਰ ਕਰਦਾ ਆ। ਚਲੋ ਅਤੇ ਸਾਡੇ ਨਾਲ ਕਰਨਵੀਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੀ ਹਾਲ ਹੈ ਪਿਆਰੇ ਹੋ? ਕੱਲ੍ਹ ਇਹਨਾਂ ਨੇ ਬੜੀ ਮਤਲਬ ਧੂੰਆਂ ਧਾਰ ਵਿਆਖਿਆਵਾਂ ਕਰ ਰਹੇ ਸੀਗੇ, ਅਤੇ ਲਾਡੀ ਸੰਘਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਆਪਣੇ ਜਿਸ ਕਾਰਨ ਇੱਕ ਹੋਰ ਮੁੱਦਾ ਇਸ ਲੜਾਈ ਦੇ ਨਾਲ ਰਿਲੇਟਡ ਹੈ ਕਿ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੇ ਜਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਮੰਨ ਲਓ
ਹਾਂਜੀ
ਕਹਿ ਲਓ ਕਿ ਕਾਹਲੀ ਕਾਹਲੀ 'ਚ ਬੜੀ ਛੇਤੀ ਛੇਤੀ ਕਹਿੰਦੇ ਲੜਾਈ ਕਿਤੇ ਮੁੱਕ ਨਾ ਜਾਵੇ, ਮੈਂ ਪਹਿਲਾਂ ਹੀ ਇਹ ਕੰਮ ਕਰ ਦੇਵਾਂ, ਉਹਨੇ ਇੱਕ ਬਿੱਲ ਪੇਸ਼ ਕੀਤਾ ਪਾਰਲੀਮੈਂਟ ਦੇ ਵਿੱਚ, ਜਿੱਥੇ ਮੈਨੂੰ ਬਹੁਤਾ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਸਮਝ ਆਈ ਵੀ ਬਿੱਲ ਪੇਸ਼ ਕੀਤਾ ਕਿ ਜਿਹੜੇ ਕਈਆਂ ਕੋਲ ਵੀਜ਼ੇ ਸੀ ਉਹ ਰੱਦ ਕਰ ਦਿੱਤੇ ਜਾਣਗੇ। ਕਿਹੜੇ ਵੀਜ਼ੇ ਸੀ, ਕਿਹਨਾਂ ਦੇ ਰੱਦ ਕੀਤੇ ਜਾਣਗੇ?
ਭਾਜੀ, ਇਹਦੀ ਪਿਛਲੇ ਦਿਨੀ 13 ਮਾਰਚ ਕੱਲ ਹੀ ਇਹ ਲਾਅ ਪਾਸ ਹੋਇਆ। ਇਹਦੀ ਸ਼ੁਰੂਆਤ ਜਿਹੜੀ ਲਾਅ ਦੀ ਹੈ ਉਹ ਹੋਈ ਹੈ ਇੱਥੋਂ ਦੇ ਫੁੱਟਬਾਲ ਖਿਡਾਰੀ ਜਿਹੜੀਆਂ ਬੀਬੀਆਂ ਇਰਾਨ ਦੀਆਂ ਇੱਥੇ ਏਸ਼ੀਆ ਕੱਪ ਖੇਡਣ ਆਈਆਂ ਸੀਗੀਆਂ। ਆਪਾਂ ਉੱਥੋਂ ਸ਼ੁਰੂਆਤ ਕਰਦੇ ਹਾਂ। 5 ਬੀਬੀਆਂ ਸੀਗੀਆਂ, ਨਾਲ ਇੱਕ ਉਹਨਾਂ ਦੇ ਜਿਹੜਾ ਉਹਨਾਂ ਦਾ ਮੈਨੇਜਰ ਸੀਗਾ। ਜਦੋਂ ਮੈਚ ਸ਼ੁਰੂ ਹੁੰਦਾ ਉਹਨਾਂ ਦਾ ਰਾਸ਼ਟਰੀ ਗਾਨ ਸ਼ੁਰੂ ਹੁੰਦਾ ਇਰਾਨ ਦਾ, ਉਹ ਗਾਉਣ ਤੋਂ ਮਨਾ ਕਰ ਦਿੰਦੀਆਂ।
ਹਾਂ ਚਲੋ,
ਇੱਕ
ਇਹ ਤਾਂ ਮੀਡੀਆ ਦੱਸ ਰਿਹਾ ਨਾ ਸਾਨੂੰ।
ਹਾਂਜੀ, ਮੀਡੀਆ ਵੱਲੋਂ ਇਹ ਖਬਰ ਆ ਰਹੀ ਹੈ ਕਿ ਉਹ ਵਿਰੋਧ ਕਰ ਰਹੀਆਂ ਸੀਗੀਆਂ ਇਰਾਨ ਦਾ। ਰਾਤੋ ਰਾਤ ਉਹਨਾਂ ਨੇ ਅਸਾਈਲਮ ਪੈ ਜਾਂਦੀ ਹੈ ਸਵੇਰੇ 1 ਵਜੇ, ਜਿਹੜਾ ਆਪਾਂ ਵੀਜ਼ਾ ਸਾਲੋ ਸਾਲ ਉਡੀਕਦੇ ਰਹਿੰਦੇ ਹਾਂ, ਉਸੇ ਦਿਨ ਸਵੇਰੇ 1 ਵਜੇ ਉਹਨਾਂ ਦਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ, ਟੈਂਪਰੇਰੀ ਅਸਾਈਲਮ ਉਹਨਾਂ ਨੂੰ ਜਿਹੜੀ ਮਿਲ ਜਾਂਦੀ ਹੈ। ਤੇ ਜਿਹੜਾ ਇਮੀਗ੍ਰੇਸ਼ਨ ਸਾਡੇ ਟੋਨੀ ਬਰੂਕ ਹੈ ਉਹ ਕਹਿੰਦੇ ਵੀ ਉਹਨਾਂ ਦਾ ਪਾਸਵੇ ਟੂ ਪਰਮਾਨੈਂਟ ਜਿਹੜਾ ਇਸ ਵੀਜ਼ੇ ਰਾਹੀਂ ਖੁੱਲ ਜਾਣਾ, ਵੀ ਹੁਣ ਇੱਥੇ ਸੇਫ ਰਹਿ ਸਕਦੀਆਂ। ਫਿਰ ਇਸ ਤੋਂ ਬਾਅਦ ਟਰੰਪ ਜੀ ਨੇ ਵੀ ਟਵੀਟ ਕੀਤਾ ਇਸ ਮੁੱਦੇ ਤੇ। ਤੇ ਇਸ ਤੋਂ ਬਾਅਦ ਇਹਨਾਂ ਨੇ ਲਾ ਲਿਆਂਦਾ, ਲੋਕਾਂ ਵੱਲੋਂ ਥੋੜੀ ਜਿਹੀ ਵਿਰੋਧਤਾ ਵੀ ਨਜ਼ਰ ਆਈ। ਫਿਰ ਇਹਨਾਂ ਨੇ ਇੱਕ ਲਾ ਪਾਸ ਕੀਤਾ ਕਿ ਜਿਹੜੇ ਮਿਡਲ ਈਸਟ ਦੀਆਂ ਜਿਹੜੀਆਂ ਕੁਝ ਕੰਟਰੀਆਂ ਇਹਨਾਂ ਨੇ ਮੂਹਰੇ ਮੇਨ ਰੱਖ ਕੇ ਗਿਣੀਆਂ, ਜਿਨ੍ਹਾਂ ਦੇ ਵਿੱਚ ਇਰਾਕ, ਇਰਾਨ, ਮਿਡਲ ਈਸਟ, UAE, ਬਹਿਰੀਨ, ਜਿਨ੍ਹਾਂ ਕੋਲ ਟੈਂਪਰੇਰੀ ਵੀਜ਼ੇ ਨੇ ਇਸ ਵਕਤ। ਕੱਲੇ ਇਰਾਨ ਦੇ 7600 ਲੋਕ ਹੈ ਜਿਨ੍ਹਾਂ ਕੋਲ ਜਿਹੜੇ ਆਸਟ੍ਰੇਲੀਅਨ ਟੈਂਪਰੇਰੀ ਵੀਜ਼ਾ ਹੋਲਡ ਕਰ ਰਹੇ ਨੇ ਇਸ ਟਾਈਮ। ਇਹਨਾਂ ਨੂੰ ਡਰ ਹੈ ਵੀ ਜਿਹੜੇ ਵੈਸਟਰਨ ਵੀਜ਼ਾ ਜਾਂ ਟੈਂਪਰੇਰੀ ਵੀਜ਼ਾ ਵਾਲੇ ਉਹ ਇੱਥੇ ਆ ਕੇ ਅਸਾਈਲਮ ਨਾ ਪਾ ਦੇਣ। ਹੁਣ ਜਿਹੜੇ ਨਵੇਂ ਲਾਅ ਦੇ ਵਿੱਚ 3 ਸ਼ਰਤਾਂ ਇਹਨਾਂ ਨੇ ਲਾਗੂ ਕੀਤੀਆਂ ਗਈਆਂ। ਜਿਹੜਾ ਬੰਦਾ 12 ਮਹੀਨੇ ਮਤਲਬ ਕਿ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਜਾਂ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਹੈ, ਉਹਦਾ ਵੀਜ਼ਾ ਰੱਦ ਕਰ ਦਿੱਤਾ ਜਾਊਗਾ। ਜਿਹੜਾ ਕਿਸੇ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਜਾਂ ਕਿਸੇ ਐਂਟੀ ਸੋਸ਼ਲ ਐਕਟੀਵਿਟੀ ਕਰਦਾ, ਉਹਦਾ ਵੀਜ਼ਾ ਕੈਂਸਲ ਕਰ ਦਿੱਤਾ ਜਾਊਗਾ। ਜਾਂ ਕਿਤੇ ਹੋਰ ਕੋਈ ਮਤਲਬ ਵੀਜ਼ੇ ਵਾਲਾ ਇੱਥੇ ਆ ਕੇ ਕੋਈ ਵੀ ਗੜਬੜ ਕਰਦਾ, ਉਹਦੇ ਤੇ ਕ੍ਰਿਮੀਨਲ ਕੇਸ ਚਾਰਜ ਹੁੰਦਾ, ਉਹਦਾ ਸਟ੍ਰੇਟਵੇ ਵੀਜ਼ਾ ਕੈਂਸਲ ਹੋ ਜਾਊਗਾ। ਈਵਨ ਦੋ ਜੇ ਕਿਸੇ ਮਤਲਬ ਟ੍ਰਿਬਿਊਨਲ ਨੇ ਕਿਸੇ ਦਾ ਕੇਸ ਰਿਵਿਊ ਕਰਕੇ ਉਹਦਾ ਵੀਜ਼ਾ ਗ੍ਰਾਂਟ ਦੁਆਰਾ ਕੀਤਾ, ਤਾਂ ਇਮੀਗ੍ਰੇਸ਼ਨ ਨੂੰ ਹੁਣ ਪਾਵਰ ਮਿਲ ਚੁੱਕੀ ਹੈ ਕਿ ਉਹਦਾ ਵੀਜ਼ਾ ਵੀ ਕੈਂਸਲ ਕਰ ਸਕਦੇ ਨੇ।
ਇਹ ਜਿਵੇਂ ਮਤਲਬ ਮੈਂ ਸਮਝਦਾ ਤੁਹਾਡੀ ਗੱਲ ਤੋਂ ਕਿ ਟੈਂਪਰੇਰੀ ਵੀਜ਼ੇ ਨੇ ਜਿਹਨਾਂ ਕੁਝ, ਤਾਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਵਿਜ਼ਟਰ ਵੀਜ਼ਾ 3 ਮਹੀਨੇ ਦਾ ਲੱਗਦਾ ਹੈ, ਠੀਕ ਹੈ
ਜੀ
ਨਾ? ਅਤੇ ਮਤਲਬ ਉਹ ਦੇ ਦਿੱਤਾ ਪਰ ਹਜੇ ਉਹ ਕੰਟਰੀ ਉਹਨੇ ਛੱਡਿਆ ਨਹੀਂ, ਹਜੇ ਆਸਟ੍ਰੇਲੀਆ 'ਚ ਐਂਟਰ ਨਹੀਂ ਹੋਏ, ਅਤੇ ਉਹਨਾਂ ਦੇ ਵੀਜ਼ੇ ਉਹਨੇ ਕਿਉਂ ਕੈਂਸਲ ਕਰ ਸਕਦੇ ਨੇ ਉੱਥੇ ਬੈਠਿਆਂ ਦੇ? ਜਾਂ
ਜੀ
ਕਹਿ ਲਓ ਕਿ ਸਾਲ ਦਾ ਵੀਜ਼ਾ ਹੁੰਦਾ ਆ, ਉਹਦੇ ਵਿੱਚ ਉਹ ਮਲਟੀਪਲ ਐਂਟਰੀਜ਼ ਹੁੰਦੀਆਂ, ਉਹ ਇੱਕ ਵਾਰੀ ਆ ਕੇ ਚਲੇ ਗਏ ਆ ਫਿਰ ਉਹ ਦੁਬਾਰਾ ਉਹ ਕੈਂਸਲ ਕਰਨ, ਇੱਦਾਂ ਹੀ ਹੈ ਨਾ, ਹੈ
ਜੀ
ਨਾ? ਅਤੇ ਜਾਂ 5 ਸਾਲ ਦਾ ਵੀਜ਼ਾ ਹੁੰਦਾ ਆ, ਉਹਦੇ ਉਹ ਉਹਨਾਂ ਦਾ ਕੈਂਸਲ ਕਰਨ ਦੀ ਤਾਕਤ ਦੇ ਦਿੱਤੀ ਆ ਉਹਨਾਂ ਨੂੰ, ਹੈ ਨਾ, ਮਤਲਬ ਇਮੀਗ੍ਰੇਸ਼ਨ ਨੂੰ। ਹੁਣ ਇਰਾਨ ਦਾ ਤਾਂ ਮੰਨਦੇ ਆ ਵੀ ਇਰਾਨ ਦੇ ਵਿੱਚ ਲੜਾਈ ਲੱਗੀ ਹੋਈ ਹੈ, ਅਤੇ ਉਹ ਜਿਹੜੇ 7600 ਬੰਦਾ ਹੁਣ ਨਵੇਂ ਵੀਜ਼ੇ ਤਾਂ ਦੇਣੇ ਹੀ ਨਹੀਂ ਉਹਨਾਂ ਨੇ, ਇਹਨਾਂ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਜਿਹੜੇ ਕਿ ਉਹ
ਜੀ
7600 ਬੰਦਾ ਉਹਨਾਂ 'ਚੋਂ ਅਗਰ 5000 ਬੰਦਾ, 4000 ਬੰਦਾ, 3000 ਬੰਦਾ ਇੱਥੇ ਆ ਗਿਆ, ਅਤੇ ਉਹਨਾਂ ਨੇ ਅਸਾਈਲਮ ਪਾਣੀ ਪਾਣੀ ਆ, ਉਹ ਬਣਦੀ ਵੀ ਆ ਕਿਉਂਕਿ ਉੱਥੇ ਲੜਾਈ ਲੱਗੀ ਹੋਈ ਆ, ਠੀਕ ਹੈ? ਇਹਨੇ ਤਾਂ ਆਪ ਕਹਿ ਰਹੇ ਨੇ ਨਾ ਵੀ ਇਰਾਨ ਇੱਕ ਵਧੀਆ ਦੇਸ਼ ਨਹੀਂ ਹੈਗਾ, ਉਹ ਧੱਕਾ ਕਰਦਾ, ਉਹ ਐਂ ਕਰਦਾ, ਉਹ ਕਹਿੰਦੇ ਠੀਕ ਹੈ ਵੀ ਧੱਕਾ ਕਰਦਾ, ਲਿਆਓ ਦਿਓ ਕੱਢੋ ਵੀਜ਼ਾ, ਹੈ ਨਾ? ਇੱਕ ਤਾਂ ਉਹਨੂੰ ਰੋਕਣਾ 4-5 ਹਜ਼ਾਰ ਬੰਦੇ ਨੂੰ, ਇੱਕ ਇੱਕ
ਜੀ
ਮੋਟਿਵ ਤਾਂ ਇਹ ਹੈਗਾ ਆ, ਠੀਕ ਹੈ? ਦੂਜਾ ਜਿਹੜਾ ਹੁਣ ਬਹਿਰੀਨ ਹੈ, ਉਹ ਉੱਥੇ ਤਖਤਾ ਪਲਟ ਹੋਣਾ ਆ।
ਜੀ
ਬਹਿਰੀਨ ਦਾ ਤੁਹਾਨੂੰ ਮੈਂ ਮਾੜਾ ਜਿਹਾ ਬਰੀਫਲੀ ਦੱਸਦਾ ਕਿ ਬਹਿਰੀਨ ਸ਼ੀਆ ਲੋਕ ਜ਼ਿਆਦਾ ਰਹਿੰਦੇ ਨੇ ਉੱਥੇ, ਪਰ ਉੱਥੇ ਜਿਹੜਾ ਉਹਦਾ ਸ਼ਾਹ ਬਣਾਇਆ ਹੋਇਆ ਕਿੰਗ ਹੈ ਜਾਂ ਪ੍ਰੈਜ਼ੀਡੈਂਟ ਆ, ਉਹ ਧੱਕੇ ਨਾਲ ਉਹ ਸੁੰਨੀਆਂ ਨੇ ਬਣਾਇਆ ਹੋਇਆ, ਸਾਊਦੀ ਅਰਬ ਨੇ। ਸੋ
ਜੀ
ਉਹ ਜਿਹੜੀ ਉੱਥੇ ਉਹ ਤਖ਼ਤਾ ਪਲਟ ਹੋ ਗਿਆ, ਉਹ ਛੱਡ ਕੇ ਭੱਜ ਗਿਆ ਆਪਣਾ ਦੇਸ਼, ਅਤੇ ਉਹ ਉੱਥੇ ਬਹਿਰੀਨ 'ਚ ਸਾਰਿਆਂ ਨੇ ਵੱਡਾ ਬੇਸ ਵੀ ਉਹਨਾਂ ਦਾ, ਉਹ ਵੀ ਖਤਮ ਕਰਤਾ। ਫਿਫਥ ਫਲੀਟ ਵੀ ਉੱਥੇ ਨੇਵੀ ਦੀ ਆ, ਉਹ ਵੀ ਤਬਾਹੀ ਆ ਤਕਰੀਬਨ। ਸੋ ਬਹਿਰੀਨ ਦੇ ਲੋਕਾਂ ਨੇ ਵੀ ਜਿਹੜੇ, ਮਤਲਬ ਸ਼ੀਆ ਨੇ ਨਹੀਂ ਹੋਣਾ, ਜਿਹੜੇ ਇਹਨਾਂ ਦੇ ਹੀ ਬੰਦੇ ਸੀ ਇੰਸਟਾਲ ਕੀਤੇ, ਉਹਨਾਂ ਨੂੰ ਰੋਕਿਆ ਜਾ ਰਿਹਾ ਵੀ ਉਹ ਕਿਤੇ ਇੱਥੇ ਨਾ ਆ ਜਾਣ। ਮਤਲਬ ਇੱਦਾਂ ਹੀ ਜਿਹੜੀ ਨਾ, ਜੇ ਆਪਾਂ ਇਹਦੇ ਪਿੱਛੇ ਜਾਈਏ, ਪਰਦੇ ਦੇ ਪਿੱਛੇ ਜਾਈਏ, ਤਾਂ ਕਹਾਣੀ ਬਿਲਕੁਲ ਆਪੋਜ਼ਿਟ ਹੈ। ਅਸਲ ਦੇ
ਜੀ
ਵਿੱਚ ਉਹ ਜਿਹੜੇ ਇਰਾਨ ਦੀਆਂ ਫੁੱਟਬਾਲ ਦੀਆਂ ਕੁੜੀਆਂ ਦੀ ਨਾ, ਉਹਨੀ ਰਾਸ਼ਟਰ ਗੀਤ ਜ਼ਰੂਰੀ ਨਹੀਂ ਹੈਗਾ, ਕੰਪਲਸਰੀ ਨਹੀਂ ਹੁੰਦਾ ਗਾਉਣਾ। ਹੋਰ ਵੀ ਕਈ ਦੇਸ਼ ਨੇ ਜਿਹੜੇ ਨਹੀਂ ਗਾਉਂਦੇ, ਇਹ ਕੋਈ ਮੁੱਦਾ ਨਹੀਂ, ਇਹਨਾਂ ਨੇ ਮੁੱਦਾ ਬਣਾਇਆ ਉਸ ਚੀਜ਼ ਦਾ। ਪਰ ਜਦੋਂ ਇਹਨਾਂ ਨੇ ਪਹਿਲੇ ਦਿਨ ਮੁੱਦਾ ਬਣਾਇਆ ਵੀ ਜੀ ਇਹਨਾਂ ਨੇ ਰਿਫਿਊਜ਼ ਕਰਤਾ, ਗਲਤ ਹੈੱਡਲਾਈਨਾਂ ਲਾਈਆਂ, ਤਾਂ ਅਗਲੇ ਮੈਚ 'ਚ ਉਹਨਾਂ ਕੁੜੀਆਂ ਨੇ ਰਾਸ਼ਟਰ ਗੀਤ ਗਾਇਆ। ਇਹ ਵੀ ਫੈਕਟ ਹੈ, ਅਸੀਂ ਪਿਛਲੇ ਹਫ਼ਤੇ ਵੀ ਦੱਸਿਆ ਸੀ। ਉਹ ਇਹ ਸਾਬਤ ਕਰਨ ਨੂੰ ਕਿ ਅਸੀਂ ਨਹੀਂ ਰੋਕਿਆ, ਇਹ ਤਾਂ ਉੱਧਰ ਨੋਰਮਲ ਹੀ ਸੀਗਾ, ਵੀ ਜੇ ਹੁਣ ਇਹਨੇ ਮੁੱਦਾ ਬਣਾ ਲਿਆ, ਆਹ ਚੱਕੋ ਅਸੀਂ ਗਾ ਵੀ ਦਿੰਦੀ ਹਾਂ। ਉਹਨੇ ਗਾਇਆ, ਫਿਰ ਉਹ ਧੱਕੇ ਨਾਲ ਉਹਨਾਂ ਨੂੰ ਅਸਾਈਲਮ ਦਿੱਤੀ, ਪੰਜਾਂ ਜਣੀਆਂ ਨੂੰ ਭੰਨਿਆ ਧੱਕੇ ਨਾਲ, ਅਸਾਈਲਮ ਦੇ ਕੇ ਰਾਤ ਵਿਚਾਲੇ ਉਹਨਾਂ ਨੂੰ ਦੇ ਕੇ। ਸਿਰਫ ਇੱਕ ਜਾਣੀ ਕਿ ਪਬਲਿਕ ਰਿਲੇਸ਼ਨ ਜਾਂ ਹੈੱਡਲਾਈਨਾਂ ਬਣਾਉਣੀਆਂ ਸੀਗੀ ਵੀ ਇਰਾਨ ਬੜਾ ਖਤਰਨਾਕ ਦੇਸ਼ ਆ ਜੀ, ਦੇਖੋ ਜੀ। ਪਰ ਉਹ ਬਾਕੀ ਸਾਰੀਆਂ ਮੁੜ ਕੇ ਗਈਆਂ, ਉਹਨਾਂ ਦਾ ਬੜਾ ਮਤਲਬ ਭਰਮਾ ਸਵਾਗਤ ਇਰਾਨ 'ਚ ਹੋਇਆ। ਸੋ ਇਹ ਇੱਕ ਪ੍ਰੋਪੋਗੈਂਡਾ ਸੀਗਾ, ਠੀਕ ਹੈ। ਰਾਤ ਵਿਚਾਲੇ ਤਾਂ ਉਹ ਅਸਾਈਲਮ ਦੇ ਰਿਹਾ ਉਸ ਕੰਟਰੀ ਨੂੰ, ਪੰਜਾਂ ਔਰਤਾਂ ਨੂੰ, ਦੂਜੇ ਦਿਨ ਉਹ ਬਿੱਲ ਪਾਸ ਕਰ ਰਿਹਾ ਆ ਵੀ ਅਸੀਂ ਦੇਣਾ ਹੀ ਨਹੀਂ ਕਿਸੇ ਨੂੰ। ਇਹਨੂੰ ਕਹਿੰਦੇ ਹਿਪੋਕ੍ਰੇਸੀ ਜਾਂ ਫੁਕਰਾਪੰਥੀ, ਠੀਕ ਹੈ। ਦੂਜੀ ਗੱਲ ਇਹ ਹੈ ਵੀ ਜਿਹੜੀ ਮੈਂ ਸਮਝਦਾ ਹਾਂ ਕਿ ਵੀਜ਼ੇ ਕਿਹਨਾਂ ਦੇ ਰੋਕੇ ਗਏ ਨੇ, ਇਰਾਨੀਆਂ ਦਾ ਤਾਂ ਕੋਈ ਆਸ ਹੀ ਨਹੀਂ, ਇਰਾਨੀਆਂ ਨੂੰ ਤਾਂ ਕੋਈ ਆਸ ਨਹੀਂ ਆਸਟ੍ਰੇਲੀਆ ਤੋਂ ਜਾਂ ਹੋਰ ਵੀ ਸਾਨੂੰ ਕਿਤੇ ਪੱਛਮ 'ਚ ਵੀਜ਼ਾ ਮਿਲੂਗਾ। ਅਸਲ ਦੇ ਵਿੱਚ ਇਹ ਵੀਜ਼ੇ ਰੋਕੇ ਗਏ ਆ, ਇਹਨਾਂ ਨੇ ਆਪਣੇ ਭਾਈਵੰਦਾਂ ਦੇ ਹੀ ਰੋਕੇ ਨੇ, ਬਹਿਰੀਨ ਦੇ ਰੋਕੇ ਨੇ, UAE ਦੇ ਰੋਕੇ ਨੇ, ਔਰ ਸਾਰਿਆਂ ਨਾਲੋਂ ਵੱਡੇ ਇਜ਼ਰਾਈਲ ਦੇ ਰੋਕੇ ਨੇ। ਔਰ ਤੁਸੀਂ ਇਹ ਸ਼ਾਇਦ ਉਹ 'ਚ ਪੜ੍ਹਿਆ ਹੋਣਾ ਕਿ ਜਿੱਥੇ ਲੜਾਈ ਲੱਗੀ ਹੋਈ ਆ ਉਹਨਾਂ ਦੇਸ਼ਾਂ ਦੇ ਬੰਦ ਹੈ ਵੀਜ਼ੇ। ਲੜਾਈ ਤਾਂ ਇਜ਼ਰਾਈਲ ਨਾਲ ਲੱਗੀ ਹੋਈ ਆ, ਇਜ਼ਰਾਈਲ ਦੇ ਵਿੱਚੋਂ ਘੱਟੋ ਘੱਟ 2.25 ਲੱਖ ਬੰਦਾ ਭੱਜ ਚੁੱਕਾ ਆ, ਗੱਡੀਆਂ ਰਾਹੀਂ ਜਹਾਜ਼ਾਂ ਰਾਹੀਂ ਛੱਡ ਚੁੱਕਾ ਆ, ਉਹ ਆਪਣੇ ਯੂਰਪੀਅਨ ਦੇਸ਼ਾਂ ਨੂੰ ਜਿੱਥੋਂ ਦੇ ਵਸ਼ਿੰਦੇ ਸੀਗੇ ਅਮਰੀਕਾ ਦੇ, ਉੱਥੇ ਨੂੰ ਵਾਪਸ ਚਲੇ ਗਏ ਆ। ਇੱਥੇ ਤਾਂ ਉਹਨਾਂ ਨੂੰ ਥਹਿ ਦਿੱਤੇ ਹੋਏ ਸੀ ਨਾ, ਸੈਟਲਰ ਕੋਲੋਨੀ ਸੀ। ਸੋ ਜਦੋਂ ਬੰਬ ਡਿੱਗੇ, ਤਬਾਹੀ ਹੋਈ, ਲੜਾਈ ਲੱਗੀ, ਉਹ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ, ਠੀਕ ਹੈ। ਉਹਨਾਂ ਦੇ ਵਿੱਚੋਂ ਕਈ ਆਸਟ੍ਰੇਲੀਆ ਵੀ ਆਉਣ ਨੂੰ ਫਿਰਦੇ ਆ, ਉਹਨਾਂ ਨੂੰ ਰੋਕਿਆ ਆ, ਕਿਉਂਕਿ ਨੋਬਡੀ ਵਾਂਟ ਟ੍ਰਬਲ ਮੇਕਰ ਸੀ। ਜਦੋਂ ਉਹਨੇ ਇਜ਼ਰਾਈਲ ਦਾ ਹਾਲ ਕਰਵਾਤਾ, ਆਸਟ੍ਰੇਲੀਆ ਕਿਹੜੇ ਚਾਹੁੰਦਾ ਵੀ ਸਾਡਾ ਉਹ ਇੱਥੇ ਬੰਦੇ ਆਉਣ। ਯੂਰਪੀਅਨ ਦੇ ਤੁਸੀਂ ਦੇਖਿਓ, ਯੂਰਪੀਅਨ ਵੀ ਨਹੀਂ ਉਹਨਾਂ ਨੂੰ ਚਾਹੁੰਦੇ, ਤਾਂ ਹੀ ਤਾਂ ਯੂਰਪ 'ਚੋਂ ਉਹਨਾਂ ਨੇ ਇੱਥੇ ਇਹਨਾਂ ਨੂੰ ਬਿਠਾ ਲਿਆ ਸੀ ਵੀ ਤੁਸੀਂ ਉੱਤੇ ਬੈਠੇ ਜਾ ਕੇ। ਸੋ ਇਹ ਅਸਲ ਦੇ ਵਿੱਚ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਇਰਾਨ ਦੇ ਵੀਜ਼ੇ ਰੋਕੇ ਨੇ, ਪਰ ਅਸਲ ਦੇ ਵਿੱਚ ਇਹ ਇਜ਼ਰਾਈਲ ਵਾਲਿਆਂ ਦੇ ਵੀਜ਼ੇ ਰੋਕੇ ਨੇ, ਬਹਿਰੀਨ ਵਾਲਿਆਂ ਦੇ ਲੋਕੇ ਨੇ, ਜਿਹੜੇ ਧੱਕੇ ਨਾਲ ਉੱਥੇ ਧੱਕਾ ਕਰ ਰਹੇ ਨੇ, ਰਾਜ ਕਰ ਰਹੇ ਨੇ, ਧੱਕਾ ਕਰ ਰਹੇ ਨੇ ਲੋਕਾਂ ਦੇ। ਉਹ ਇਹ ਸੁਸਾਇਟੀ ਉਹਨੀ ਇੱਥੇ ਆ ਕੇ ਵੀ ਉਹੀ ਕੁਛ ਕਰਨਾ ਆ। ਕਹਿੰਦੇ ਕਿ ਜਿਹੜਾ ਲਾਹੌਰ ਇੰਟੈਲੀਜੈਂਟ ਉਹ ਪਿਸ਼ੌਰ ਵੀ ਇੰਟੈਲੀਜੈਂਟ ਹੀ ਆ, ਸਮਝ ਗਏ ਨਾ, ਉਹ ਇੱਕ ਬੜੀ ਮਸ਼ਹੂਰ ਕਹਾਵਤ ਹੈ। ਸੋ ਜਿਹੜਾ ਬੰਦੇ ਇਜ਼ਰਾਈਲ ਦੇ ਵਿੱਚ ਆਪਣੇ ਦੇਸ਼ ਵਿੱਚ ਰਹਿ ਕੇ ਇੰਨੀ ਅੱਤਿਆਚਾਰ ਧੱਕਾ ਕਰਦੇ ਨੇ, ਜਦੋਂ ਦੂਜੇ ਦੇਸ਼ ਜਾਣਗੇ ਤਾਂ ਉਹਨਾਂ ਦੀਆਂ ਆਦਤਾਂ ਤਾਂ ਉਹੀ ਰਹਿਣੀਆਂ ਨੇ ਨਾ। ਹੁਣ ਸਾਡੇ ਪੰਜਾਬੀ ਨੇ, ਕੰਮ ਕਰਦੇ ਨੇ, ਬੜਾ ਵਧੀਆ ਕਰਦੇ ਨੇ, ਮਿਹਨਤਾਂ ਕਰਦੇ ਨੇ, ਅਸੀਂ ਉੱਥੇ ਵੀ ਮਿਹਨਤ ਕਰਦੇ ਸੀ, ਇੱਥੇ ਵੀ ਮਿਹਨਤ ਕਰਦੇ ਹਾਂਗੇ, ਹੈ ਨਾ। ਜਿਹੜੇ ਬੰਦੇ ਉੱਥੇ ਧੱਕਾ ਕਰਦੇ ਸੀ, ਉਹਨਾਂ ਨੂੰ ਕੋਈ ਨਹੀਂ ਇੱਥੇ ਚਾਹਣਾ। ਸੋ ਅਸਲ ਦੇ ਵਿੱਚ ਇਹ ਕਾਨੂੰਨ ਹੈਗੇ ਆ ਇਜ਼ਰਾਈਲ ਵਾਸਤੇ, ਅਤੇ ਦੱਸਿਆ ਜਾ ਰਿਹਾ ਇਹ ਇਰਾਨ ਵਾਸਤੇ। ਇਰਾਨੀਆਂ ਨੂੰ ਤਾਂ ਪਹਿਲਾਂ ਹੀ ਆਸ ਨਹੀਂ ਸੀ। ਅਤੇ ਬਾਕੀ ਇਹ ਹੈ ਵੀ ਜਿਸ ਕਾਰਨ ਆਪਣੇ ਭਾਈਚਾਰੇ ਦੇ ਵਿੱਚ ਵੀ ਬੜਾ ਰੋਸ ਹੈ, ਇਹਦੇ ਬਾਰੇ ਵੀ ਤੁਸੀਂ ਫੀਲਡ 'ਚ ਰਹਿੰਦੇ ਹੋ ਕਿ ਇਹ ਸਾਡੇ ਸਾਨੂੰ ਵੀਜ਼ੇ ਨਹੀਂ ਦਿੰਦੇ, ਸਾਡੇ ਬੱਚਿਆਂ ਨੂੰ, ਸਾਡੇ ਨੂੰਹਾਂ ਨੂੰ, ਸਾਡੇ ਪੁੱਤਾਂ ਨੂੰ, ਜਵਾਈਆਂ ਨੂੰ, ਹੈ ਨਾ, ਬੜਾ ਲਮਕਾਉਂਦੇ ਨੇ, ਬੜਾ ਲਟਕਾਉਂਦੇ ਨੇ, ਇਹਦੇ ਬਾਰੇ ਕੀ ਖਿਆਲ ਹੈ?
ਕਿਤੇ ਨਾ ਕਿਤੇ ਭਾਜੀ ਇਹ ਵੀਜ਼ਾ ਜਿਹੜੀ ਇਮੀਗ੍ਰੇਸ਼ਨ ਹੈ ਸਖਤ ਹੋ ਹੀ ਚੁੱਕੀ ਹੈ, ਪਰ ਜਿਹੜੇ ਕਾਨੂੰਨ ਇਹਨਾਂ ਨੇ ਹੁਣ ਲਾਗੂ ਕੀਤੇ ਹੈ, ਕਿਤੇ ਨਾ ਕਿਤੇ ਇਹਨਾਂ ਦੀ ਵਿਰੋਧਤਾ ਵੀ ਮਤਲਬ ਕਿ ਬੜੀ ਚੱਲ ਰਹੀ ਹੈ ਇਸ ਮੌਜੂਦਾ ਸਮੇਂ ਦੇ ਵਿੱਚ। ਇਮੀਗ੍ਰੇਸ਼ਨ ਮਿਨਿਸਟਰ ਬਦਲਣ ਦੇ ਵੀ ਆਸਾਰ ਹੋ ਲੱਗ ਰਹੇ ਨੇ।
ਅੱਛਾ,
ਤੇ ਦੂਸਰੀ ਗੱਲ ਰਹੀ ਜਿਹੜੀ ਵੀਜ਼ੇ ਦੇਣ ਵਾਲੀ, ਇੱਕ ਜਿਹੜੀ ਐਂਟੀ ਮਾਈਗ੍ਰੇਸ਼ਨ ਅੱਜ ਕੱਲ ਪਿੱਛੇ ਜੇ ਚੱਲੀ ਸੀਗੀ ਉਹ ਕਿਤੇ ਨਾ ਕਿਤੇ ਫੇਰ ਦੁਬਾਰਾ ਹਰਕਤ ਵਿੱਚ ਆਉਂਦੀ ਨਜ਼ਰ ਆ ਰਹੀ ਹੈ,
ਹਾਂ
ਕਿਉਂਕਿ ਹਾਲਾਤ ਇੱਦਾਂ।
ਇਹ ਵੀ ਇੱਕ ਹੈ ਨਾ ਫੰਡਾ ਬਣਾਇਆ ਜਾ ਰਿਹਾ ਕਿ ਵੀਜ਼ੇ ਰੱਦ ਕਰਤੇ ਜੀ, ਵੀਜ਼ੇ ਆਓ ਤੇ ਉਹ ਜਿਹੜਾ ਮਤਲਬ ਮੇਨ ਸਟ੍ਰੀਮ ਕਮਿਊਨਿਟੀ ਜੀ ਨਹੀਂ, ਵੀਜ਼ਿਆਂ ਦਾ ਚੱਕਰ ਪੈ ਰਿਹਾ, ਤੇ ਮੈਨੂੰ ਲੱਗਦਾ
ਜੀ
ਉਹ ਨਾ ਬੰਦਿਆਂ ਨੂੰ ਵੀ ਖੁਸ਼ ਕਰਨ ਦੇ ਚੱਕਰ ਦੇ ਵਿੱਚ ਹੈ ਨਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਇਹ ਵੀਜ਼ੇ ਜਿਹੜੇ ਨੇ ਆ ਦੇਖੋ ਜੀ ਅਸੀਂ ਤਾਂ ਐਂਟੀ ਮਾਈਗ੍ਰੈਂਟਸ ਹੈ, ਐਂਟੀ ਇਮੀਗ੍ਰੇਸ਼ਨ ਹੈ ਨਾ। ਸੋ
ਜੀ
ਖੈਰ ਅਗਲਾ ਮੁੱਦਾ
ਜੀ
ਤੁਸੀਂ ਦੱਸੋ ਕਿਹੜਾ ਮੁੱਦਾ। ਖੈਰ
ਮੋ
ਮੁੱਦੇ ਜਿਹੜੇ ਨੇ ਉਹ ਤਾਂ ਦੁਨੀਆ ਦੇ ਬਹੁਤ ਚੱਲ ਰਹੇ ਨੇ ਤੇ ਅਸੀਂ ਡਿਸਕਸ ਵੀ ਕਰ ਰਹੇ ਨੇ, ਤਾਂ ਖਾਣ ਪੀਣ ਦਾ ਵੀ ਮੁੱਦਾ ਮਤਲਬ ਇੱਕ ਬੜਾ ਹੈਗਾ। ਅਸੀਂ ਗਰੇਵਾਲ ਬ੍ਰਦਰਸ ਨਾਲ ਇੰਟਰਵਿਊ ਕਰ ਰਹੇ ਹਾਂ, ਕਮਲਜੀਤ ਭਾਅ ਜੀ ਸਟੂਡੀਓ 'ਚ ਹਨ ਅਤੇ ਬੜੀ ਛੇਤੀ ਅਸੀਂ ਉਹਨਾਂ ਨੂੰ ਲਵਾਂਗੇ ਕਿਉਂਕਿ ਖਾਣ ਪੀਣ ਦੇ ਮੁੱਦੇ ਦੇ ਵਿੱਚ ਵੀ ਬਹੁਤ ਫੇਰਬਦਲ ਹੋਣ ਵਾਲਾ ਹੈ।
ਜੀ
ਇਰਾਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵੀਟ ਪ੍ਰੋਡਿਊਸਰ ਹੈ ਅਤੇ ਤੁਹਾਨੂੰ ਪਤਾ ਜਿਹੜੀ ਇਹ ਕਣਕ ਹੈ ਇਹ ਭਾਰਤ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਇਰਾਨ ਤੱਕ ਦੀ ਜਾਣੀ ਕਿ ਨੇਟਿਵ ਹੈ, ਇੱਥੋਂ ਦੀ ਹੈ।
ਜੀ
ਸੋ ਇਰਾਨ ਆਪਣੇ ਆਪ 'ਚ ਇੱਕ ਬਹੁਤ ਵੱਡਾ ਵੀਟ ਪ੍ਰੋਡਿਊਸਰ ਹੈ ਅਤੇ ਉੱਥੋਂ ਦੇ ਸਿਸਟਮ ਤਬਾਹ ਕੀਤੇ ਜਾ ਰਹੇ ਨੇ ਅਤੇ ਇਹਦੇ ਬਾਰੇ ਚਲੋ ਆਪਾਂ ਭਾਅ ਜੀ ਹੁਣਾਂ ਨਾਲ ਗੱਲ ਕਰਾਂਗੇ, ਪਰ ਜਿਹੜਾ ਇੱਥੇ ਵੀ ਖਾਣੇ ਦਾਣੇ ਦਾ ਰੇਟ ਹੈ, ਹੁਣ ਵੁਲਵਰ ਦੀਆਂ ਕੋਲਸ ਦੀਆਂ ਸ਼ੈਲਫਾਂ ਜਿਹੜੀਆਂ ਖਾਲੀ ਹੋ ਰਹੀਆਂ, ਖਾਲੀ ਕਰ ਰਹੇ ਨੇ ਤਾਂ ਕਈ ਵਾਰੀ ਇਹ ਜਾਣ ਕੇ ਵੀ ਕਰ ਲੈਂਦੇ ਨੇ ਭਾਅ ਵਧਾਉਣ ਨੂੰ। ਅਤੇ ਗਰਾਊਂਡ ਲੈਵਲ 'ਤੇ ਕੀ ਮਤਲਬ ਫੀਡਬੈਕ ਹੈ ਇਹ ਜੋ ਵਰਤਾਰਾ ਚੱਲ ਰਿਹਾ ਇੱਥੇ?
ਪਿੱਛੇ ਜੇ ਇੱਥੋਂ ਦੇ ਇੱਕ ਵਪਾਰੀ ਨਾਲ ਭਾਜੀ ਮੇਰੀ ਗੱਲ ਹੋਈ ਸੀਗੀ, ਜਿਹੜੇ ਇੱਥੋਂ ਦੇ ਇੰਡੀਅਨ ਹੋਲਸੇਲਰ ਨੇ ਆਟੇ ਨੂੰ ਲੈ ਕੇ ਜਾਂ ਇੰਡੀਅਨ
ਗ੍ਰੋਸਰੀ
ਗਰੋਸਰੀ ਨੂੰ ਲੈ ਕੇ ਜਿਹੜੀਆਂ ਵਾਰਤਾਲਾਪ ਚੱਲੀ ਸੀਗੀ, ਤੇ ਉਹ ਕਹਿੰਦੇ ਸੀਗੇ ਵੀ ਕਿਤੇ ਨਾ ਕਿਤੇ ਇਫੈਕਟ ਕੀਤਾ, ਪਰ ਪ੍ਰਾਈਸ ਹਜੇ ਤੱਕ ਜਿਹੜੇ ਪਿੱਛੋਂ ਹੈ, ਕਿਉਂਕਿ ਇੰਡੀਅਨ ਗਰੋਸਰੀ ਦਾ ਸਟਾਕ ਹਜੇ ਇਹਨਾਂ ਕੋਲ ਬੜਾ ਪਿਆ, ਤੇ ਸ਼ਿਪਿੰਗ ਹਜੇ ਥੋੜੀ ਜਿਹੀ ਢਿੱਲ ਹੋਈ ਹੈ ਉਹਦੇ ਵਿੱਚ, ਪਰ ਜਿਹੜੇ ਇੱਥੋਂ ਦੇ ਵਪਾਰੀ ਨੇ ਉਹਨਾਂ ਨੇ ਫਾਇਦਾ ਚੱਕਣ ਲਈ ਰੇਟ ਵਧਾ ਚੁੱਕੇ ਨੇ ਆਲਰੇਡੀ, ਜਿਹੜੇ ਸਟਾਕ ਹਾਲਾਂਕਿ ਉਹਨਾਂ ਕੋਲ ਸਾਲ ਸਾਲ ਡੇਢ ਡੇਢ ਸਾਲ ਪਹਿਲਾਂ ਦਾ ਪਿਆ ਸੀਗਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਪ੍ਰਾਈਸ ਹਾਈਕ ਦੀ ਉਮੀਦ ਹੈਗੀ ਆ ਆਉਣ, ਇਹ ਕਿਤੇ ਨਾ ਕਿਤੇ ਇਹ ਵਾਰ ਅਗਲੇ ਸਾਲ ਤੱਕ ਆਮ ਲੋਕਾਂ ਨੂੰ ਅਫੈਕਟ ਕਰੂਗੀ।
ਮਤਲਬ ਉਹ ਵੀ ਹਰ ਬੰਦੇ ਨੇ ਇਹਦੇ 'ਚੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨੀ ਆ। ਮੈਨੂੰ ਲੱਗਦਾ ਇੱਕ ਪੰਜਾਬੀ ਕੌਮ ਹੀ ਹੈ ਜਿਹੜੀ ਜਦੋਂ ਕਿਤੇ ਭੀੜ ਪੈਂਦੀ ਹੈ ਤਾਂ ਲੰਗਰ ਲਾਉਂਦੀ ਹੈ, ਫ੍ਰੀ ਚੀਜ਼ਾਂ ਦਿੰਦੀ
ਬਿਲਕੁਲ
ਹੈ।
ਜੀ
ਜੇ ਹੁਣ ਕਿਤੇ ਹੈ ਨਾ ਹੜ੍ਹ ਹੁੜ੍ਹ ਆਉਣ ਤਾਂ ਆਪਣੇ ਬੰਦੇ ਸ਼ੈਲਟਰ ਵੀ ਦਿੰਦੇ ਨੇ, ਟਰਾਂਸਪੋਰਟ ਵੀ ਲਾ ਦਿੰਦੇ ਨੇ, ਲੰਗਰ ਵੀ ਲਾ ਦਿੰਦੇ ਨੇ। ਅਤੇ ਤੁਸੀਂ ਦੂਜੀਆਂ ਸਟੇਟਾਂ ਚਲ ਜਾਓ, ਉਹ ਜਿਹੜੀ 20 ਰੁਪਏ ਦੀ ਪਾਣੀ ਦੀ ਬੋਤਲ ਹੈ 200-200 ਨੂੰ ਕਰ ਦਿੰਦੇ ਨੇ, ਹੈ ਨਾ। ਜਿਹੜਾ ਕਮਰੇ ਦਾ
ਜੀ
ਕਿਰਾਇਆ ਜਿਹੜਾ 1,000 ਰੁਪਏ ਦਾ ਉਹ 10-10 ਹਜ਼ਾਰ ਨੂੰ ਕਰ ਦਿੰਦੇ ਨੇ, 15-15 ਹਜ਼ਾਰ ਨੂੰ। ਇੱਦਾਂ ਹੁਣ ਅਸੀਂ ਮਿਡਲ ਈਸਟ 'ਚ ਦੇਖਿਆ ਆ, ਟਿਕਟਾਂ ਜਿਹੜੀਆਂ 15-15 ਹਜ਼ਾਰ ਡਾਲਰ ਦੀਆਂ ਨੇ, ਹੈ ਨਾ, ਜਿਹੜੀਆਂ
ਜੀ
ਕਿ 800 ਨੂੰ ਨਹੀਂ ਸੀ ਕੋਈ ਲੈਂਦਾ ਹੁੰਦਾ। ਸੋ ਇਹ ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀ, ਇਹਦਾ ਮਿਲਟਰੀ ਜਿਹੜੀ ਆ ਬਾਣੀਆਂ ਦੇ ਹੱਥ ਆਈ ਹੋਈ ਆ, ਹੈ ਨਾ। ਉਹ ਭਾਅ ਵਧਾਉਣ ਨੂੰ
ਜੀ
ਮਿਲਟਰੀ ਯੂਜ਼ ਕਰਦੇ ਨੇ, ਲੜਾਈਆਂ ਨੂੰ ਯੂਜ਼, ਆਪਣੇ ਮਤਲਬ ਬਿਜ਼ਨਸ ਨੂੰ, ਮਫਾਦ ਨੂੰ, ਬਿਜ਼ਨਸ ਦਾ ਹੁੰਦਾ ਜਿਹੜਾ ਫਾਇਦਾ ਉਠਾਉਣ ਲਈ ਉਹ ਇਹ ਲੜਾਈਆਂ ਛੇੜਦੇ ਨੇ, ਤੰਗੀ ਦਿੰਦੇ ਨੇ। ਹੁਣ ਮੈਨੂੰ ਪਤਾ ਲੱਗਿਆ ਵੀ ਪਤਾ ਨਹੀਂ ਇਹਦੇ 'ਚ ਕਿੰਨੀ ਸੱਚਾਈ ਹੈ ਕਿ ਡੋਨਲਡ ਟਰੰਪ ਦੇ ਮੁੰਡੇ ਨੇ ਨਾ ਲੜਾਈ ਤੋਂ ਇੱਕ ਦਿਨ ਪਹਿਲਾਂ 30 ਮਿਲੀਅਨ ਦਾ ਤੇਲ ਖਰੀਦਿਆ ਸਟਾਕ,
ਜੀ
ਤੇ ਹੁਣ ਕਹਿੰਦੇ ਆ ਵੀ ਉਹਦੀ ਇਨਕੁਆਇਰੀ ਵੈਸੇ ਚੱਲ ਰਹੀ ਆ, ਪਤਾ ਨਹੀਂ ਉਹਦਾ ਨਾਂ ਹੈ, ਪਤਾ ਨਹੀਂ ਕਿਸੇ ਹੋਰ ਨੇ ਵਿੱਚੋਂ ਹੀ ਉਹਨਾਂ ਦੇ ਉਹ ਲਿਆ ਨਰ, ਤੇ ਉਹ ਹੁਣ 100 ਮਿਲੀਅਨ ਦਾ ਵੇਚਿਆ। ਮਤਲਬ 3-4 ਦਿਨਾਂ 'ਚ ਹੀ ਤਕਰੀਬਨ 70 ਮਿਲੀਅਨ ਦਾ ਫਾਇਦਾ ਉਹ ਇੱਕ ਬੰਦੇ ਨੇ ਲਿਆ ਆ। ਉਂਗਲੀਆਂ ਉੱਤੇ ਉੱਠ ਰਹੀਆਂ, ਸੋਰੀ ਮੈਂ ਨਹੀਂ ਉਂਗਲੀ ਕਰ ਰਿਹਾ, ਮੈਂ ਪਿੱਛੇ ਕਰ ਲੈਂਦਾ, ਮੈਂ ਤਾਂ ਵੈਸੇ ਹੀ ਉਂਗਲੀ ਚੱਕੀ ਸੀ ਤੇ। ਪਰ ਜਿਹੜਾ ਨਾਮ ਉਹਦਾ ਲੱਗ ਰਿਹਾ, ਪਰ ਇਹਦੀ ਇੱਕ ਅਫੀਸ਼ੀਅਲ ਇਨਕੁਆਇਰੀ ਵੀ ਚੱਲ ਰਹੀ ਆ ਐਨਰਜੀ ਡਿਪਾਰਟਮੈਂਟ ਜਿਹੜਾ ਅਮਰੀਕਾ ਦਾ। ਸੋ ਉਹ ਬੰਦਿਆਂ ਨੂੰ ਅੰਦਰੋਂ ਪਤਾ ਆ ਕਿ ਲੜਾਈ ਲਾਣੀ ਹੈ, ਲੱਗਣੀ ਹੈ, ਤੇ ਉਹ ਮੈਂ ਆਹ ਸੌਦਾ ਲੈ ਲਵਾਂ, ਉਹ ਲੈ ਲਵਾਂ, ਫੇ ਵੇਚ ਦੇਵਾਂ। ਸੋ ਇਹ 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 ਜਿਹੜੀ ਚੱਲਣਾ ਹੀ ਚੱਲਣਾ ਹੈ ਵਰਤਾਰਾ, ਹੈ ਨਾ, ਲੋਕਾਂ ਦੀਆਂ ਮਜਬੂਰੀਆਂ ਬਣਾ ਕੇ ਉਹਨਾਂ ਨੂੰ। ਖੈਰ
ਇੱਕ ਭਾਜੀ ਦੇਖੋ ਵਿਸ਼ਵ ਦੇ ਵਿੱਚ ਏਦਾਂ ਦੀਆਂ ਗੱਲਾਂ ਚੱਲ ਰਹੀਆਂ ਵੀ ਕਿੱਥੇ ਜੰਗ ਲੱਗਣੀ ਹੈ ਜਾਂ ਕਿੱਥੇ ਕੀ ਹੋਣਾ ਹੈ, ਕਿਹੜਾ ਸਟਾਕ ਖਰੀਦਿਆ ਜਾਵੇ। ਇਹਦੇ ਨਾਲ ਇੱਕ ਮੁੱਦਾ ਆਪਾਂ ਛੋਟਾ ਜਿਹਾ ਹੋਰ ਜੋੜ ਲਈਏ, ਸਾਡੇ ਪੰਜਾਬ ਕੋਲ ਕਿੱਡੇ ਵੱਡੇ ਮੁੱਦੇ ਨੇ, ਤੁਸੀਂ ਏਦਾਂ ਲਾਤਰ ਤੇ ਲੱਤ ਰੱਖ ਕੇ ਕਿਉਂ ਬੈਠੇ ਹੋ?
ਮੈਂ ਵੀ ਇੱਦਾਂ ਬੈਠੇ ਭਰਾਵਾ, ਕਿਤੇ ਪਹਿਲਾਂ ਮੈਂ ਸਿੱਧਾ ਹੋ ਕੇ ਬਹਿ ਲਵਾਂ, ਕਿਤੇ ਕੋਈ ਇਤਰਾਜ਼ ਹੀ ਨਾ ਕਰ ਦੇਵੇ ਸਪੀਕਰ ਸਾਹਿਬ।
ਜੀ
ਅੱਛਾ
ਹਰਪਾਲ ਚੀਮਾ ਜੀ ਇੱਕ ਪੜ੍ਹੇ ਲਿਖੇ ਬੰਦੇ ਨੇ, ਵਕੀਲ ਨੇ, ਉਹਨਾਂ ਦਾ ਸੰਸਦ ਦੇ ਵਿੱਚ ਏਦਾਂ ਕਹਿਣਾ, ਕਿ ਕੀ ਸੋਚਦੇ ਹੋ ਇਸ ਬਾਰੇ?
ਉਹ ਇੱਦਾਂ ਆ ਵੀ ਸੋਚਣਾ ਹੀ ਬੰਦ ਕੀਤਾ ਹੋਇਆ ਇਹਨਾਂ ਬਾਰੇ ਤਾਂ, ਕਿ ਉਹ ਦਬ ਕੇ ਆਇਆ, ਤੈਨੂੰ ਮੈਂ ਬਾਹਰ ਦੇਖ ਲੈਂਦਾ, ਬਾਹਰ ਦੇਖ ਲੈਂਦਾ, ਹੈ ਨਾ, ਅਤੇ ਬਾਹਰ ਕੀ ਦੇਖ ਲੈਂਦਾ, ਜਿੱਥੇ ਬੈਠੇ ਆ ਉੱਥੇ ਹੀ ਦੇਖੀ ਜਾਓ ਇੱਕ ਦੂਜੇ ਨੂੰ, ਨਾਲੇ ਸਾਰੇ ਹੋਰ ਵੀ ਦੇਖਦੇ ਆ ਵੀ ਤੁਸੀਂ ਕਿੱਦਾਂ ਦੇਖਦੇ ਹੋ ਇੱਕ ਦੂਜੇ ਨੂੰ। ਬਾਹਰ ਦੇਖਣ ਦਾ ਮਤਲਬ, ਹੁਣ ਤੁਸੀਂ ਦੇਖੋ ਵੀ ਜੇ ਬਾਹਰ ਦੇਖ ਲੈਂਦਾ ਆ, ਅਤੇ ਮਤਲਬ ਖਹਿਰਾ ਸਾਹਿਬ ਬਾਹਰ ਚੱਲ ਜਾਣ, ਚੀਮਾ ਸਾਹਿਬ ਚੱਲ ਜਾਣ, ਉਹ ਘੁਲਣ ਲੱਗ ਪੈਣ, ਤੁਹਾਡਾ ਕਿਆ ਖਿਆਲ, ਕੌਣ ਜਿੱਤ ਜੂਗਾ, ਹੈ ਨਾ। ਉਹ ਜੇ
ਜੀ
ਬਾਹਰ ਕੱਲ੍ਹ ਹੀ ਫਿਰ ਲੁਕ ਛਿਪ ਕੇ ਕੱਲ੍ਹ ਹੀ ਮਤਲਬ ਕਰਨਾ ਆ, ਕਾਰ ਪਾਰਕ 'ਚ ਸਾਹਮਣੇ ਲਾਈਵ ਟੀਵੀ 'ਤੇ ਸਾਨੂੰ ਵੀ ਦਿਖਾ ਲਓ ਤੁਸੀਂ ਕੀ ਬਾਹਰ ਕਰਨਾ, ਉਹ ਇੱਥੇ ਕਰਕੇ ਦਿਖਾ ਲਓ, ਨਾਲੇ ਫਿਰ ਪਤਾ ਤਾਂ ਲੱਗੇ ਨਾ। ਤੁਹਾਨੂੰ ਯਾਦ ਨਹੀਂ ਹੈਗਾ, ਤੁਹਾਤੋਂ ਸ਼ਾਇਦ ਪਹਿਲਾਂ ਦੀਆਂ ਗੱਲਾਂ, ਸਾਡੇ ਇੱਥੇ ਐਮਐਲਏ
ਜੀ
ਹੁੰਦਾ ਸੀ ਐਂਡਰੂ ਫਰੇਜ਼ਰ, ਅਤੇ
ਜੀ
ਉਹ ਬੜਾ ਧਾਕੜ ਸੀਗਾ, ਠੀਕ ਹੈ, ਅਤੇ ਕਿਸਾਨ ਸੀਗਾ, ਅਤੇ
ਜੀ
ਇਹ ਲੇਬਰ ਦੀ ਗੱਲ ਹੈ 2004-5-6 ਦੀ ਸ਼ਾਇਦ ਇਦੋਂ ਦੀ ਗੱਲ ਹੈ, ਅਤੇ ਉਦੋਂ ਲੇਬਰ ਪਾਰਟੀ ਦੀ ਦਾ ਸਰਕਾਰ ਸੀ, ਅਤੇ ਉਹਨਾਂ ਦਾ ਮੰਤਰੀ ਸੀ ਜੋ ਟਰਪੋਡੀ, ਪੁਲਿਸ ਮਿਨਿਸਟਰ, ਅਤੇ ਉਹ ਸਾਡੇ
ਜੀ
ਇਲਾਕੇ 'ਚ ਆਇਆ, ਇਲਾਕੇ 'ਚ ਆ ਕੇ ਚਲੇ ਗਿਆ, ਜਾ ਕੇ ਉਹਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ, ਮੈਂ ਉੱਥੇ ਗਿਆ ਸੀ, ਅਤੇ ਕਹਿੰਦਾ ਮੈਂ ਇਹਨਾਂ ਦੇ ਇਲਾਕੇ 'ਚ ਗਿਆ ਕੌਫ ਸਾਰਬਰ ਦੇ ਵਿੱਚ, ਅਤੇ ਇਹ ਇਲਾਕਾ ਛੱਡ ਕੇ ਭੱਜ ਗਿਆ, ਮੈਨੂੰ ਮਿਲਣ ਨਹੀਂ ਆਇਆ, ਹੈ ਨਾ।
ਜੀ
ਉਹ ਵੀਡੀਓ ਪਿਆ ਹੋਣਾ ਕਿਤੇ, ਤੁਸੀਂ ਦੇਖਿਓ, ਅਤੇ ਨਾਲੇ ਤਾਂ 5-7 ਉਹਨੂੰ ਕੱਢੀਆਂ ਗਾਲਾਂ ਫਿਰ ਐਂਡਰੂ ਫਰੇਜ਼ਰ ਨੇ, ਨਾਲੇ ਉਹਦੇ ਦੋ ਛੱਡੀਆਂ, ਉਹ ਮੋਹਰੇ ਮੋਹਰੇ, ਅਤੇ ਉਹ ਪਿੱਛੇ ਪਿੱਛੇ, ਉਹ ਸਰਕਲ ਟੇਬਲ ਦੇ ਦੁਆਲੇ ਘੁੰਮਦੇ ਆ, ਉਹ ਮਿਨਿਸਟਰ ਮੋਹਰੇ ਭਜਾਇਆ, ਅਤੇ ਉਹ ਮਗਰ ਜਿੱਦਾਂ ਨਿਆਣੇ ਨਹੀਂ ਖੇਡਦੇ ਹੁੰਦੇ
ਜੀ
ਚੂਣ, ਇੱਦਾਂ ਭਜਾਇਆ, ਅਤੇ ਉਹਦੇ ਗਾਲਾਂ ਵੀ ਸ਼ਾਇਦ ਇੱਕ ਅੱਧੀ ਚਪੇੜ ਵੀ ਲਾਈ ਸੀ ਉਹਦੇ, ਅਤੇ ਨਾਲੇ ਖੜ੍ਹ ਕੇ ਵਾਰਨਿੰਗ ਦਿੱਤੀ ਸੀ ਵੀ ਜੇ ਤੂੰ ਮੇਰੇ ਇਲਾਕੇ 'ਚ ਮੁੜ ਕੇ ਫਿਰ ਆਇਆ ਨਾ, ਜਹਾਜ਼ ਦੇ ਉੱਪਰੋਂ ਵੀ ਲੰਘਿਆ ਤਾਂ ਮੈਨੂੰ ਫੋਨ ਕਰਕੇ ਆਉਣਾ, ਕਿਉਂਕਿ ਇਹ ਪ੍ਰੋਟੋਕਾਲ ਹੈ ਵੀ ਕਿਸੇ ਵੀ ਮਿਨਿਸਟਰ ਨੇ, ਐਮਐਲਏ ਨੇ, ਐਮਪੀ ਨੇ ਦੂਜੇ ਏਰੀਏ 'ਚ ਜਾਣਾ ਹੈ ਨਾ, ਕੋਈ ਅਨਾਊਂਸਮੈਂਟ ਕਰਨੀ ਜਾਂ ਦੇਖਣਾ, ਤਾਂ ਉਹਨੂੰ ਉਸ ਐਮਐਲਏ ਨੂੰ ਦੱਸਣਾ ਪੈਣਾ ਵੀ ਮੈਂ ਆ ਰਿਹਾ ਹਾਂ। ਹੁਣ ਉਹਨੂੰ
ਜੀ
ਦੱਸਿਆ ਨਹੀਂ ਸੀਗਾ, ਇਹਨੂੰ ਪਤਾ ਸੀਗਾ ਇਹ ਐਮਐਲਏ ਗਿਆ ਹੋਇਆ ਸੀਗਾ ਫਿਊਨਰਲ 'ਤੇ, ਅਤੇ ਇਹਨੂੰ ਪਤਾ ਸੀ ਵੀ ਇਹਨੇ
ਜੀ
ਫਿਊਨਰਲ 'ਤੇ ਜਾਣਾ ਹੈ, ਅਤੇ ਮਗਰੋਂ ਆ ਕੇ ਅਨਾਊਂਸਮੈਂਟ ਕਰਕੇ ਭੱਜ ਗਿਆ, ਅਤੇ ਇਲਜ਼ਾਮ ਵੀ ਫਿਰ ਇਹਤੇ ਲਾਇਆ ਵੀ ਉਹ ਆਇਆ ਨਹੀਂ, ਅਤੇ ਉਹਦੇ ਕਰਕੇ ਫਿਰ ਉਹਦੇ ਚਪੇੜਾਂ ਪਈਆਂ ਸੀਗੀਆਂ ਪਾਰਲੀਮੈਂਟ ਦੇ ਵਿੱਚ, ਠੀਕ ਹੈ, ਔਰ ਉਹ ਸਾਰਿਆਂ ਨੇ ਦੇਖੀਆਂ, ਅਸੀਂ ਵੀ ਦੇਖੀਆਂ, ਨਜ਼ਾਰਾ ਤਾਂ ਫਿਰ ਇੱਦਾਂ ਹੈ ਨਾ ਦੇਖਣਾ। ਉਹ ਕਹਿੰਦਾ ਮੈਂ ਬਾਹਰ ਨਹੀਂ, ਤੈਨੂੰ ਕੌਫ ਸਾਰ ਨਹੀਂ ਦੇਖਣਾ, ਤੈਨੂੰ ਮੈਂ ਪਾਰਲੀਮੈਂਟ ਹਾਊਸ ਦੇ ਵਿੱਚ ਹੀ ਦੇਖੂੰਗਾ ਔਰ ਦੁਨੀਆ ਨੂੰ ਵੀ ਦਿਖਾਊਂਗਾ, ਮੁੜ ਕੇ ਅੱਜ ਆ ਕੇ ਉਹ ਪ੍ਰੋਟੋਕਾਲ ਕਿਸੇ ਨੇ ਫੇਲ ਕੀਤਾ। ਸੋ ਜੇ ਚੀਮਾ ਸਾਹਿਬ ਅਤੇ ਖਹਿਰਾ ਸਾਹਿਬ ਇੱਕ ਦੂਜੇ ਨੂੰ ਦੇਖਣਾ ਚਾਹੁੰਦੇ ਨੇ, ਤਾਂ ਸਾਨੂੰ ਵੀ ਦਿਖਾ ਲਓ ਨਾ ਯਾਰ, ਬਾਹਰ ਕੀ
ਬਿਲਕੁਲ।
ਕਰਨਾ ਹੈ ਨਾ।
ਪਰ ਭਾਜੀ ਕਿੰਨੇ ਗੰਭੀਰ ਮੁੱਦੇ ਨੇ ਜਿਨ੍ਹਾਂ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਕਿੱਥੇ ਉਹ ਲੈ ਕੇ ਜਿਹੜੇ ਇਹੋ ਜਿਹੇ ਮੁੱਦੇ ਬੈਠੇ ਨੇ, ਤੂੰ ਸਾਡੇ ਵੱਲ ਇਦਾਂ ਦੇਖਦਾ ਜਾਂ ਤੁਸੀਂ ਇਦਾਂ ਕਰਦੇ ਹੋ
ਤੇ ਉਹ ਕੱਲੂ
ਕਿ
ਕੱਲੂ ਕਰਾਂਗੇ, ਅਮਰੀਕ ਭਾਜੀ ਹੁਣੀ ਆ ਜਾਣਾ, ਤੇ ਉਹ ਜ਼ਿਆਦਾ ਪੋਲੀਟੀਕਲ ਬੰਦੇ ਉਹ ਨੇ ਆਪਣੇ ਚਾਹਲ ਸਾਹਿਬ, ਤੇ
ਜੀ
ਹੋਰ ਵੀ ਮੁੱਦੇ ਨੇ, ਆ 1,000 ਰੁਪਏ 'ਚ ਗਿੱਧਾ ਪੈ ਰਿਹਾ ਇਹਦੇ ਵੀ ਮੁੱਦੇ ਨੇ, ਠੀਕ ਹੈ।
ਜੀ
ਫਿਰ ਉਹ ਭਗਵੰਤ ਮਾਨ ਆਪਣੇ ਉਹ ਕਾਲਜ ਦੇ ਕਿੱਸੇ ਸੁਣਾ ਰਿਹਾ, ਤੁਹਾਡੀ ਭਾਬੀ ਆ, ਹੈ ਨਾ, ਵੁਮੈਨਸ ਡੇ ਦੇ ਉਹ ਕਰ ਰਿਹਾ, ਹੈ ਨਾ,
ਜੀ
ਤੇ ਉਹ ਮਤਲਬ ਇਹੋ ਜਿਹੇ ਜਿਹੜੇ ਬੜੇ ਗੰਭੀਰ ਮੁੱਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਚਿੰਤਨ ਦੀ ਲੋੜ ਹੈ। ਖੈਰ ਜਿਸ ਕਾਰਨ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਸਮਾਂ ਕੱਢਿਆ, ਅੱਜ ਤੁਸੀਂ ਥੋੜ੍ਹੇ ਬਿਜ਼ੀ ਹੋ, ਪਹਿਲਾਂ ਆਏ ਸੀਗੇ, ਅਤੇ ਆਪਾਂ ਅਗਲੇ ਹਫ਼ਤੇ ਫਿਰ ਜਾਰੀ ਰੱਖਾਂਗੇ ਗੱਲਬਾਤ। ਧੰਨਵਾਦ, ਬਹੁਤ
ਜੀ
ਬਹੁਤ,
ਭਾਈ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ
ਸਤਿ
ਸ੍ਰੀ ਅਕਾਲ
ਸ਼੍ਰੀ
ਜੀ।
ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਜਿਸ ਕਾਰਨ ਸਾਡੇ ਨਾਲ ਜੁੜਦੇ ਨੇ ਬ੍ਰਿਸਬਨ ਤੋਂ। ਸੋ ਮਿੱਤਰ ਪਿਆਰੇ ਜਿਹੜੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਪਰਮਵੀਰ ਸਿੰਘ ਬਾਈ ਜੀ ਸਾਡੇ ਨਾਲ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਸਤਿ ਸ਼੍ਰੀ ਅਕਾਲ, ਮਿਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਤੇ ਮੰਗਟ ਅੰਕਲ ਸਾਡੇ ਨਾਲ ਜੁੜੇ ਨੇ, ਦਰਸ਼ਨ ਮੰਗਟ ਅੰਕਲ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਿਮਰਨ ਕੰਗੂੜਾ ਜੀ, ਕੀ ਹਾਲ ਚਾਲ ਹੈ ਪਿਆਰਿਓ? ਤੇ ਕਹਿੰਦੇ ਕਿ ਭਾਅ ਜੀ, ਕਹਿੰਦੇ ਕਹਾਵਤ ਨੂੰ ਵੀ ਤੁਸੀਂ ਸੱਭਿਅਕ ਕਰਤਾ। ਹਾਂਜੀ ਹਾਂਜੀ, ਇਹ ਕਹਾਵਤ ਅਮਰੀਕ ਭਾਅ ਜੀ ਨੇ ਬਣਾਈ ਸੀ, ਜਿਹੜਾ ਲਾਹੌਰ ਇੰਟੈਲੀਜੈਂਟ ਉਹ ਪਿਸ਼ੌਰ ਵੀ ਇੰਟੈਲੀਜੈਂਟ। ਤੇ ਸੁਰਜੀਤ ਸਿੰਘ ਬਾਜਾ ਖਾਨਾ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਨਰਿੰਦਰ ਸਿੰਘ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਹਾਂਜੀ, ਉਹਨਾਂ ਦਾ ਉਹਨਾਂ ਨੇ ਮੈਸੇਜ ਪਾਇਆ ਅਤੇ ਇਮੀਗ੍ਰੇਸ਼ਨ ਦੀ ਗੱਲ ਕੀਤੀ ਆ ਕਿ ਆਸਟ੍ਰੇਲੀਆ ਸ਼ੁੱਡ ਨਾਟ ਟੇਕ ਐਨੀ ਅਸਾਈਲਮ ਸੀਕਰਸ ਫਰੋਮ ਵਾਰ ਕੰਟਰੀਜ਼, ਇਟਸ ਹਾਈਲੀ ਲਾਈਕਲੀ ਦੈਟ ਪਲਾਂਟੇਸ਼ਨ ਆਫ ਟੈਰੋਰਿਸਟ ਇਨ ਵੈਸਟਰਨ ਕੰਟਰੀ। ਇਨ ਰਿਗਾਰਡ ਟੂ ਆਸਟ੍ਰੇਲੀਆ, ਆਈ ਡੋਂਟ ਅੰਡਰਸਟੈਂਡ ਫੈਮਿਲੀ ਸਪੋਂਸਰਡ ਸਟ੍ਰੀਮ ਇਜ਼ ਦੈਟ ਯੂ ਲੀਗਲੀ ਟੇਕ ਫੁੱਲ ਰਿਸਪੋਂਸਿਬਿਲਟੀ ਆਫ ਫੈਮਿਲੀ ਮੈਂਬਰਸ ਐਂਡ ਬਟ ਇਮੀਗ੍ਰੇਸ਼ਨ ਕੀਪ ਰਿਫਿਊਜ਼ਿੰਗ ਦਿਸ ਵੀਜ਼ਾ, ਵੀਜ਼ਾ ਹੈਜ਼ ਨੋ ਫਰਦਰ ਸਟੇ ਇਫ ਯੂ ਬ੍ਰੀਚ। ਮਤਲਬ ਉਹ ਨਰਿੰਦਰ, ਇਹ ਬੜੀ ਵੱਡੀ ਸਮੱਸਿਆ ਆ ਕਿ ਕਈ ਵਾਰੀ ਇੱਦਾਂ ਲੱਗਦਾ ਕਿ ਉਹ ਲੋਕ ਇੱਥੇ ਆਸਟ੍ਰੇਲੀਆ 'ਚ ਫਿਰਦੇ ਨੇ ਜਿਹੜੇ ਆਸਟ੍ਰੇਲੀਆ 'ਚ ਹੋਣੇ ਨਹੀਂ ਚਾਹੀਦੇ, ਅਤੇ ਜਿਹੜੇ ਫੈਮਿਲੀ ਮੈਂਬਰਸ ਨੇ, ਹੈ ਨਾ, ਸਪੈਸ਼ਲੀ ਸਪਾਊਸਿਸ, ਬਹੁਤ ਪ੍ਰੋਬਲਮ ਹੈ। ਉਹਨਾਂ ਦੇ ਦੋ ਦੋ ਤਿੰਨ ਤਿੰਨ ਸਾਲ ਉਹਨਾਂ ਨੂੰ ਵੀਜ਼ੇ ਨਹੀਂ ਦਿੰਦੇ। ਖੈਰ, ਰਵੀ ਭਾਅ ਜੀ ਜੁੜੇ ਨੇ ਸਿਡਨੀ ਤੋਂ, ਅਤੇ ਕਹਿੰਦੇ ਨੇ ਕਿ ਜੀ ਈਗੋ ਈਰਾ ਚੱਲ ਰਿਹਾ ਜੀ, ਈਗੋ ਹੈਜ਼ ਗਰੋਨ ਆਊਟ ਆਫ ਇੰਡੀਵਿਜੁਅਲਸ ਟੂ ਕੰਟਰੀ ਐਡਮਿਨਿਸਟ੍ਰੇਸ਼ਨ, ਨਾਓ ਗਰੀਡ ਐਂਡ ਫੁਲਿਸ਼ਨੈਸ ਵਿਲ ਗਰੋ ਈਵਨ ਫਾਸਟਰ। ਬਿਲਕੁਲ ਸਹੀ, ਬਿਲਕੁਲ ਸਹੀ। ਅਤੇ ਮਨਜੀਤ ਸਿੰਘ ਸੰਘਾ ਬਲਗੁਲਗੇ ਤੋਂ ਗੁਰਮੁਖ ਪਿਆਰੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਿੰਦਰ ਭਾਅ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਰਜੀਨੀਆ ਤੋਂ। ਅਤੇ ਸੁਖਵਿੰਦਰ ਸੌਂਧ ਭਾਅ ਜੀ ਵੀ ਜੁੜ ਗਏ ਨੇ ਪ੍ਰੋਗਰਾਮ 'ਚ ਕਿੱਕਰਸਿੱਲ ਤੋਂ। ਹਰਨੇਕ ਸਿੰਘ ਬੈਂਸ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੀਂਹ ਦੇ 2 ਦਿਨ ਬਾਅਦ ਕੱਲ੍ਹ ਰਾਤ ਦਾ ਬ੍ਰਿਸਬਨ 'ਚ ਮੌਸਮ ਬਹੁਤ ਸੋਹਣਾ ਹੈ ਜੀ, ਅਤੇ ਬਾਕੀ ਵਧੀਆ ਭਾਅ ਜੀ ਹਵਾ ਚੱਲ ਰਹੀ ਆ। ਜਿਹੜੇ ਹਜੇ ਵੀ ਹਜੇ ਤੱਕ ਘਰ ਸੁੱਤੇ ਨੇ, ਉਹ ਜ਼ਰੂਰ ਇਸ ਮੌਸਮ ਦਾ ਆਨੰਦ ਮਾਣਨ ਬਾਹਰ ਆ ਕੇ। ਅਤੇ ਗੁਰਿੰਦਰ ਭਾਅ ਜੀ ਉਹਨਾਂ ਨੇ 2 ਤਸਵੀਰਾਂ ਭੇਜੀਆਂ ਨੇ, ਇਰਾਨ ਅਤੇ ਇੰਡੀਆ ਦੇ ਜਹਾਜ਼ਾਂ ਦੀਆਂ। ਫਿਰ ਮੈਨੂੰ ਲੱਗਦਾ ਕਿ ਜਿਹੜਾ ਜਹਾਜ਼ ਪਹਿਲਾਂ ਤਬਾਹ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਇੰਡੀਆ ਦੇ ਫੋਰਨ ਮਿਨਿਸਟਰ ਨੇ ਫੋਨ ਲਾਇਆ ਇਰਾਨ ਦੇ ਫੋਰਨ ਮਿਨਿਸਟਰ ਨੂੰ, ਅਤੇ ਗੱਲਬਾਤ ਹੋਈ, ਅਤੇ ਉਸ ਤੋਂ ਬਾਅਦ ਜਹਾਜ਼ ਜਿਹੜੇ ਨੇ ਉਹ ਖੋਲ੍ਹੇ ਨੇ ਇੰਡੀਆ ਵਾਸਤੇ ਵੀ। ਸੋ ਇਹ ਅਟੈਕ ਪਹਿਲਾਂ ਹੋਇਆ ਸੀ, ਪਰ ਇਹ ਫੋਟੋਆਂ ਅੱਗੇ ਪਿੱਛੇ ਆ ਮੈਨੂੰ ਲੱਗਦਾ। ਅਤੇ ਚਲੋ, ਅਸੀਂ ਜਿਹੜੀ ਗੱਲਬਾਤ ਹੁਣ ਆਪਾਂ ਸ਼ੁਰੂ ਕਰਨੀ ਆ, ਅਤੇ ਸਾਡੇ ਬੜੇ ਹੀ ਸਤਿਕਾਰਤ ਕਮਲਜੀਤ ਭਾਅ ਜੀ ਗਰੇਵਾਲ ਗ੍ਰੇਨ ਮਿਲਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ, ਆਲ ਗੁੱਡ ਹੈ ਜੀ, ਆਲ ਗੁੱਡ। ਹੋਰ ਤੁਸੀਂ ਸੁਣਾਓ, ਠੀਕ ਠਾਕ?
ਠੀਕ ਹੈ। ਪਹਿਲਾਂ ਹੁਣ ਤੁਹਾਡਾ ਪਤਾ ਹੀ ਨਹੀਂ ਲੱਗਦਾ, ਤੁਸੀਂ ਮਲਡੂਰੇ ਹੋ ਜਾਂ ਮੈਲਬਨ ਹੋ?
ਹਾਂ, ਮੈਂ ਜ਼ਿਆਦਾ ਮਲਡੂਰਾ ਹੀ ਹੁੰਦਾ ਜੀ, ਜਿੱਥੇ ਇੱਥੇ ਸਾਡਾ ਪੰਜਾਬੀ ਜੀ ਆਪਣੇ ਕਹਿੰਦੇ ਨੇ, ਜਿੱਥੇ ਸਾਡਾ ਕਾਰਖਾਨਾ,
ਜਿੱਥੇ ਅੱਡਾ
ਮੈਂ
ਖੱਡਾ,
ਕਾਰਖਾਨੇ ਦੇ
ਜਿੱਥੇ ਅੱਡਾ ਖੱਡਾ ਆਪਣਾ।
ਤੇ ਨਾਲ ਦੀ ਨਾਲ ਜੀ ਜਿੰਨੇ ਸੁਣਨ ਵਾਲੇ ਦੇਖਣ ਵਾਲੇ ਸਾਡੇ ਵੀਰ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਜੀ
ਬਹੁਤ ਵਧੀਆ, ਅੱਜ ਤੁਸੀਂ ਸਮਾਂ ਦਿੱਤਾ, ਸਾਰਿਆਂ ਦੇ ਰੂਬਰੂ ਹੋਣ ਦਾ ਬਹੁਤ ਟਾਈਮ ਹੋ ਗਿਆ ਸੀ ਹੁਣ ਆਪਾਂ,
ਹਾਂਜੀ
ਮੇਰਾ ਖਿਆਲ ਕਾਫੀ ਓਵਰਡਿਊ ਸੀ।
ਹਾਂਜੀ ਹਾਂਜੀ, ਉਹ ਕਈ ਵਾਰੀ ਫਿਰ ਚਿੰਤਨ ਵੀ ਕਰਨੇ ਹੁੰਦੇ ਆ, ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ ਨੇ, ਤੇ ਸਪੈਸ਼ਲੀ ਜਿਹੜਾ ਹੁਣ ਟਾਈਮ ਚੱਲ ਰਿਹਾ ਨਾ, ਇਹ ਬੜਾ ਨਾਜ਼ੁਕ ਜਿਹਾ ਟਾਈਮ ਹੈ। ਮੈਨੂੰ ਲੱਗਦਾ ਕਿ ਇਕੱਲੀ ਖੇਤੀ ਨਹੀਂ, ਤਕਰੀਬਨ ਸਾਰੇ ਬਿਜ਼ਨਸ ਉਸ ਮੋੜ ਤੇ ਖੜੇ ਆ ਜਿੱਥੇ ਬਿਜ਼ਨਸਮੈਨ ਜਿਹੜੇ ਬਿਜ਼ਨਸ ਨੂੰ ਚਲਾਉਂਦੇ ਆ, ਉਹਨਾਂ ਨੂੰ ਇਹ ਉਹ ਇਹ ਫੈਸਲਾ ਕਰਨ 'ਚ ਮਤਲਬ ਜੱਕੋ ਤੱਕ ਕਰ ਰਹੇ ਨੇ ਕਿ ਬਿਜ਼ਨਸ ਕਰੀਏ ਜਾਂ ਨਾ ਕਰੀਏ।
ਇਹ ਭਾਜੀ ਵੈਸੇ ਤਾਂ ਚਲੋ ਹੁਣ ਥੋੜਾ ਜਿਹਾ ਜ਼ਿਆਦਾ ਹੋ ਰਿਹਾ, ਇਹ ਜੋ ਵੀ ਲੜਾਈਆਂ ਨੇ ਜਾਂ ਜਿਸ ਤਰ੍ਹਾਂ ਕੋਸਟ ਵੱਧ ਰਹੀ ਆ, ਪਰ ਪਿਛਲੇ ਕਹਿ ਲਓ ਵੀ 20 ਸਾਲ ਤੋਂ ਇਹ ਕੁਛ ਅਬਜ਼ਰਵ ਹੁੰਦਾ ਆ ਰਿਹਾ ਕਿ ਕਿਸੇ ਵੀ ਕਿਸਮ ਦਾ ਜਿਹੜਾ ਛੋਟਾ ਬਿਜ਼ਨਸ ਹੈ ਉਹਨੂੰ ਸਮਹਾਉ ਜਿਹੜੇ ਵੱਡੇ ਕਾਰਪੋਰੇਟਸ ਨੇ, ਇੰਟਰਨੈਸ਼ਨਲ ਕੰਪਨੀਆਂ ਨੇ, ਉਹ ਕੋਈ ਨਾ ਕੋਈ ਉਹਨੂੰ ਸਕੀਮ ਲੜਾ ਕੇ, ਕੋਈ ਨਾ ਕੋਈ ਉਹਦਾ ਮਤਲਬ ਇੱਕ ਇੱਕ ਤੈਅ ਰੂਟ ਬਣਾ ਕੇ ਉਹ ਜਿਹੜੇ ਆ ਉਹ ਮਤਲਬ ਛੋਟੇ ਬਿਜ਼ਨਸ
ਸਾਹ ਘੁੱਟਿਆ ਜਾ ਰਿਹਾ,
ਹਾਂ ਸਾਹ ਘੁੱਟਿਆ ਜਾ ਰਿਹਾ, ਉਹ ਚਾਹੇ ਆਪਣਾ ਖੇਤੀ ਬਿਜ਼ਨਸ ਆ, ਚਾਹੇ ਕੋਈ ਟ੍ਰੇਡਰ ਨੇ, ਚਾਹੇ ਡਜ਼ਨ ਮੈਟਰ ਜਿਹੜਾ ਬਿਜ਼ਨਸ ਆ ਨਾ, ਖੇਤੀ ਦੇ ਵਿੱਚ ਤੁਹਾਡਾ ਤਜਰਬਾ, ਸਾਡਾ ਆਪਣਾ ਤਜਰਬਾ, ਪਿਛਲੇ 20-25 ਸਾਲ ਤੋਂ ਪਹਿਲਾਂ ਉਹ ਸਕੀਮ ਇਹਨਾਂ ਦੀ ਜਿਹੜੀ ਇਨਵੈਸਟਰ ਫੰਡਡ ਆਈ ਹੈ ਨਾ, ਉਹਦੇ ਵਿੱਚ ਕੰਪਨੀਆਂ ਇਨਵੈਸਟਰ ਜਿਹੜੇ ਸ਼ਹਿਰਾਂ ਦੇ ਵਿੱਚ, ਉਦੋਂ ਮੈਨੂੰ ਯਾਦ ਆ 2004-05 ਦੇ ਵਿੱਚ ਅਸੀਂ ਵੀ ਨਵੇਂ ਨਵੇਂ ਇੱਥੇ ਨਿਊਜ਼ੀਲੈਂਡ ਤੋਂ ਮੂਵ ਹੋਏ 2000 'ਚ ਨਾ, ਅਸੀਂ ਸਿਡਨੀ ਗਰੇਪਸ ਲੈ ਕੇ ਜਾਂਦੇ ਹੁੰਦੇ ਸੀ ਬਾਕਸ
ਅੱਛਾ
ਤੋੜ ਕੇ ਨਾ ਮਾਰਕੀਟ ਦੇ ਵਿੱਚ ਵੇਚਣ। ਇੱਥੇ ਵਿਕਦੇ ਨਹੀਂ ਸੀ, ਅੱਜ ਵੀ ਨਹੀਂ ਵਿਕਦੇ ਉਹ 25 ਸਾਲ ਤੋਂ।
ਅੱਛਾ
ਮੰਨ ਲਓ ਜਿਹੜਾ ਵਾਈਨ ਗਰੇਪ ਆ ਉਹਦੇ ਕੋਈ ਹਾਲਾਤ ਨੇ, ਕਦੇ ਮਾੜਾ ਮੋਟਾ ਠੀਕ ਹੋ ਗਿਆ। ਇਸ ਸਾਲ ਤਾਂ ਇੰਨਾ ਕੁ ਹਾਲਾਤ ਮਾੜੇ ਹੋ ਗਏ ਬਈ,
ਅੱਛਾ
ਮਤਲਬ ਕੋਈ ਉਹ ਲੈ ਹੀ ਨਹੀਂ ਰਹੇ, ਕਹਿੰਦੇ ਵੀ ਬਸ ਲੈਣੇ ਹੀ ਨਹੀਂ, ਤੁਸੀਂ ਡੰਪ ਕਰ ਦਿਓ ਨਾ। ਤੇ ਉਹ 2004-05 ਚ ਵੀ ਅਸੀਂ ਲੈ ਕੇ ਜਾਂਦੇ ਹੁੰਦੇ ਸਿਡਨੀ, ਬਹੁਤ ਅਸੀਂ 4-5 ਸਾਲ ਲੈ ਕੇ ਜਾਂਦੇ ਰਹੇ ਨੇ ਟਰੱਕ ਤੇ। ਉਦੋਂ ਟਿੰਬਰ ਕੋਪ ਤੁਸੀਂ ਸੁਣੀ ਹੋਣੀ ਆ, ਬਾਅਦ ਤੋਂ ਲਿਕੁਇਡੇਸ਼ਨ ਚਲੀ ਗਈ ਨਾ ਟਿੰਬਰ ਕੋਪ ਦੇ ਇਨਵੈਸਟਮੈਂਟ ਪ੍ਰੋਗਰਾਮ।
ਉਹ ਜਿਹੜੇ
ਹਾਂਜੀ
ਜੰਗਲ ਲਾਉਂਦੇ ਹੁੰਦੇ ਉਹ ਸੀਗੀ ਮਨੀ ਲਾਂਡਰਿੰਗ ਕੰਪਨੀ ਸੀਗੀ ਸਾਰੇ ਉਹ।
ਹਾਂਜੀ ਹਾਂ, ਉਹ ਕੱਲੇ ਜੰਗਲ ਨਹੀਂ ਸੀ, ਉਹ ਹਾਰਟੀਕਲਚਰ ਦੇ ਵਿੱਚ ਵੀ ਇੱਧਰ ਬਦਾਮਾਂ 'ਚ ਉਹਨਾਂ ਨੇ ਉਸ ਉਦੋਂ ਕਾਫੀ ਸ਼ੁਰੂਆਤ ਕੀਤੀ ਸੀ।
ਇੱਥੇ ਭਾਜੀ
ਅਸੀਂ
ਸਾਡੇ
ਉਹ
ਸਾਡੇ ਏਰੀਏ, ਸੋਰੀ ਮਾਫ ਕਰਨਾ, ਸਾਡੇ ਏਰੀਏ 'ਚ ਬੇਰੀਆਂ ਦਾ ਵੀ ਉਹਨਾਂ ਨੇ ਟੇਕ ਓਵਰ ਕੀਤਾ, ਚਿਕੀਟੇ ਨੂੰ ਡੋਬਣਾ ਉਹਨੀ ਡੋਬਿਆ ਉਹਨੀ।
ਹਾਂਜੀ 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 ਉਹ ਕੀ ਸੀਗਾ ਬਈ, ਕੋਈ ਵੀ ਇਨਵੈਸਟਰ, ਤੁਸੀਂ ਮੰਨ ਲਓ ਤੁਸੀਂ ਕੋਈ ਪ੍ਰੋਫੈਸ਼ਨਲ ਹੋ, ਸਿਟੀ ਦੇ ਵਿੱਚ ਰਹਿ ਰਹੇ ਹੋ ਤੇ ਤੁਸੀਂ ਆਪਣਾ ਟੈਕਸ ਆਫਸੈਟ ਕਰਨਾ ਹੈ ਨਾ, ਤੁਸੀਂ ਆਪਣੇ ਅਕਾਊਂਟੈਂਟ ਦੀ ਸਲਾਹ ਲਓਗੇ ਵੀ ਮੇਰੀ ਇਨਕਮ ਜ਼ਿਆਦਾ, ਤੁਸੀਂ ਦੱਸੋ ਕੀ ਕਰੀਏ ਨਾ। ਉਹਨਾਂ ਨੇ ਅਕਾਊਂਟੈਂਟਸ ਨਾਲ ਟਾਈ ਅਪ ਕੀਤਾ ਹੁੰਦਾ ਸੀ ਵੀ ਫੋਰ ਐਗਜ਼ਾਮਪਲ ਮੈਂ ਅਕਾਊਂਟੈਂਟ ਹਾਂ, ਤੁਸੀਂ ਮੇਰੇ ਕਲਾਇੰਟ ਹੋ, ਤੁਸੀਂ ਮੇਰੇ ਤੋਂ ਸਲਾਹ ਪੁੱਛਦੇ ਹੋ, ਤੇ ਟਿੰਬਰ ਕੋ ਮੈਨੂੰ ਮਤਲਬ ਉਸ ਸਮੇਂ ਦੀ ਜਾਂ ਮੈਂ ਆਪਾਂ ਉਹਨਾਂ ਨੂੰ ਸਪੈਸ਼ਲੀ ਨਾਂ ਉਹਨਾਂ ਦਾ ਵੀ ਨਾਂ ਲਈਏ, ਹੋਰ ਵੀ ਸਾਰੇ ਜਿਹੜੇ ਮਤਲਬ ਇਨਵੈਸਟਮੈਂਟ ਕੰਪਨੀਆਂ ਸੀਗੀਆਂ ਉਹਨਾਂ ਨਾਲ ਉਹਨਾਂ ਦਾ ਪਰਸੈਂਟੇਜ ਹੁੰਦੀ ਸੀ ਵੀ ਲਓ ਜੀ ਤੁਸੀਂ 20% ਤੁਹਾਡਾ ਇਨਵੈਸਟਮੈਂਟ ਚੋਂ ਹਨਾ। ਤੇ ਤੁਸੀਂ ਪੁੱਛਿਆ ਆਪਣੇ ਅਕਾਊਂਟੈਂਟ ਨੂੰ, ਉਹਨੇ ਆਪਣਾ 20% ਦੇ ਲੈਣ ਦੇ ਮਾਰੇ ਨੇ ਤੁਹਾਨੂੰ ਉੱਧਰ ਡਾਇਰੈਕਟ ਕਰਤਾ, ਤੁਸੀਂ ਉੱਥੇ 90-90 ਹਜ਼ਾਰ ਨੂੰ ਹੈਕਟੇਅਰ ਬੇਅਰ ਲੈਂਡ ਦਾ ਵਿਕਿਆ, ਜਿਹੜੀ ਅਜੇ ਡਿਵੈਲਪਰ ਵੀ ਨਹੀਂ ਸੀ ਹੋਈ, ਜਸਟ ਇਨ ਉਹ ਕਾਗਜ਼ਾਂ ਦੇ ਵਿੱਚ ਸੀ ਵੀ ਇੱਥੇ ਤੁਸੀਂ 1 ਹੈਕਟੇਅਰ, ਤੁਹਾਡਾ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਹਾਡਾ ਹੈਕਟੇਅਰ ਹੈ ਕਿੱਥੇ ਆ।
ਹਵਾ ਜੀ
ਉਹ ਮਤਲਬ 10,000 ਹੈਕਟੇਅਰ ਦੇ ਵਿੱਚ ਤੁਹਾਨੂੰ ਨਹੀਂ ਪਤਾ ਵੀ ਤੁਹਾਡਾ ਹੈਕਟੇਅਰ ਕਿੱਥੇ ਆ, ਹੈਨਾ ਜੀ। ਉਹ ਚੱਲ ਕੇ ਮਤਲਬ ਅਸੀਂ ਉੱਥੇ ਸਿਡਨੀ ਜਦੋਂ ਗਰੇਪ ਲੈ ਕੇ ਜਾਣਾ ਸੀ, ਕਈ ਵਾਰੀ ਰੋਡ ਸਾਈਡ ਨਾ ਖੜਾ ਕੇ ਟਰੱਕ ਅਸੀਂ ਗਰੇਪ ਵੇਚਦੇ ਹੁੰਦੇ ਸੀਗੇ। ਮੇਰੇ ਕੋਲ 2-3 ਆਪਣੇ ਪੰਜਾਬੀ ਵੀਰ ਵੀ ਆਏ ਵੀ ਜਿਹਨਾਂ ਨੇ ਕਹਿਣਾ ਵੀ ਅੱਛਾ ਵੀ ਤੁਸੀਂ ਖੇਤੀ ਵਾਲੇ ਬੰਦੇ ਲੱਗਦੇ ਹੋ, ਵੀ ਉੱਥੇ ਇੱਦਾਂ ਦਾ ਕਰਕੇ ਇਨਵੈਸਟਮੈਂਟ ਆ ਉਹ ਕਿਵੇਂ ਰਹੂਗੀ। ਉਹ ਜਿਹੜੀ ਨੈਟਵਰਕਿੰਗ ਆ ਮਤਲਬ ਕਸਟਮਰ ਨੂੰ ਖਿੱਚਣ ਦੀ, ਉਹਨਾਂ ਦੇ ਸੈਮੀਨਾਰ ਹੁੰਦੇ ਸੀ ਸਿਡਨੀ ਮੈਲਬੋਰਨ ਵੱਡੇ ਸ਼ਹਿਰਾਂ ਮੈਟਰੋ ਸ਼ਹਿਰਾਂ ਦੇ ਵਿੱਚ, ਇੱਥੋਂ ਜਾ ਕੇ ਉਹਨਾਂ ਨੇ ਆਪਣੇ ਜਿਹੜੇ ਫਾਈਨੈਂਸ਼ੀਅਲ ਪਲੈਨਰ ਸੀ ਉਹਨਾਂ ਰਾਹੀਂ ਆਮ ਲੋਕ ਇਕੱਠੇ ਕਰਨੇ, ਜਿਹੜੇ ਈਵਨ ਨੌਕਰੀ ਪੇਸ਼ਾ ਵਾਲਾ ਅਗਲਾ ਨਾ ਚਲੋ $1,00,000 ਵੀ ਆਪਾਂ ਵੀ ਲਾ ਦਿੰਦੇ ਹਾਂ, ਰਿਟਰਨਾਂ ਤੁਹਾਨੂੰ ਕਾਗਜ਼ਾਂ 'ਚ ਆਉਂਦੀਆਂ ਹਨਾ। ਤੇ ਉਹ 900 ਮਿਲੀਅਨ ਦੀ ਕੰਪਨੀ ਮੁੜ ਕੇ 128 ਮਿਲੀਅਨ 'ਚ ਉਹ ਵਿਕੀ, ਈਵਨ ਕਿ ਲਿਕੁਡੇਟਰਾਂ ਨੇ ਇਨਵੈਸਟਰਾਂ ਨੂੰ ਨਹੀਂ ਵੇਚੀ, ਜਿਨ੍ਹਾਂ ਦੇ ਪੈਸੇ ਸੀ ਉਹ ਇਕੱਠੇ ਹੋ ਕੇ ਉਹਨਾਂ ਨੇ, ਮੈਨੂੰ ਮੈਮਰੀ ਤਾਂ ਹੁਣ ਮੈਨੂੰ ਯਾਦ ਹੈ 2009-10 ਦੀਆਂ ਗੱਲਾਂ, ਵੀ ਉਹਨਾਂ ਨੇ 200 ਮਿਲੀਅਨ ਤੋਂ ਉੱਪਰ ਆਫਰ ਕੀਤਾ, ਪਰ ਅੰਟਲ ਦੈਨ ਦੇ ਸੈਡ ਨਾ ਇਟਸ ਲੌਕਡ ਉਹ 128 ਮਿਲੀਅਨ ਹੈ ਨਾ। ਜਿਨ੍ਹਾਂ ਨੇ ਉਹ ਖਰੀਦੀ ਓਵਰਸੀਜ਼ ਦੀ ਕੰਪਨੀ, 44 ਗੈਗਾ ਲੀਟਰ ਪਾਣੀ ਨਾਲ ਲੋਅਰ ਮਰੀ ਵਾਟਰ ਦਾ ਤੁਸੀਂ ਕਹਿ ਲਓ ਬਈ 1/4 ਆਫ ਦਾ ਰਿਵਰ ਹੈ ਨਾ, ਉਹ ਵੀ ਓਨਡ ਬਾਏ ਫੋਰਨ ਇਨਵੈਸਟਮੈਂਟ। ਤੇ ਮਤਲਬ ਉਹ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਜਿਹੜੀ ਸਾਡੇ ਗਵਰਨਮੈਂਟ ਆ ਜਾਂ ਸਾਡੀਆਂ ਜਿਹੜੀਆਂ ਮਤਲਬ ਸਾਨੂੰ ਰਨ ਕਰ ਰਹੇ ਨੇ, ਉਹ ਆਮ ਬੰਦਾ ਇਹ ਗੱਲਾਂ ਸੋਚਦਾ ਵੀ ਜੇ ਸਾਡਾ ਪਾਣੀ ਫੋਰਨ ਕੰਪਨੀਆਂ ਓਨ ਕਰ ਰਹੀਆਂ, ਸਾਡੀ ਲੈਂਡ ਫੋਰਨ ਕੰਪਨੀਆਂ ਓਨ ਕਰ ਰਹੀਆਂ, ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ
ਭਾਜੀ।
ਇੱਥੇ ਸਾਡਾ ਛੁਟਕਾਰਾ ਹੋ ਜਾ ਕੇ
ਇਸ ਵਰਤਾਰੇ ਨੇ ਜਿਹੜੇ ਫੈਮਿਲੀ ਓਨਡ ਫਾਰਮ ਸੀਗੇ ਜਾਂ ਬਿਜ਼ਨਸ ਸੀਗੇ ਜਾਂ ਤੁਸੀਂ ਤਾਂ ਇੱਕ ਐਗਜ਼ਾਮਪਲ ਦੇ ਰਹੇ ਹੋ ਨਾ, ਇੱਕ ਫਾਰਮ ਸੈਕਟਰ ਦੀ ਦੇ ਰਹੇ ਹੋ, ਇਹ ਇਹ ਹਰ ਇੰਡਸਟਰੀ 'ਚ ਹੋਇਆ, ਟਰੱਕਿੰਗ 'ਚ ਹੋਇਆ, ਇਹ ਗਰੋਸਰੀਜ਼ 'ਚ ਹੋਇਆ ਹੈ ਨਾ, ਇਹ ਸ਼ੋਪਿੰਗ ਦੇ ਵਿੱਚ ਹੋਇਆ, ਮੈਨੂਫੈਕਚਰਿੰਗ 'ਚ ਹੋਇਆ, ਮਤਲਬ ਇਹਨੇ ਜਿਹੜੇ ਮਤਲਬ ਫੈਮਿਲੀ ਓਨਡ ਬਿਜ਼ਨਸ ਸੀਗੇ, ਫਾਰਮ ਸੀਗੇ ਜਾਂ ਫੈਮਿਲੀ ਓਨਡ ਗਰੋਸਰੀ ਸ਼ੋਪਾਂ ਸੀਗੀਆਂ, ਕਾਰਨਰ ਸ਼ੋਪਾਂ ਸੀ, ਉਹ ਸਾਰੀਆਂ ਖਤਮ ਹੀ ਕਰਤੀਆਂ।
ਉਹਦਾ ਇਫੈਕਟ ਕੀ ਹੋਇਆ ਜੀ, ਹੁਣ ਖਾਸ ਕਰਕੇ ਮਤਲਬ ਪੇਂਡੂ ਇਲਾਕਿਆਂ ਦੇ ਵਿੱਚ, ਜਿੱਥੇ ਅੱਜ ਤੋਂ 20-25 ਸਾਲ ਪਹਿਲਾਂ ਤੁਸੀਂ ਇੱਧਰ ਦੇਖਦੇ ਹੋਗੇ ਜਦੋਂ ਸਕੂਲ ਹੌਲੀਡੇਜ਼ ਹੁੰਦੀਆਂ ਸੀ ਤੇ ਛੋਟੇ ਛੋਟੇ ਫਾਰਮਰ, ਉਹਨਾਂ ਕੋਲ ਬੜੀ ਡਾਇਵਰਸ ਖੇਤੀ ਹੁੰਦੀ ਸੀ, ਬੱਚਿਆਂ ਨੂੰ ਛੁੱਟੀਆਂ ਹੋਣੀਆਂ ਮੰਨ ਲਓ 6-7 ਸਾਲ ਤੋਂ ਲੈ ਕੇ ਜਿਹੜੇ ਬੱਚੇ 14-15 ਸਾਲ ਵਾਲੇ ਸਭ ਉਹ ਆਪਦੇ ਸਕੂਲ ਹੋਲੀਡੇ ਵਿੱਚ ਪਾਕਟ ਮਨੀ ਲਈ ਹੱਥੀਂ ਕੰਮ ਕਰਦੇ ਸੀ, ਮਾਂ ਪਿਓ ਦੀ ਹੈਲਪ ਕਰਾਉਂਦੇ ਸੀ, ਹੈ ਨਾ। ਜਦੋਂ ਹੁਣ ਉਹ ਉਹਨਾਂ ਦੇ ਪੇਰੈਂਟਸ ਨੂੰ ਦੇਖਿਆ, ਉਹਨਾਂ ਨੇ ਵੀ ਇਹਨਾਂ ਦਾ ਬਣਦਾ ਤਾਂ ਕੁਛ ਹੈ ਨੀ, ਸਾਰੀ ਉਮਰ ਹੋ ਗਈ ਇਹਨਾਂ ਨੂੰ ਲੱਗਿਆ ਨੂੰ, ਜਿਹੜੇ ਉਹ ਖੇਤੀ ਨੀ, ਹੋਰ ਆਪਣੇ ਛੋਟੇ ਬਿਜ਼ਨਸਾਂ ਚ ਵੀ, ਸਟੋਰਾਂ ਚ ਰੱਖ ਲਓ, ਰੈਸਟੋਰੈਂਟਾਂ ਚ ਰੱਖ ਲਓ, ਜਦੋਂ ਉਹ ਦੇਖਦੇ ਆ ਵੀ ਸਾਡੇ ਪੇਰੈਂਟਸ ਨੇ ਸਾਰੀ ਉਮਰ ਮਤਲਬ ਇੰਨੀ ਮਿਹਨਤ ਮੁਸ਼ਕਤ ਕਰਕੇ ਸਭ ਤੋਂ ਬਣੇ ਨੀ, ਦੈਨ ਉਹ ਸਿਟੀ ਨੂੰ ਭੱਜਦੇ ਆ, ਜੋਬਾਂ ਨੂੰ ਭੱਜਦੇ ਆ। ਆਈ ਥਿੰਕ ਐਂਡ ਆਫ ਦਾ ਡੇ ਇਹੀ ਗੋਲ ਆ ਵੀ ਜਿਹੜੀ ਆਮ ਪਬਲਿਕ ਆ ਉਹਨੂੰ ਕਾਰਪੋਰੇਟਾਂ ਇੱਕ ਸਿਰਫ ਮੰਨ ਲਓ 8-5 ਵਾਲੀ, 9-5 ਵਾਲੀ ਇੱਕ ਜੋਬ ਦਾ ਹਿੱਸਾ ਬਣਾ ਕੇ ਉਹ ਬਸ ਸਾਈਕਲ ਸਵੇਰੇ ਉੱਠਣ, ਡੱਬਾ ਚੱਕਣ ਆਪਦਾ, ਆ ਜਾਣ ਜਾ ਜਾਣ, ਤੇ ਅਸੀਂ ਉਹਨਾਂ ਨੂੰ ਖਾਣ ਪੀਣ ਜੋਗੇ ਪੈਸੇ ਦੇਈਏ ਤੇ ਦੈਟਸ ਇਟ।
ਹਾਂ, ਇਹ ਇਹ ਜਿਹੜੀ ਇੱਕ ਸਾਰਿਆਂ ਨਾਲੋਂ ਵੱਡਾ ਇਸ਼ੂ ਇਨਵੈਸਟਮੈਂਟ ਦਾ ਰਿਹਾ ਆ ਕਿ ਉਸਨੇ ਜਿਹੜੇ ਸਮਾਲ ਬਿਜ਼ਨਸ ਆ ਉਹ ਖਤਮ ਕੀਤੇ ਆ ਨਾ, ਅਤੇ ਉਹ ਇੱਕ ਟੈਕਟਿਕ ਸੀਗਾ। ਦੂਜਾ ਜਿਹੜਾ ਟੈਕਟਿਕ ਅਸੀਂ ਨੋਟ ਕਰਦੇ ਹਾਂ, ਤੁਸੀਂ ਵੀ ਕਰਦੇ ਹੋਗੇ, ਹੋਰ ਬਿਜ਼ਨਸ ਵੀ ਕਰਦੇ ਆ, ਕਿ ਇਹ ਜਿਹੜੀ ਕੰਪਲਾਇੰਸ ਦਾ ਫੇਸ, ਜਿਹੜੇ ਬਚ ਗਏ, ਜਿਹੜੇ ਮਤਲਬ ਜਿਹੜੇ ਬਚ ਗਏ ਇਹ ਤੋਂ, ਉਹਨਾਂ ਨੂੰ ਦੱਬਣ ਵਾਸਤੇ ਜਿਹੜੀਆਂ ਇਹ ਮਲਟੀ ਮਿਲੀਅਨ ਕੰਪਨੀਆਂ ਹਰ ਸੈਕਟਰ ਦੇ ਵਿੱਚ, ਇਹਨਾਂ ਨੇ ਫਿਰ ਯੂਰਪ ਵਾਲਾ ਫਾਰਮੂਲਾ ਲਿਆਂਦਾ, ਉੱਥੇ ਵੀ ਉਹਨਾਂ ਨੇ ਕੰਪਲਾਇੰਸ ਕਰਾ ਕਰਾ ਕੇ, ਹੈਂ ਇਹ ਜੀ ਹੁਣ ਫਰੈਸ਼ ਕੇਅਰ ਕਰ ਲਓ, ਇਹ ਹਾਰਪਸ ਕਰ ਲਓ, ਇਹ ਹੈਸਪ ਕਰ ਲਓ, ਇਹ ਫਲਾਨਾ ਕਰ ਲਓ ਜੀ, ਇਹਨਾਂ ਫੇਅਰ ਫਾਰਮ ਕਰ ਲਓ। ਅਤੇ ਮੈਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਸੀਗਾ ਕਿ ਜਿਹੜੀ ਇੰਸ਼ੋਰੈਂਸ ਹੈ ਸਾਡੇ ਫਾਰਮ ਦੀ, ਸਾਰੇ ਦੀ ਕੁੱਲ ਮਿਲਾ ਕੇ $4,500 ਹੁੰਦੀ, ਸਾਨੂੰ ਉਹੀ ਬੜੀ ਚੁੱਭਦੀ ਹੁੰਦੀ ਸੀ ਅੱਜ ਤੋਂ 5 ਸਾਲ ਪਹਿਲਾਂ। ਅਤੇ ਭਾਅ ਜੀ ਅੱਜ $35,000 ਦੇ ਰਹੇ ਹਾਂ, ਠੀਕ ਹੈ, ਅਤੇ 5 ਸਾਲਾਂ 'ਚ $35,000 ਪਲੱਸ, ਜਿਹੜੀ 600-700 ਦਾ ਆਡਿਟ ਹੁੰਦਾ ਸੀਗਾ ਫਰੈਸ਼ ਕੇਅਰ ਦਾ, ਇੱਕ ਉਹ ਸਰਟੀਫਿਕੇਟ ਲੈਣਾ ਹੁੰਦਾ ਸੀ ਸਾਲ ਦਾ, ਸਾਨੂੰ ਉਹ ਵੀ ਬੜਾ ਚੁੱਭਦਾ ਹੁੰਦਾ ਸੀ,
ਹੈ ਨਾ,
ਵੀ ਬੇਕਾਰ ਪਤਾ ਨਹੀਂ ਕਿਉਂ ਕਰ ਰਹੇ ਹਾਂ ਅਸੀਂ, ਆਲਰੇਡੀ ਫੋਲੋ ਕਰ।
ਅੱਜ ਉਹ ਫਰਟੀਲਾਈਜ਼ਰ ਕੈਮੀਕਲਸ ਆ ਜੀ, ਜਿਹੜਾ ਹੁਣ 200-250 ਨੂੰ ਯੂਰੀਆ ਟਨ ਹੁੰਦਾ ਸੀ, ਉਹ 1200 ਤੋਂ ਉੱਪਰ 1400 ਨੂੰ ਯੂਰੀਆ ਟਨ ਹੋ ਗਿਆ, ਤੇ ਜਿਹੜੀ ਪ੍ਰੋਡਿਊਸ ਪ੍ਰਾਈਸ ਆ ਉਹ ਸਟਿਲ ਉਦੋਂ ਪੂਰਾ ਘਟੀ, ਉਹ ਵਧੀ ਤਾਂ ਹੈ ਨਹੀਂ।
ਨਹੀਂ, ਉਹ ਜਿਹੜੀ ਕੰਪਲਾਇੰਸ ਦਾ ਸੀ ਨਾ, ਹੁਣ ਅੱਜ ਮੈਂ ਕੈਲਕੂਲੇਟ ਕਰ ਰਿਹਾ ਸੀ ਕਿ 3 ਕੰਪਲਾਇੰਸ ਆ, ਸਾਨੂੰ ਉਹ $17,000 ਕੋਸਟ ਕਰ ਰਹੀਆਂ ਸਾਲ ਦੀਆਂ, $17,000 ਮਤਲਬ 700 ਤੋਂ 17 ਮਤਲਬ ਪਲੱਸ ਉਹ 24 ਲਾ ਲਓ, ਮਤਲਬ $60,000 ਤੁਸੀਂ ਮਤਲਬ ਸਿਰਫ ਬਿਜ਼ਨਸ ਨੂੰ ਰੱਖਣ ਵਾਸਤੇ ਹੀ ਤੁਹਾਨੂੰ ਲਾਉਣਾ ਪੈਣਾ। ਹੁਣ ਇੱਕ ਜਿਹੜੀ ਵੱਡੀ ਕੰਪਨੀ ਆ, ਮਲਟੀ ਮਿਲੀਅਨ ਕੰਪਨੀ ਆ, ਉਹਨੂੰ ਵੀ ਇੰਨੇ ਹੀ ਲਾਉਣੇ ਪੈਣੇ ਆ $60,000, ਠੀਕ ਹੈ। ਉਹ ਜਿਹੜਾ ਸਾਡੇ ਵਰਗਾ ਫਾਰਮਰ ਹੈ, ਫੈਮਿਲੀ ਫਾਰਮ, ਉਹਨੂੰ ਵੀ ਇੰਨੇ ਲਾਉਣੇ ਪੈਣੇ ਆ, ਤਾਂ ਬੰਦਾ ਸੋਚਦਾ ਆ ਬਈ ਮਤਲਬ ਵਟਸ ਗੋਇੰਗ ਔਨ। ਉਹਨਾਂ ਨੇ ਖਰਚੇ ਹੀ ਇੰਨੇ ਵਧਵਾ ਦਿੱਤੇ ਆ, ਲਿਆ ਲਿਆ ਕੇ ਬੇਕਾਰ ਦੀਆਂ। ਹੁਣ ਜਿਹੜੇ ਸੁਪਰ ਮਾਰਕੀਟ ਆ ਉਹ ਕਹਿੰਦੇ ਜੀ ਜੇ ਤੁਹਾਡੇ ਕੋਲ ਆਹ ਕੰਪਲਾਇੰਸ ਨਹੀਂ, ਅਸੀਂ ਤੁਹਾਡਾ ਸੌਦਾ ਹੀ ਨਹੀਂ ਲੈਣਾ।
ਆਪਾਂ ਹੁਣ ਜੇ ਅਸੀਂ ਸਾਡੇ ਕਿੱਤੇ 'ਚ ਗੱਲ ਕਰੀਏ ਜੀ, ਮਤਲਬ ਬਦਾਮ ਆ, ਬਦਾਮ ਲੋਕ ਮਤਲਬ ਕਿੰਨੇ ਹਜ਼ਾਰਾਂ ਸਾਲਾਂ ਤੋਂ ਰੋ ਜਿਹੜਾ ਆਲਮੰਡ ਆ ਉਹਨੂੰ ਖਾਂਦੇ ਆ ਰਹੇ ਆ ਨਾ, ਕੋਈ ਪ੍ਰੋਬਲਮ ਨਹੀਂ ਹੋਈ। 2010-11 ਦੇ ਵਿੱਚ ਇਹ ਜਿਹੜਾ ਜਿਵੇਂ ਹੁਣ ਮੀਂਹ ਪਏ ਜੀ, 2010-11 ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਏ, ਜਿਹੜੀਆਂ ਵੱਡੀਆਂ ਕੰਪਨੀਆਂ ਬਹੁਤ ਵੱਡੇ ਜਿਹਨਾਂ ਕੋਲ 20-30,000 ਏਕੜ ਸੀ, ਉਹਨਾਂ ਦੀ ਹਾਰਵੈਸਟ ਹੀ ਜੁਲਾਈ ਤੱਕ ਚਲੀ ਗਈ। ਜੁਲਾਈ ਤੱਕ ਗਈ ਤਾਂ ਜਾਨੂੰ ਮੋਇਸਚਰ ਵੱਧ ਗਿਆ, ਹੋਰ ਹੋ ਗਿਆ, ਸੈਲਮਨੀਲਾ ਦੀ ਪ੍ਰੋਬਲਮ ਆ ਗਈ
ਜੀ।
ਉਹਦਾ ਸੋਰਸ ਨੀ ਵੀ ਕਿੱਥੋਂ ਆਈ, ਕਿਉਂ ਹੋਇਆ, ਉਹ ਮੈਂਡੇਟਰੀ ਉਹਦੀ ਜਿਹੜੀ ਹੈ ਪੈਸਚਰਾਈਜ਼ੇਸ਼ਨ ਬਦਾਮਾਂ ਦੀ, ਉਹ ਇਨਫੋਰਸ ਲੈ ਕੇ ਆਉਂਦੀ ਹੈ ਨਾ ਵੀ ਉਹ ਪੈਸਚਰਾਈਜ਼ ਤੋਂ ਬਿਨਾਂ ਤੁਸੀਂ ਵੇਚ ਨਹੀਂ ਸਕਦੇ,
ਜ਼ਰੂਰੀ ਕਰਤੀ ਉਹ,
ਜ਼ਰੂਰੀ ਕਰਤੀ। ਹੁਣ ਪੈਸਚਰਾਈਜ਼ੇਸ਼ਨ ਵੱਡੀਆਂ ਕੰਪਨੀਆਂ ਤਾਂ ਕਰ ਸਕਦੀਆਂ, ਆਮ ਫਾਰਮਰ ਕਿੱਥੋਂ ਕਰ ਸਕਦਾ ਨਾ। ਮਤਲਬ ਤੁਹਾਡੇ ਕਹਿਣ ਕਹਿਣ ਵਾਂਗੂ ਵੀ ਕਿਤੇ ਨਾ ਕਿਤੋਂ ਘੇਰ ਕੇ ਉਹ ਉਹ ਐਸਾ ਮਤਲਬ ਇੱਕ ਸਿਸਟਮ ਬਣਾ ਦੇਣਾ ਵੀ ਜਿਹ 'ਚ ਆਮ ਬੰਦਾ ਕੁਛ ਨਾ ਕਰ ਸਕੇ ਤੇ ਸਾਰਾ ਉਹ
ਜੇ ਜੇ ਥੋੜਾ ਜਿਹਾ ਆਪਾਂ ਮਜਾਈਆ ਤਰੀਕੇ ਨਾਲ ਜਾਈਏ, ਮਤਲਬ ਇੱਦਾਂ ਕਹਿ ਲਓ ਕਿ ਮਤਲਬ ਬੰਦਾ ਕੋਈ ਇਟਲੀ ਤੋਂ ਸੂਟ ਲਿਆਇਆ ਪਿੰਡ ਦਾ ਸਰਪੰਚ, ਤੇ ਬਈ ਵਿਆਹ 'ਚ ਆ ਪਾਉਣਾ, ਉਹ ਸਾਰੇ ਪਿੰਡ ਲਈ ਕਾਨੂੰਨ ਬਣਾ ਦੇਵੇ ਵੀ ਜਿਹਨੇ ਇਟਲੀ ਦਾ ਸੂਟ ਪਾਉਣਾ ਉਹੀ ਵਿਆਹ 'ਚ ਆ ਸਕਦਾ, ਹੋਰ ਨਹੀਂ ਆ ਸਕਦਾ। ਇਹੀ ਗੱਲ ਹੋ ਗਈ,
ਇਹੀ ਗੱਲ ਹੋ ਗਈ, ਇਹੀ ਗੱਲ ਹੋ ਗਈ। ਚਲੋ ਖੈਰ, ਇਹਦਾ ਹੁਣ ਚਲੋ ਦਿਸਦਾ ਰਿਹਾ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਆਪਾਂ ਉਦੋਂ ਪਿਛਲੀ ਵਾਰ ਐਡਲਡ ਬੈਠੇ ਚਿੰਤਨ ਮੰਥਨ ਕੀਤਾ ਵੀ ਗੱਲਾਂ ਤਾਂ ਸਾਰੇ ਨੂੰ ਹੀ ਪਤਾ ਹੈ, ਕੋਈ ਮਤਲਬ ਸਾਰੇ ਜਾਣਦੇ ਨੇ ਜੋ ਕੁਛ ਹੋ ਰਿਹਾ, ਪਰ ਇਹਨਾਂ ਦੇ ਜਿਹੜੇ ਸੋਲੂਸ਼ਨ ਨੇ,
ਉਹ ਵੀ ਹੈਗੇ ਨੇ
ਛੋਟੇ ਮੋਟੇ ਹੱਲ ਜਿਨ੍ਹਾਂ ਜਿਨ੍ਹਾਂ ਨਾਲ ਆਮ ਪਬਲਿਕ ਬਚ ਸਕੇ, ਮਤਲਬ ਆਪਾਂ ਨੂੰ ਉਹ ਉਹ ਉਹਨਾਂ ਚੀਜ਼ਾਂ ਦਾ ਚਿੰਤਨ ਕਰਨਾ ਚਾਹੀਦਾ, ਗੱਲਬਾਤ ਕਰਨੀ ਚਾਹੀਦੀ, ਸੋਲੂਸ਼ਨ ਲੱਭਣ ਚ ਹੀ ਆਪਣਾ ਭਲਾ ਵਾ।
ਬਿਲਕੁਲ
ਹਾਂਜੀ
ਭਾਜੀ, ਬਦਾਮਾਂ ਦੀ ਆਪਾਂ ਗੱਲ ਕਰਦੇ ਹਾਂ। ਜਦੋਂ ਮੈਂ ਕਾਫੀ ਦੇਰ ਪਹਿਲਾਂ ਗਿਆ ਸੀ ਤੇ ਬਦਾਮਾਂ ਦਾ ਫਾਰਮ ਤੁਸੀਂ ਸੈਟਅਪ ਕਰ ਰਹੇ ਸੀ, ਉਸ ਤੋਂ ਬਾਅਦ ਤੁਸੀਂ ਉਹ ਫਾਰਮ ਤੁਸੀਂ ਕਿਸੇ ਕੰਪਨੀ ਨੇ ਵੀ ਅਕਵਾਇਰ ਕੀਤਾ, ਪਰ ਸਟਿਲ ਤੁਸੀਂ ਬਦਾਮ ਜਿਹੜੇ ਨੇ ਉਹ ਪ੍ਰੋਸੈਸ ਕਰਦੇ ਹੋ, ਉਹ ਚੁਣਦੇ ਹੋ ਜ਼ਿਆਦਾਤਰ, ਉਹ ਫਿਰ ਜਿਹੜੇ ਤੁਸੀਂ ਪਲਾਂਟ ਕੀਤੇ ਹੋਏ ਸੀ ਫਾਰਮ ਉਹਨਾਂ ਤੋਂ ਹੀ ਕਰਦੇ ਹੋ ਜਾਂ ਸੋਰਸ ਜਿਹੜੇ ਆਲੇ ਦੁਆਲੇ ਹੋਰ ਫਾਰਮ ਉਹਨਾਂ ਤੋਂ ਵੀ ਲੈਂਦੇ ਹੋ?
ਨਹੀਂ, ਲੋਕਲੀ ਕਰਦੇ ਜੀ, ਜਿੱਥੋਂ ਆਪਣੇ ਫਾਰਮ ਉੱਥੋਂ ਕਰ ਲਈਦਾ, ਤੇ ਨਾਲ ਮਤਲਬ ਅੱਗੇ ਜਿਹੜੀ ਫਾਰਮਿੰਗ ਦੇ ਵਿੱਚ ਸਾਡੀ ਡਿਵੈਲਪਮੈਂਟ ਆ, ਨਾਲ ਸੌਗੀ ਹੈ, ਸੰਤਰਾ, ਥੋੜਾ ਡਾਇਵਰਸਿਫਿਕੇਸ਼ਨ ਕੀਤੀ ਹੈ ਜੀ।
ਜੀ,
ਇੱਕ ਫਸਲ ਕੋਈ ਵੀ ਤੁਸੀਂ ਗਰੋ ਕਰਦੇ ਉਹਦੀ ਮੈਨੇਜਮੈਂਟ ਈਜ਼ੀ ਹੈ, ਸੌਖੀ ਹੈ, ਪਰ ਉਹਦੇ ਜਿਹੜੇ ਫਾਈਨੈਂਸ਼ੀਅਲ ਅਪਸ ਡਾਊਨ ਉਹ ਥੋੜੇ ਰਿਸਕ ਜ਼ਿਆਦਾ ਰਹਿੰਦੇ ਆ ਜੀ। ਜਾਂ ਤਾਂ ਉਹ ਗ੍ਰਾਫ ਥੋੜਾ ਉੱਪਰ ਜਾਊਗਾ ਜੇ ਪ੍ਰਾਈਸ ਵੱਧ ਗਈ, ਜਾਂ ਫਿਰ ਬਿਲਕੁਲ ਥੱਲੇ ਆਊਗਾ। ਤੇ ਉਸ ਕਰਕੇ ਅਸੀਂ ਹੁਣ ਪਿਛਲੇ 5-7 ਸਾਲ 10 ਸਾਲ ਤੋਂ ਕਾਫੀ ਡਾਇਵਰਸ ਕੀਤਾ ਜੀ ਖੇਤੀ ਦੇ ਵਿੱਚ।
ਜਿੱਦਾਂ ਹੁਣ ਤਸਵੀਰ ਵੀ ਦੇਖ ਰਹੇ ਹਾਂ, ਗੁਰਦੁਆਰਾ ਸਾਹਿਬ ਵੀ ਮਤਲਬ ਗੱਲ ਬੜੀ ਮਸ਼ਹੂਰ ਹੈ ਵੀ ਬੇਸਣ ਬਣਾਉਣਾ, ਗੁਰਦੁਆਰੇ ਕਾਫੀ ਬੇਸਣ ਬਣਦੇ ਨਾ, ਤੇ ਉਹ ਕਹਿੰਦੇ ਉਹ ਗਰੇ ਵਾਲਾ ਆਟਾ ਲਿਆਓ ਵੀ ਉਹੀ ਮਤਲਬ ਉਹਦੀ ਵਧੀਆ ਰਹਿੰਦਾ, ਤੇ ਤੁਸੀਂ ਬ੍ਰਾਂਡ ਵੀ ਲੱਡੂ ਬੇਸਣ ਹੀ ਬਣਾਇਆ ਹੋਇਆ ਲੱਡੂਆਂ ਵਾਸਤੇ ਬੇਸਣ।
ਇਹ ਲੱਡੂ ਵਾਸਤੇ ਜੀ ਥੋੜਾ ਜਿਹੜਾ ਕੋਰਸ ਬੇਸਣ ਆ, ਜਿਵੇਂ ਹੁਣ ਆਪਾਂ ਕੋਈ ਹੋਰ ਕਰੀ ਜਾਂ ਪਕੌੜਾ ਜਾਂ ਕੁਛ ਹੋਰ ਬਣਾਉਣ ਦੇ ਲਈ ਫਾਈਨ ਬੇਸਣ ਹੈ ਜੀ।
ਅੱਛਾ,
ਜਦੋਂ ਲੱਡੂ ਲਈ ਥੋੜਾ ਜਿਹਾ ਖੜਮਾ ਬੇਸਣ ਆ, ਉਹ ਫਿਰ ਅਸੀਂ ਸਪੈਸ਼ਲੀ ਉਸ ਗ੍ਰੇਡ ਦਾ ਰੱਖ ਕੇ ਇਹਨੂੰ ਮਿਲ ਕਰਦੇ ਹਾਂ।
ਠੀਕ ਠੀਕ,
ਜਿਹੜਾ ਬੀਬੀਆਂ ਉਹ ਫੀਡਬੈਕ ਵੀ ਫਿਰ ਸਾਨੂੰ ਕਸਟਮਰ ਤੋਂ ਹੀ ਆਉਂਦੀ ਹੈ ਵੀ ਤੁਸੀਂ ਸਾਨੂੰ ਏਦਾਂ ਦਾ ਬਣਾ ਕੇ ਦਿਓ, ਤੇ ਉਸ ਤਰ੍ਹਾਂ ਦਾ ਬਣਾ ਕੇ ਫਿਰ ਅਸੀਂ ਉਹ ਸਪੈਸ਼ਲ ਇਹਨਾਂ ਲਈ। ਹੁਣ ਅੱਗੇ ਸਾਨੂੰ ਕਾਫੀ ਇੱਕ ਦੋ ਵਾਰੀ ਗੁਰਦੁਆਰਾ ਸਾਹਿਬ ਤੋਂ ਵੀ ਕਾਲ ਆਈ ਹੈ, ਜਿਵੇਂ ਆਪਣੇ ਇੰਡੀਆ ਦੇ ਵਿੱਚ ਨੀ ਮੋਟੇ ਆਟੇ ਦੀ ਦੇਗ ਆਮ, ਆਪਾਂ ਦਰਬਾਰ ਸਾਹਿਬ ਜਾਓ ਜਾਂ ਹੋਰ ਕਿਤੇ ਮਿਲ, ਤੇ ਉਹ ਹੁਣ ਅਸੀਂ ਅੱਗੇ ਇੱਕ ਦੋ, ਹੁਣ ਲੋਕ ਥੋੜੇ ਅਵੇਅਰ ਵੀ ਹੋ ਰਹੇ ਆ ਜੀ। ਪਹਿਲਾਂ ਜਿਵੇਂ ਫੇਸ ਹੁੰਦੀ ਹੈ ਜੀ, ਫੇਸ ਦੇ ਵਿੱਚ ਕਈ ਵਾਰੀ ਤਾਂ ਪਹਿਲਾਂ ਪਹਿਲਾਂ ਲੋਕ ਉਹਨਾਂ ਝਾਂਸਿਆਂ ਚ ਆ ਜਾਂਦੇ ਆ, ਮਤਲਬ ਇੱਕ ਲੁੱਕ ਨਾਈਸ ਜਾਂ ਆਪਾਂ ਉਹਨੂੰ ਜੋ ਵੀ ਕਹੀਏ, ਤੇ ਫਿਰ ਹੌਲੀ ਹੌਲੀ ਜਦੋਂ ਸਮਝ ਆਉਂਦੀ ਹੈ ਫਿਰ ਵਾਪਸ ਮੁੜਦੇ ਆ ਵੀ ਨਹੀਂ ਸਾਨੂੰ ਉਹ ਪੁਰਾਣਾ ਸਟਾਈਲ, ਓਲਡ ਸਟਾਈਲ ਜਿਹੜਾ ਆਪਣਾ ਜੋ ਬਜ਼ੁਰਗ ਖਾਂਦੇ ਸੀ ਸਾਨੂੰ ਉਦਾਂ ਦਾ ਬਣਾ ਕੇ ਦਿਓ।
ਭਾਜੀ ਸਾਡੇ ਜਿਹੜੇ ਨਾ ਦੇਗ ਬੜੀ ਸਵਾਦ ਬਣਾਉਂਦੇ ਨੇ ਗ੍ਰੰਥੀ ਸਿੰਘ, ਤੇ ਸਾਡੇ ਬੀਬੀਆਂ ਵੀ ਬੜੇ, ਉਹ ਨਾ ਮੈਂ ਖੁਦ ਦੇਖਦਾ ਹੁੰਦਾ ਕਿ ਆਟੇ ਜਿੱਦਾਂ ਸੰਗਤ ਚੜ੍ਹਾਉਂਦੀ ਹੈ ਨਾ, ਤੇ ਉੱਥੇ ਬੋਰੇ ਹੁੰਦੇ ਆ ਸਾਈਡ ਤੇ ਰੱਖੇ ਹੋਏ, ਸੰਗਤ ਕਾਫੀ ਚੜ੍ਹਾ ਜਾਂਦੀ ਆ ਉਹਦੇ ਵਿੱਚ, ਹੋਰ ਕੰਪਨੀਆਂ ਦੇ ਵੀ ਹੁੰਦੇ ਆ, ਤੇ ਮੈਂ ਕਈ ਵਾਰੀ ਦੇਖਦਾ ਹੁੰਦਾ ਜਦੋਂ ਭਾਈ ਸਾਹਿਬ ਨਾ ਦੇਗ ਬਣਾਉਂਦੇ ਨੇ ਤਾਂ ਉਹ ਪਹਿਲਾਂ ਪੁੱਛਦੇ ਨੇ ਵੀ ਉਹ ਗਰੇਵਾਲ ਆਟਾ ਕਿਹੜੇ ਬਾਲਟੀ 'ਚ ਪਿਆ, ਉਹ ਬਾਲਟੀ 'ਚ ਫਿਰ ਵਾਧੂ ਰੱਖਦੇ ਨਾ, ਉਹ ਨਹੀਂ ਹੁੰਦਾ ਤਾਂ ਉਹ ਚੱਕ ਕੇ ਉਹੀ ਲਿਆਉਂਦੇ ਨੇ ਦੇਗ ਬਣਾਉਣ ਵਾਸਤੇ, ਤਾਂ ਹਜੇ ਵੀ
ਟੈਕਸਚਰ ਦਾ ਹੀ ਉਹਦਾ ਫਰਕ ਹੈ ਜੀ। ਟੈਕਸਚਰ ਜੇ ਮਤਲਬ ਥੋੜਾ ਕੋਰਸ ਦੇ ਨਾਲ ਦੇਗ ਸਾਨੂੰ ਫੀਡਬੈਕ ਆਉਂਦੀ ਹੈ ਵੀ ਵਧੀਆ ਬਣ ਗਈ।
ਠੀਕ, ਹਾਂਜੀ, ਨਹੀਂ ਜਿਹੜੀ ਇਹ ਜਿਵੇਂ ਆਟੇ ਦੀ ਹੁਣ ਆਪਾਂ ਚਲੋ ਗੱਲ ਕਰਦੇ ਹਾਂ, ਮੈਂ ਦੋ ਕੁਐਸਚਨ ਹੈ ਜਿਹੜੇ ਮੈਂ ਤੁਹਾਨੂੰ ਪੁੱਛਣੇ ਆ। ਇੱਕ ਤਾਂ ਸਾਡੇ ਜਿਹੜੇ ਹਾਊਸ ਹੋਲਡ ਕਿਚਨ ਹੈ, ਸਾਡੇ ਜਿਹੜੀਆਂ ਸੁਆਣੀਆਂ ਨੇ ਨਾ, ਉਹਨਾਂ ਨੂੰ ਕਈ ਵਾਰੀ ਬੜਾ ਭੁਲੇਖਾ ਹੁੰਦਾ ਕਿ ਜੇ ਕੋਈ ਪਰਾਹੁਣਾ ਆਵੇ ਨਾ, ਰੋਟੀ ਚਿੱਟੀ ਹੋਣੀ ਚਾਹੀਦੀ ਉਹਨਾਂ ਵਾਸਤੇ, ਹੈ ਨਾ। ਤੇ ਜੇ ਭੂਰੀ ਰੋਟੀ ਆ ਜਾਂ ਮਤਲਬ ਤੁਸੀਂ ਵੀ ਪਰਾਹੁਣੇ ਜਾਂਦੇ ਹਾਂ, ਅਸੀਂ ਵੀ ਜਾਂਦੇ ਹਾਂ, ਮੇਰਾ ਤਾਂ ਘਰ ਦੇ ਸਾਡੇ ਯਕੀਨ ਨਹੀਂ ਕਰਦੇ, ਪਰ ਚਲੋ ਹੁਣ ਤੁਸੀਂ ਤੁਹਾਤੋਂ ਪੁੱਛ ਲੈਂਦੇ ਹਾਂ ਵੀ ਤੁਸੀਂ ਕਦੇ ਨੋਟ ਕੀਤਾ ਵੀ ਰੋਟੀ ਚਿੱਟੀ ਹੈ ਜਾਂ ਭੂਰੀ ਹੈ ਜਾਂ ਡਾਰਕ ਹੈ, ਮਤਲਬ ਕੁਝ ਜੇ ਕੀਤਾ ਵੀ ਹੈ ਤਾਂ ਕਦੇ ਮਾਇੰਡ ਕੀਤਾ ਵੀ ਮੈਂ ਨਹੀਂ ਯਾਰ ਖਾਣੀ ਹੈ, ਮੁੜ ਕੇ ਜਾਣਾ ਹੀ ਨਹੀਂ ਇਸ ਘਰ, ਇਹ ਤਾਂ ਰੋਟੀ ਭੂਰੀ ਬਣਾਉਂਦੇ ਨੇ।
ਮੈਂ ਪਰਸਨਲੀ ਤਾਂ ਜੀ ਮਤਲਬ ਕੋਈ ਮੈਨੂੰ ਕਦੇ ਇਹੋ ਜਿਹਾ ਇਸ਼ੂ, ਮੈਂ ਤੁਹਾਡੇ ਕਹਿਣਾ ਨੂੰ ਕਦੇ ਨੋਟਿਸ ਵੀ ਨਹੀਂ ਕੀਤਾ ਹੈ, ਤੇ ਪਰ ਉਦਾਂ ਮੈਂ ਇਹ ਕਹਿੰਦਾ ਹੁੰਦਾ ਵੀ ਜਦੋਂ ਆਪਾਂ ਸਾਰੇ ਪਿੰਡਾਂ ਤੋਂ ਆਏ ਹਾਂ, ਮੈਨੂੰ ਬਹੁਤ ਕੁਐਸਚਨ ਆਉਂਦੇ ਨੇ ਇਸ ਟਾਈਪ ਦੇ ਕਸਟਮਰ ਦੇ, ਤੇ ਚਿੱਟਾ ਆਟਾ ਜਾਂ ਫਰਿੱਜ ਚ ਰੱਖਿਆ ਵੀ ਉਹ 2-3 ਦਿਨ ਮਤਲਬ ਉਹਦੇ ਉੱਤੇ ਸਿੱਕਰੀ ਨਾ ਆਵੇ, ਤੇ ਜਾਂ ਰੋਟੀ ਰਾਤ ਨੂੰ ਬਣਾ ਕੇ ਦੂਸਰੇ ਦਿਨ ਲੰਚ ਤੇ ਲੈ ਕੇ ਜਾਣੀ ਹੈ ਤਾਂ ਉਹ ਨਰਮ ਰਵੇ ਨਾ। ਤੇ ਉਹ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਹਟੇ ਹਾਂ ਜਿਹੜੀਆਂ ਵੱਡੀਆਂ ਕੰਪਨੀਆਂ ਕਾਰਪੋਰੇਟਸ ਆ, ਉਹ ਕਸਟਮਰ ਦੀ ਨਬਜ਼ ਪਛਾਣਦੇ ਆ, ਉਹ ਦੇਖਦੇ ਆ ਵੀ ਕਸਟਮਰ ਨੂੰ ਲੋੜ ਕਿਹੜੀ ਚੀਜ਼ ਦੀ ਆ, ਉਹਨਾਂ ਨੇ ਉਹ ਜੋ ਵੀ ਮਰਜ਼ੀ ਕਰਨ ਉਹਨਾਂ ਨੇ ਉਸ ਚੀਜ਼ ਉਸ ਤਰ੍ਹਾਂ ਦੀ ਚੀਜ਼ ਬਣਾ ਕੇ ਦੇ ਦੇਣੀ। ਉਹਦੇ ਵਿੱਚ ਕਸਟਮਰ ਦੀ ਸਿਹਤ ਦਾ ਖਿਆਲ
ਘੱਟ
ਨਹੀਂ
ਰੱਖਣਾ
ਰੱਖਣਾ ਉਹਨਾਂ ਨੇ, ਉਹਨਾਂ ਨੇ
ਹਾਂਜੀ
ਉਹਨੂੰ ਪ੍ਰੋਡਕਟ ਦੇਣੀ ਆ, ਉਹ ਉਹਦਾ ਫਾਇਦਾ ਕਰੇ ਨੁਕਸਾਨ ਕਰੇ ਉਹਨੂੰ, ਪਰ ਉਹ ਪ੍ਰੋਡਕਟ ਲਾਈਕ ਕਰੇ ਨਾ, ਉਸ ਉਹ ਚਿੱਟਾ ਹੋਵੇ ਉਹ ਮੈਂ ਇਹੀ ਗੱਲ ਕਹਿੰਦਾ ਹੁੰਦਾ ਜੀ ਵੀ ਆਪਾਂ ਪਿੰਡਾਂ ਤੋਂ ਆਏ ਹਾਂ, ਪਹਿਲਾਂ ਹੁਣ ਆਪਾਂ ਚੱਕੀਆਂ ਤੋਂ ਪਿੰਡਾਂ ਚੋਂ ਆਪਾਂ ਆਟਾ ਪਿਸਾਈ ਕਰਾ ਕੇ ਲਿਆਉਂਦੇ ਸੀ ਹੈ ਨਾ,
ਬਿਲਕੁਲ
ਤੇ ਜਿਹੜੇ ਬਜ਼ੁਰਗ ਆਪਣੇ ਹੁੰਦੇ ਸੀ ਤਾਂ ਉਹ ਜੇ ਮਾਤਾ ਨੇ ਮਤਲਬ ਇੱਕ ਡੰਗ ਦੀ ਰੋਟੀ ਦੂਜੇ ਡੰਗ ਦੇ ਦੇਣੀ ਤਾਂ ਉਹ ਕਈ ਵਾਰੀ ਤਾਂ ਗੁੱਸੇ ਹੋ ਜਾਂਦੇ ਵੀ ਤੂੰ ਮੈਨੂੰ ਬੇਹੀ ਫੜਾ ਦੀ, ਕਿਉਂਕਿ ਉਹ ਕਈ ਵਾਰੀ ਉਹਦੇ ਤੇ ਜਿਹੜਾ ਮਤਲਬ ਜਿੱਥੋਂ ਮੁੜੀ ਹੁੰਦੀ ਆ ਉੱਥੇ ਭੰਨ ਪੈ ਜਾਣਾ ਜਾਂ ਕੁਛ ਵੀ ਹੋ ਜਾਣਾ ਨਾ, ਤੇ ਉਹ ਇਹ ਹੈ ਜੀ ਵੀ ਜਿਹੜਾ ਫਰੈਸ਼ ਆ ਜਿਹਦੇ ਵਿੱਚ ਕੁਛ ਤੁਸੀਂ ਨਹੀਂ ਉਹ ਜਿਹਾ ਮਿਕਸ ਕੀਤਾ, ਉਹਨੂੰ ਮੈਨੀਪੁਲੇਟ ਨਹੀਂ ਕੀਤਾ, ਉਹ ਨੈਚੁਰਲ ਆ ਹੈ ਨਾ, ਉਹਨੇ ਉਹਨੇ ਜੇ ਉਹਦੇ ਵਿੱਚ ਫਾਈਬਰ ਪੂਰਾ ਤੁਸੀਂ ਉਹਦੇ ਚੋਂ ਮਤਲਬ ਰੋਲਾ ਰਾਲਾ ਲਾ ਕੇ ਚੋਂ ਬਾਹਰ ਨਹੀਂ ਕੱਢਿਆ ਤਾਂ ਉਹ ਬਰਾਊਨ ਵੀ ਹੋਊਗੀ, ਇਹੀ ਤਾਂ ਹੋਲ ਗ੍ਰੇਨ ਹੈ।
ਤੇ ਉਹ ਚ ਭੰਨ
ਹਾਂਜੀ
ਵੀ ਹੋਊਗਾ, ਉਹਦੇ ਚ ਭੰਨ ਵੀ ਪਊਗਾ।
ਹਾਂ ਉਹ ਥੋੜਾ ਬਹੁਤ ਉਹਦੇ ਚੋਂ ਵੀ ਹੋਊਗਾ, ਨਹੀਂ ਤਾਂ ਹੁਣ ਅੱਜ ਕੱਲ ਮਤਲਬ ਚਲੋ ਆਪਾਂ ਬਹੁਤ ਡਿਟੇਲ ਚ ਤਾਂ ਨਹੀਂ ਇਹਨਾਂ ਚੀਜ਼ਾਂ ਦੇ ਜਾਂਦੇ, ਪਰ ਜਿਹੜੀ ਫੂਡ ਅਡਲਟਰੇਸ਼ਨ ਆ ਹਰ ਇੱਕ ਪ੍ਰੋਡਕਟ ਦੇ ਵਿੱਚ, ਈਵਨ ਕਿ ਆਪਾਂ ਤੁਸੀਂ ਫਰੂਟ ਚੋਂ ਅਸੀਂ ਫਰੂਟ ਚ ਆ ਨਾ, ਫਰੂਟ ਵੀ ਜਿਹੜਾ ਅੱਜ ਕੱਲ ਉਹਦੀ ਜਿਹੜੇ ਬਰੀਡਿੰਗ ਪ੍ਰੋਗਰਾਮ ਦੇ ਲੁੱਕ ਨਾਈਸ, ਅੱਖਾਂ ਨੂੰ ਟੇਸਟ ਹੈ ਨਹੀਂ ਉਹਨਾਂ ਦਾ ਹੈ ਨਾ ਜੀ, ਤੇ ਇਸ ਤਰ੍ਹਾਂ ਹੀ ਬਾਕੀ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਕਸਟਮਰ ਮੁਤਾਬਕ, ਜਿਹੜਾ ਕਸਟਮਰ ਨੂੰ ਦੇਖਣ ਨੂੰ ਚੰਗਾ ਲੱਗਣ, ਚਿੱਟੀ ਰੋਟੀ ਤੁਸੀਂ ਗੱਲ ਕੀਤੀ ਉਹ ਦੇਖਣ ਨੂੰ ਚੰਗੀ ਲੱਗਦੀ ਆ, ਹੋਰ ਉਹ ਚ ਕੁਛ ਨਹੀਂ ਹੈ
ਉਹ ਤਾਂ
ਜੀ, ਕਿ
ਮੈਦਾ ਹੀ, ਮੈਦਾ ਹੀ
ਬੈਟਰ
ਹੁੰਦਾ।
ਬੈਸਟ।
ਉਹ ਤਾਂ ਮੈਦਾ ਹੀ ਹੁੰਦਾ
ਹਾਂਜੀ ਹਾਂ
ਤਕਰੀਬਨ।
ਹਾਂ ਮੈਦਾ ਹੁੰਦਾ, ਤੇ ਪਰ ਦੂਸਰਾ ਇਹ ਹੈ ਵੀ ਜੀ ਤਾਜ਼ੀ ਬਣਾਓ, ਤਾਜ਼ੀ ਖਾਓ, ਫੇਰ ਉਹਦੀ ਕੋਈ ਇਸ਼ੂ ਨਹੀਂ ਹੈ। ਜਦੋਂ ਆਪਾਂ ਉਹਨੂੰ ਰੱਖਦੇ ਹਾਂ, ਰੱਖ ਕੇ ਫੇਰ ਉਹ ਥੋੜੀ ਜਿਹੜੀ ਸਟੇਲ ਹੁੰਦੀ ਆ, ਕਿਉਂਕਿ ਉਹ ਨੈਚੁਰਲ ਪ੍ਰੋਸੈਸ ਆ, ਜਦੋਂ ਉਹਦੀ ਗਲੂਟਨ
ਭਾਜੀ
ਦੀ ਗਲੂਟਨ ਨਹੀਂ। ਹਾਂਜੀ
ਤੁਸੀਂ ਮਤਲਬ ਇਹਦੇ 'ਚ ਕਾਫੀ ਰਿਸਰਚ ਕਰਦੇ ਹੋ, ਪ੍ਰੋਡਕਟ ਨੂੰ ਡਿਵੈਲਪ ਵੀ ਕਰਦੇ ਹੋ। ਮੇਰੇ ਨਾ ਕੁਝ ਸਵਾਲ ਹੈ, ਜਿੱਦਾਂ ਹੁਣ ਮੈਨੂੰ ਲੈਕਟੋਸ ਇੰਟੋਲਰੈਂਟ ਹੈ, ਗਲੂਟਨ ਇੰਟੋਲਰੈਂਟ ਹੋ ਗਿਆ, ਮੈਂ ਮਤਲਬ ਗਲੂਟਨ ਫਰੀ
ਹਾਂਜੀ
ਖਾਂਦਾ ਹਾਂ, ਅਤੇ ਮੈਂ ਨਾ ਉਹ ਬ੍ਰੈਡ
ਹਾਂਜੀ
ਵਗੈਰਾ ਲੈ ਕੇ ਆਉਣਾ, ਬ੍ਰੈਡ ਗਲੂਟਨ ਫਰੀ ਬ੍ਰੈਡ। ਅਤੇ
ਹਾਂਜੀ
ਮੇਰੇ ਦੋਸਤਾਂ ਨੇ ਵੀ, ਗੋਰਾ ਦੋਸਤ ਮੇਰਾ, ਉਹਨੂੰ ਵੀ ਮੈਨੂੰ ਕਈ ਵਾਰੀ ਵੀਡੀਓ ਵੀ ਭੇਜੇਗੇ ਕਿ ਅੱਜ ਕੱਲ੍ਹ ਜਿਹੜੀਆਂ ਬ੍ਰੈਡਸ ਆਉਂਦੀਆਂ ਨੇ, ਅੱਗੇ ਜਦ ਆਉਂਦੀਆਂ ਹੁੰਦੀਆਂ ਸੀ ਤਾਂ ਦੂਜੇ ਤੀਜੇ ਦਿਨ ਉਹ ਖਰਾਬ ਆਲੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ, ਖੱਟੀਆਂ ਸ਼ੁਰੂ ਹੋ
ਹਾਂਜੀ ਹਾਂਜੀ
ਜਾਂਦੀਆਂ ਸੀ, ਜਾਂ ਉੱਤੇ ਮੋਲਡ ਸ਼ੁਰੂ ਹੋ ਜਾਂਦਾ ਸੀ। ਅਤੇ ਮੈਂ ਦੇਖਦਾ ਹਾਂ 20-20 ਦਿਨ
ਹਾਂਜੀ
ਬ੍ਰੈਡਾਂ ਪਈਏ ਤਾਂ ਉਹਨੂੰ ਹੁੰਦਾ ਹੀ ਕੱਖ ਨਹੀਂ ਹੈਗਾ। ਅਤੇ ਮਤਲਬ ਇਹ ਕੀ ਪਾਉਂਦੇ ਨੇ ਉਹਦੇ ਵਿੱਚ, ਮਤਲਬ ਉਹ ਜਦੋਂ ਬਾਹਰ ਨਹੀਂ ਪਈ ਗਲ ਰਹੀ, ਜਦ ਚੇਂਜ ਹੀ ਨਹੀਂ ਹੋ ਰਹੀ ਤੇ ਅੰਦਰ ਹੋ ਜਾਏਗੀ ਫਿਰ।
ਇਹੀ ਤਾਂ ਇਸ਼ੂ ਵੱਡਾ ਬਣਿਆ ਹੋਇਆ ਜੀ, ਵੀ ਜਿਹੜਾ ਹੁਣ ਮਤਲਬ ਅਸੀਂ ਅੱਜ ਵੀ ਸਾਨੂੰ ਆਟੇ ਦੀ ਵੀ ਅਸੀਂ ਗੱਲ ਕਰ ਲਈਏ, ਜਦੋਂ ਟੈਂਪਰੇਚਰ ਐਕਸਟ੍ਰੀਮ ਹੋ ਜਾਂਦਾ ਜੀ, ਹਿਊਮਿਡਿਟੀ ਵੱਧ ਜਾਂਦੀ ਆ ਨਾ,
ਹਾਂਜੀ
ਉਹਦੇ 'ਚ ਇਨਫੈਸਟੇਸ਼ਨ ਦੀ ਪ੍ਰੋਬਲਮ ਕਿਤੇ ਤਾਂ ਹੀ ਇੱਥੇ ਉੱਥੇ ਆਉਂਦੀ ਆ ਨਾ। ਪਰ ਮੈਂ ਹੈਰਾਨ ਹੁੰਦਾ ਵੀ ਜਿਹੜੇ ਇੰਪੋਰਟਡ ਆਟੇ ਆ ਉਹ 11-11 ਮਹੀਨੇ, 12-12 ਮਹੀਨੇ ਦੀ ਉਹਨਾਂ ਦੀ
ਹਾਂ
ਐਕਸਪਾਇਰੀ ਡੇਟ ਆ,
ਹਾਂ
ਤੇ 11-11% ਉਹਨਾਂ ਚ ਮੋਇਸਚਰ ਆ ਤੇ ਉਹ ਸਟਿਲ ਖਰਾਬ ਨਹੀਂ ਹੋ ਰਹੇ, ਤੇ ਇਟ ਮੀਨਸ
ਸਮਥਿੰਗ
ਮਤਲਬ ਕੁਛ ਨਾ ਕੁਛ ਤਾਂ ਹੈ ਨਾ ਜਿਹੜਾ ਉਹਨਾਂ ਨੂੰ ਉਹ ਤੋਂ ਬਚਾ ਰਿਹਾ ਨਾ ਜੀ। ਤੇ ਉਹ ਪ੍ਰੋਜ਼ਰਵੇਟਿਵ ਨੇ ਜੀ, ਹਰ ਇੱਕ ਚੀਜ਼ ਜਿੰਨੇ ਪ੍ਰੋਜ਼ਰਵੇਟਿਵ ਪਾਏ ਜਾ ਰਹੇ ਨੇ ਉਹਦੀ ਸ਼ੈਲਫ ਲਾਈਫ ਵਧਾਉਣ ਲਈ,
ਇੱਕ ਨਾ
ਤੇ ਉਹ
ਵੀਡੀਓ ਸਰਕੂਲੇਟ ਹੋ ਰਿਹਾ ਸੀ, ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ। ਉਹ ਸ਼ੋ ਕਰ ਰਹੇ ਸੀਗੇ ਕਿ ਜਿਹੜੇ ਮੇਨ ਫਾਸਟ ਫੂਡ ਸਟੋਰ ਹੈ, ਮੈਂ ਨਾਮ ਨਹੀਂ ਲਵਾਂਗਾ, ਉੱਥੋਂ ਬਰਗਰ ਲਿਆਂਦੇ ਤੇ
ਹਾਂਜੀ
ਬਰਗਰ ਨੂੰ ਬਾਹਰ ਸ਼ੈਲਫ 'ਤੇ ਰੱਖਦਾ ਰੂਮ ਟੈਂਪਰੇਚਰ ਦੇ,
ਹਾਂਜੀ
ਤੇ ਉਹ ਅਪ ਟੂ ਮੇਰੇ ਕੋਲ 18-20 ਦਿਨ ਬਾਅਦ ਵੀ ਮਤਲਬ ਉਹਦੇ ਵਿੱਚ ਜਿਹੜੇ ਮੀਟ ਸੀਗਾ ਤਾਂ ਜਿਹੜੀ ਬ੍ਰੈਡ ਸੀ ਉਹਨੂੰ ਕੁਛ ਵੀ ਨਹੀਂ ਹੋਇਆ, ਨਥਿੰਗ। ਤੇ ਜਿਹੜਾ ਵਿੱਚ ਲੈਟਸ ਪਾਈ ਸੀ ਮਾਇਨੀਜ਼ ਉਹ ਖਰਾਬ ਹੋਈ, ਬਾਕੀ ਜਿਹੜੀਆਂ
ਹਾਂਜੀ
ਮੀਟ ਐਂਡ ਬ੍ਰੈਡ ਉਹਨਾਂ ਨੂੰ ਹੋਇਆ ਹੀ ਕੁਛ ਨਹੀਂ, ਮਤਲਬ 18 ਦਿਨ ਟੈਂਪਰੇਚਰ ਏਦਾਂ ਨੋਰਮਲ ਪਏ ਰਹੇ।
ਇਹੀ ਡੇਂਜਰਸ ਆ ਜੀ। ਹੁਣ ਮਤਲਬ ਬੈਕ ਟੂ ਬੇਸਿਕ ਆ, ਜਿਹੜਾ ਜਿਵੇਂ ਘਰ ਦੀ ਸਾਡੀ ਰਸੋਈ ਸੀ ਪੁਰਾਣੀ, ਹੁਣ ਤੁਸੀਂ ਸੁਣੇ ਹੋਣਗੇ ਮਤਲਬ ਕਮਲਜੀਤ ਸਿੰਘ ਹੇਰ ਹੋਣੀ ਗੱਲਾਂ ਕਰਦੇ ਆ ਨਾ, ਅਖੀਰ ਉਹ ਸਾਰੇ ਦੇ ਪਿੱਛੇ ਇਹੀ ਆ ਵੀ ਜਿਹੜਾ ਨੈਚੁਰਲ ਖਾਣਾ ਉਹ ਹੀ ਸਾਨੂੰ ਜਾਣਾ ਪੈਣਾ, ਨਹੀਂ ਤਾਂ ਬਿਮਾਰੀਆਂ ਵਧੀ ਜਾਂਦੀਆਂ ਦਿਨੋ ਦਿਨ। ਮਤਲਬ ਹੁਣ ਈਵਨ ਕਿ ਮੈਨੂੰ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਜੀ ਇਹ, ਮਤਲਬ ਜਿਵੇਂ ਤੁਸੀਂ ਹੁਣ ਇੰਟੋਲਰੈਂਟ ਹੋ ਗਏ ਗਲੂਟਨ ਨੂੰ ਨਾ, ਵੀ ਜਿਹੜੀਆਂ ਪੁਰਾਣੀਆਂ ਸੀ ਦੇਸੀ ਕਣਕਾਂ, ਮੈਂ ਜਦੋਂ ਦਾ ਬੋਰਨਾ ਜੀ 1711, ਉਹ ਪੁਰਾਣੇ ਬੰਦੇ ਜਾਣਦੇ ਹੋਣਗੇ, ਉਦੋਂ ਵਰਾਇਟੀ ਹੁੰਦੀ ਸੀ ਉਹ ਬਹੁਤ ਵਧੀਆ, ਜ਼ਿਆਦਾ ਵਧੀਆ ਸੀ ਉਹਦੀ ਬੜੀ ਰੋਟੀ ਉਸ ਸਮੇਂ ਮਤਲਬ ਲੋਕ ਖਾਂਦੇ ਸੀ। ਉਦੋਂ ਬਾਅਦ ਹੋਰ ਹੌਲੀ ਹੌਲੀ, ਕਿਉਂਕਿ ਉਹਦਾ ਉਹ ਉੱਚੀ ਬਹੁਤ ਹੁੰਦੀ ਸੀ ਤੇ ਡਿੱਗ
ਡਿੱਗ
ਜਾਂਦੀ
ਪੈਂਦੀ।
ਸੀ, ਵੱਢਣੀ ਬੜੀ ਔਖੀ ਹੁੰਦੀ ਸੀ। ਫਿਰ ਹੌਲੀ ਹੌਲੀ ਛੋਟੇ ਮਤਲਬ ਕੱਦ ਦੀਆਂ ਜਿਹੜੀਆਂ ਕਣਕਾਂ ਆਉਣ ਲੱਗ ਗਈਆਂ, ਵੀ ਡਿੱਗਣ ਨਾ, 23-29 ਵਗੈਰਾ ਬਹੁਤ ਚੱਲੀਆਂ। ਇੱਥੇ ਵੀ ਮੈਂ ਦੇਖਦਾ ਵੀ ਇੱਥੇ ਹਰੇਕ ਸਾਲ ਕਣਕਾਂ ਦੀਆਂ ਨਵੀਆਂ ਵਰਾਇਟੀਆਂ ਆਉਂਦੀਆਂ ਜੀ।
ਅੱਛਾ
ਉਹਦੇ ਚੋਂ ਕੁਛ ਕਾਮਯਾਬ ਹੋ ਜਾਂਦੀਆਂ, ਕੁਛ ਸਾਲ ਦੀ ਸਾਲ ਡਰੌਪ ਕਰ ਜਾਂਦੀਆਂ। ਉਹ ਜਿਹੜੀ ਕ੍ਰੋਸ ਬਰੀਡਿੰਗ ਆ, ਕ੍ਰੋਸ ਬਰੀਡਿੰਗ ਕਰਨ ਦੇ ਨਾਲ ਯੀਲਡ ਵੀ ਵੱਧ ਤਾਂ ਚਲੋ ਹੁੰਦਾ ਲਾਲਚ, ਤੇ ਪਲੱਸ ਜਿਹੜੀਆਂ ਮਤਲਬ ਬਿਮਾਰੀਆਂ ਨੇ, ਬਿਮਾਰੀ ਤੋਂ ਰਜਿਸਟੈਂਸ, ਜਿਵੇਂ ਰਸਟ ਹੋ ਗਈ ਕਣਕ ਨੂੰ, ਹੋਰ ਹੋ ਗਈ ਰਜਿਸਟੈਂਸ, ਵਰਾਇਟੀਆਂ ਜਿਹੜੀਆਂ ਪੈਦਾ ਕੀਤੀਆਂ ਜਾਂਦੀਆਂ, ਵੀ ਕਿਤੇ ਨਾ ਕਿਤੇ ਜਾ ਕੇ ਉਹ ਸਾਰੀ ਕ੍ਰੋਸ ਬਰੀਡਿੰਗ ਦੇ ਵਿੱਚ ਜਿਹੜੀ ਗਲੂਟਨ ਦੀ ਕੁਆਲਿਟੀ ਆ, ਗਲੂਟਨ ਦੀ ਕੁਆਂਟਿਟੀ ਤਾਂ ਉਹੀ ਰਹਿ ਜਾਂਦੀ ਹੈ, ਪਰ ਜਿਹੜੀ ਗਲੂਟਨ ਦੀ ਕੁਆਲਿਟੀ ਹੈ
ਅੱਛਾ
ਉਹ ਕੁਆਲਿਟੀ ਏਦਾਂ ਦੀ ਹੋ ਗਈ ਵੀ ਉਹ ਡਾਈਜੈਸਟ ਪਹਿਲੀਆਂ ਦੇਸੀ ਕਣਕਾਂ ਨਾਲੋਂ, ਕਣਕ ਡਾਈਜੈਸਟ ਬਹੁਤ ਔਖੀ ਹੁੰਦੀ
ਅੱਛਾ
ਤੇ ਉਸੇ ਕਰਕੇ ਬਹੁਤੇ ਜਿਹੜੇ ਮਤਲਬ ਅੱਜ ਕੱਲ
ਪਚਦੀ ਨਹੀਂ ਜਾਣਗੇ ਫਿਰ।
ਹਾਂ ਪਚਦੀ ਨਹੀਂ
ਉਹ
ਦੂਜਾ
ਬੋਡੀ ਦੇ
ਉਹਦਾ
ਵਿੱਚ ਵੀ
ਕਾਰਨ ਇਹ ਵੀ ਹੈਗਾ ਵੀ ਜਦੋਂ ਪੁਰਾਣੇ ਆਪਣੇ ਜਿਹੜੇ ਕੰਮ ਕਾਰ ਸੀ, ਸਾਡੇ ਧੰਦੇ ਸੀ, ਸਾਡਾ ਫਿਜ਼ੀਕਲ ਵਰਕ ਸੀ ਹਨਾ, ਉਹ ਬਹੁਤ ਜ਼ਿਆਦਾ ਸੀ ਸਾਡਾ, ਹੁਣ ਉਹ ਵੀ ਸਾਡਾ ਘੱਟ ਗਿਆ। ਮਤਲਬ ਦੋਨੋਂ ਚੀਜ਼ਾਂ ਆਪਸ ਵਿੱਚ ਹੀ ਮਿਲ ਕੇ ਹੁਣ ਇਹ ਜ਼ਿਆਦਾ ਜਿਹੜੀ ਗਲੂਟਨ ਦੀ ਪ੍ਰੋਬਲਮ ਆਮ ਲੋਕਾਂ 'ਚ ਵੱਧ ਰਹੀ ਹੈ ਜੀ।
ਮਤਲਬ ਜਿਹੜਾ ਗਲੂਟਨ ਹੈ ਉਹ ਬ੍ਰੇਕ ਨਹੀਂ ਹੁੰਦਾ ਬੋਡੀ ਦੇ ਵਿੱਚ ਜਾ ਕੇ, ਟੁੱਟਦਾ ਨਹੀਂ,
ਬ੍ਰੇਕ ਨਹੀਂ ਹੁੰਦਾ ਜੀ ਬੋਡੀ 'ਚ। ਉਹ ਦੋਨੇ ਚੀਜ਼ਾਂ ਹੀ ਨੇ ਵੀ, ਇੱਕ ਤਾਂ ਬੋਡੀ ਉਹਨਾਂ ਕੰਮ ਕਰਨ ਨੂੰ ਘੱਟ ਗਈ ਤੇ ਦੂਜਾ ਜਿਹੜੀ ਗਲੂਟਨ ਦੀ ਕੁਆਲਿਟੀ ਆ ਉਹ ਕੁਆਲਿਟੀ
ਖਰਾਬ
ਉਹ
ਹੋ
ਨਹੀਂ
ਗਈ
ਰਹੀ ਜਿਹੜੀ ਅੱਜ ਤੋਂ ਮਤਲਬ
ਜਿਹੜੀ
30-40 ਸਾਲ
ਹਾਂ
ਪਹਿਲਾਂ
ਜਿਹੜੀ ਜਿਹੜੀ ਕੁਦਰਤੀ ਤੌਰ ਤੇ ਹੋਣੀ ਚਾਹੀਦੀ ਆ ਉਹ ਕੁਆਲਿਟੀ ਹੈ ਨਹੀਂ। ਤੇ ਇਹ
ਇਸੇ ਕਰਕੇ ਪ੍ਰੋਬਲਮ ਆ ਰਹੀ ਹੈ।
ਮਾੜੇ ਮੈਨੂੰ ਪ੍ਰੋਸੈਸ ਵੀ ਜੇਕਰ ਹੋ ਸਕਦਾ ਸਮਝਾਇਓ ਕਿ ਮਤਲਬ ਇੱਕ ਕਣਕ ਹੈ, ਤੁਸੀਂ ਤੁਹਾਨੂੰ ਦਾਣੇ ਮਿਲੇ ਉਹਨੂੰ ਤੁਸੀਂ, ਮੈਂ ਸਾਰਾ ਪ੍ਰੋਸੈਸ ਅੱਗੇ ਵੀਡੀਓ ਤੇ ਦਿਖਾਇਆ ਵੀ ਸੀਗਾ, ਉਹਨੂੰ ਤੁਸੀਂ ਪੀਨੇ ਹੋ, ਆਟਾ ਚੱਕੀ ਤੇ ਜਾਂਦਾ ਤਾਂ ਉਹ ਜੀ ਮਤਲਬ ਬੋਰੇ 'ਚ ਪੈ ਜਾਂਦਾ, ਪਰ ਉਹ ਜਿਹੜਾ ਆਟੇ 'ਚੋਂ ਗਲੂਟਨ ਜਿਹੜਾ ਕੱਢਣਾ ਆ ਉਹਦਾ ਕੀ ਕੋਈ ਐਕਸਟਰਾ ਪ੍ਰੋਸੈਸ ਹੈਗਾ? ਕਿੰਨਾ ਕੁ ਔਖਾ ਆ ਉਹ, ਕਿੰਨਾ ਕੁ ਨਿਕਲਦਾ?
ਨਹੀਂ ਇਵੇਂ ਨਹੀਂ ਹੈ ਭਾਜੀ, ਇਹ ਮਤਲਬ ਕਣਕ ਚੋਂ ਗਲੂਟਨ ਨਹੀਂ ਕੱਢਦੇ, ਗਲੂਟਨ ਫ੍ਰੀ ਆਟਾ ਬਣਾਉਣ ਲਈ।
ਅੱਛਾ
ਹਾਂਜੀ, ਉਹ ਗ੍ਰੇਨ ਉਹ ਯੂਜ਼ ਹੁੰਦੇ ਆ
ਅੱਛਾ
ਜਿਹੜੇ ਗਲੂਟਨ ਫ੍ਰੀ ਨੇ,
ਫ੍ਰੀ
ਜਿਸ ਤਰ੍ਹਾਂ ਮਤਲਬ ਬਾਜਰਾ ਹੋ ਗਿਆ, ਜਵਾਰ ਹੋ ਗਈ, ਛੋਲੇ ਹੋ ਗਏ,
ਠੀਕ
ਮੱਕੀ ਹੋ ਗਈ,
ਠੀਕ
ਮਤਲਬ ਉਹ ਗਲੂਟਨ ਫ੍ਰੀ ਗ੍ਰੇਨ ਹੀ ਯੂਜ਼ ਕੀਤੇ ਜਾਂਦੇ ਆ।
ਪਰ ਕਣਕ ਨਹੀਂ ਹੁੰਦੀ ਉਹ, ਕਣਕ 'ਚ ਤਾਂ ਹੁੰਦਾ
ਨਹੀਂ, ਕਣਕ ਨਹੀਂ।
ਓਕੇ,
ਕਣਕ 'ਚੋਂ ਗਲੂਟਨ ਉਸ ਤਰ੍ਹਾਂ ਸੈਪਰੇਟ ਨਹੀਂ ਹੁੰਦਾ।
ਠੀਕ ਹੈ, ਤੇ ਤੁਸੀਂ ਵੀ ਪ੍ਰੋਡਕਟ ਦੇ ਰਹੇ ਹੋ, ਅਸੀਂ ਵਰਤਦੇ ਹਾਂ, ਮੈਂ ਉਹੀ ਲਿਆਉਣਾ ਹੁੰਦਾ, 5 ਕਿਲੋ ਦਾ ਬੋਰਾ ਲਿਆਉਣਾ ਹੁੰਦਾ, ਤੇ ਉਹਦੇ ਵਿੱਚ ਕਿਹੜੇ ਕਿਹੜੇ ਤਕਰੀਬਨ ਵਰਤਦੇ ਹੋ ਤੁਸੀਂ ਗ੍ਰੇਨ?
ਉਹਦੇ ਵਿੱਚ ਜੀ ਮੇਨ ਆਪਣੇ ਜਿਹੜੇ ਜਿਵੇਂ ਬਾਜਰਾ ਹੋ ਗਿਆ, ਜਵਾਰ ਹੋ ਗਈ, ਮੱਕੀ, ਛੋਲੇ ਤੇ ਥੋੜੇ ਜਿਹੇ ਚੌਲ ਵੀ ਹੈਗੇ ਆ, ਤੇ ਫਿਰ ਉਹਨਾਂ ਨੂੰ ਆਮ ਕੀ ਹੁੰਦਾ ਜੀ ਜਿਹੜਾ ਮਤਲਬ ਗਲੂਟਨ ਫ੍ਰੀ ਆਟੇ ਦਾ ਬਹੁਤ ਦੇਰ ਦੇ ਮਤਲਬ ਆਉਂਦੇ ਆ ਮਾਰਕੀਟ ਦੇ ਵਿੱਚ, ਤੇ ਜਦੋਂ ਆਪਣਾ ਸ਼ੁਰੂ ਹੈ, ਮੈਂ ਉਹਦੇ ਨਾਲ ਇੱਕ ਥੋੜਾ ਜਿਹਾ ਤੁਹਾਨੂੰ ਸਟੋਰੀ ਵੀ ਸਾਂਝੀ ਕਰਦੇ ਆ ਵੀ ਇਹ ਕਿਸ ਤਰ੍ਹਾਂ ਹੋਇਆ। ਤੇ ਮੈਨੂੰ ਤਕਰੀਬਨ 2010 ਦੇ ਵਿੱਚ ਜੀ ਇੱਕ ਕਾਲ ਆਈ ਮੈਲਬਨ ਤੋਂ ਬੀਬੀ ਦੀ, ਉਹ ਕਹਿੰਦੇ ਭਾਜੀ ਵੀ ਸਾਡੇ ਨਾ ਬੱਚੀ 5 ਸਾਲ ਦੀ ਆ, ਉਹ ਰੋਟੀ ਖਾਣ ਦੀ ਬਹੁਤ ਸ਼ੌਕੀਨ ਸੀ ਤੇ ਉਹ ਸਿਸਿਲੀਅਕ ਮਤਲਬ ਹੋ ਗਈ, ਤੇ ਉਹ ਖਾਂਦੀ ਕੁਛ ਨੀ ਨਾ, ਰੋਟੀ ਤੋਂ ਬਿਨਾਂ ਉਹ ਖਾਂਦੀ ਨੀ ਵੀ। ਅਸੀਂ ਲਿਆਉਂਦੇ ਹਾਂ ਆਟੇ ਵੀ, ਤੁਸੀਂ ਗਲੂਟਨ ਫ੍ਰੀ ਆਟਾ ਬਣਾਉਂਦੇ ਹੋ? ਮੈਂ ਉਹਨਾਂ ਨੂੰ ਕਿਹਾ ਮੈਂ ਭੈਣ ਜੀ ਵੀ ਅਸੀਂ ਬਣਾਉਂਦੇ ਤਾਂ ਨੀ ਹੈਗੇ ਵੀ, ਚਲੋ ਮੈਂ ਦੇਖ ਲੂੰਗਾ ਜੇ ਸਾਡੇ ਤੋਂ ਬਣਾ ਹੋਇਆ। ਉਹ ਕਹਿੰਦੇ ਵੀ ਖਾਂਦੀ ਨੀ ਰੋਟੀ ਨਾ ਉਹ, ਮੈਨੂੰ ਬੜਾ ਫੀਲ ਹੋਇਆ ਵੀ ਇੱਕ ਛੋਟਾ ਜਿਹਾ ਬੱਚਾ ਉਹ ਰੋਟੀ ਨੀ ਖਾ ਰਿਹਾ। ਮੈਂ ਭਾਜੀ ਸਰਚ ਕਰਨ ਲੱਗ ਗਿਆ ਦੇਖ ਕੇ ਬੈਠ ਕੇ ਵੀ, ਆਪਾਂ ਜਿਵੇਂ ਹੁਣ ਕੰਪਿਊਟਰ ਤੇ ਯੂਟਿਊਬ ਤੋਂ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਦੱਸਦੇ ਆ ਵੀ ਇਸ ਤਰ੍ਹਾਂ ਆਟਾ ਬਣਾਇਆ, ਇਸ ਤਰ੍ਹਾਂ ਆਟਾ ਬਣਾਇਆ, ਮੈਂ ਉਹ 2-3 ਦਿਨ ਟਰਾਈ ਕਰਦਾ ਰਿਹਾ ਤੇ ਮੇਰੇ ਤੋਂ ਉਹ ਗੱਲ ਜੀ ਨਾ ਬਣੀ।
ਅੱਛਾ,
ਮੈਨੂੰ ਰੈਨਮਾਰਕ ਤੋਂ ਇੱਕ ਦਿਨ ਫੋਨ ਆਇਆ, ਸਾਡੇ ਦੋਸਤ ਨਿਊਜ਼ੀਲੈਂਡ ਤੋਂ ਆਏ, ਉਹ ਕਹਿੰਦੇ ਵੀ ਸਾਡੇ ਗੈਸਟ ਆਇਆ ਇੰਡੀਆ ਤੋਂ, ਅਸੀਂ ਤੁਹਾਡਾ ਫਾਰਮ ਦੇਖਣ ਆਉਣਾ। ਮੈਂ ਕਿਹਾ ਜੀ ਆ ਜਾਓ। ਉਹ ਆ ਗਏ ਮੇਰੇ ਕੋਲੇ, ਫਾਰਮ ਫੁਰਮ ਘੁੰਮਿਆ ਸੀ, ਇੱਥੇ ਮਿਲ ਤੇ ਆ ਗਏ। ਮਿਲ ਤੇ ਆ ਕੇ ਮੈਂ ਮੋਹਰੇ ਮੋਹਰੇ ਜਦੋਂ ਆ ਗਏ ਆਫਿਸ ਦਾ ਦਰਵਾਜ਼ਾ ਖੋਲਿਆ ਤੇ ਮੈਂ ਮਗਰ ਦੇਖਿਆ, ਜਿਹੜਾ ਇੰਡੀਆ ਤੋਂ ਗੈਸਟ ਆਏ ਸੀ ਤਾਂ ਉਹ 30 ਮੀਟਰ ਪਿੱਛੇ ਖੜੇ ਹੈ ਨਾ।
ਅੱਛਾ,
ਮੈਂ ਉਹਨਾਂ ਨੂੰ ਕਿਹਾ ਮੈਂ ਭਾਜੀ ਆ ਜਾਓ ਤੁਸੀਂ। ਕਹਿੰਦੇ ਜੀ ਨਹੀਂ ਮੈਂ ਨੀ ਅੰਦਰ ਵੜ ਸਕਦਾ, ਵੀ ਮੈਂ ਤਾਂ ਇੰਨਾ ਇੰਟੋਲਰੈਂਟ ਹਾਂ ਵੀ ਮੈਨੂੰ ਤਾਂ ਮਾੜਾ ਜਿਹਾ ਮੈਂ ਕੋਲ ਦੀ ਵੀ ਲੰਘ ਜਾਂ ਤਾਂ ਮੈਂ ਬਿਮਾਰ ਹੋ ਜਾਂਦਾ। ਮੈਂ ਕਿਹਾ ਜੀ ਅੱਛਾ, ਉਹ ਜਿਵੇਂ ਹੁੰਦਾ ਵੀ ਜੋ ਵਾਹਿਗੁਰੂ ਕਰਦਾ ਉਹ ਬੰਦਾ ਭੇਜਿਆ ਉਹਨੇ ਫਿਰ ਮੇਰੇ ਕੋਲੇ ਵੀ, ਜਿਹੜਾ ਤੂੰ ਟੱਕਰਾਂ ਮਾਰਦਾ ਮੈਂ ਤੈਨੂੰ ਬੰਦਾ ਹੀ ਭੇਜ ਦਿੰਦਾ। ਉਹ ਜੀ ਫਿਰ ਮੈਂ ਉਹਨੂੰ ਪੁੱਛਿਆ ਮੈਂ ਤੁਸੀਂ ਮਤਲਬ ਕਿਵੇਂ ਸਾਰਦੇ ਹੋ? ਫਿਰ ਉਹਨਾਂ ਨੇ ਫਿਰ ਮੈਨੂੰ ਇੱਕ ਰੈਸਪੀ ਦੱਸੀ ਨਾ,
ਅੱਛਾ
ਉਹ ਜਦੋਂ ਦੱਸੀ ਉਹ ਸਵੇਰੇ ਦਾ ਟਾਈਮ ਸੀ, ਦੁਪਹਿਰੇ ਜਦ ਨਾ ਉਹ ਦੱਸ ਕੇ ਮੈਨੂੰ ਚਲੇ ਗਏ। ਮੈਂ ਫਟਾਫਟ ਗੱਡੀ ਚੱਕੀ ਤੇ ਮੈਂ ਮਲਡੂਰੇ ਸਾਡੇ ਜਿਹੜਾ ਆਪਣੇ ਦੇਸੀ ਗਰੋਸਰੀ ਸਟੋਰ ਆ ਉੱਥੇ ਗਿਆ, ਉਹ ਸਮਾਨ ਲਿਆ, ਲੈ ਕੇ ਮੈਂ ਫਿਰ ਬਣਾਇਆ। ਬਣਾ ਕੇ ਮੈਂ ਮਤਲਬ ਉਹਦੀ 4 ਕੁ ਵਜੇ ਰੋਟੀ ਰਾਟੀ ਬਣਾ ਕੇ ਦੇਖੀ ਤੇ ਮੈਨੂੰ ਸੈਟਿਸਫਾਈਡ ਹੋਇਆ ਮੈਂ ਨਾ। ਮੈਂ ਜਦੇ ਉਹਨੂੰ ਭੈਣ ਨੂੰ ਫੋਨ ਕੀਤਾ, ਮੈਂ ਕਿਹਾ ਭੈਣੇ ਤੇਰਾ ਹੱਲ ਮੈਨੂੰ ਮਿਲ ਗਿਆ, ਆਟਾ ਬਣ ਗਿਆ, ਹੁਣ ਤੁਸੀਂ ਦੱਸੋ ਵੀ ਮੈਂ ਟਰੱਕ ਆਉਣਾ ਸਾਡਾ 2 ਦਿਨਾਂ ਨੂੰ ਨਾ। ਉਹ ਕਹਿੰਦੇ ਭਾਜੀ ਬਈ ਕੋਈ ਨਾ ਅਸੀਂ ਆ ਕੇ ਲੈ ਜਾਂਦੇ ਹਾਂ, ਵੀ ਸਾਨੂੰ ਤਾਂ ਇੰਨਾ ਜ਼ਰੂਰੀ ਆ। ਮੈਂ ਵੀ ਤੁਸੀਂ ਨਾ ਆਓ ਫਿਰ ਮੇਰਾ ਕੋਈ ਨਾ ਕੋਈ ਕੰਮ ਮੈਂ ਹੋਰ ਕਰਾਊਂਗਾ ਮੈਲਬਨ, ਵੀ ਮੈਂ ਦੂਜੇ ਦਿਨ ਫਿਰ ਜਾ ਕੇ ਮੈਂ ਉਹਨਾਂ ਨੂੰ ਫੜਾ ਕੇ, ਉੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਨਹੀਂ ਸਾਡਾ।
ਠੀਕ ਠੀਕ ਠੀਕ
ਤੇ ਫਿਰ ਹੌਲੀ ਹੌਲੀ ਕਰਦੇ ਕਰਦੇ ਮਤਲਬ ਥੋੜਾ ਥੋੜਾ ਅਸੀਂ ਭੇਜਣ ਲੱਗੇ, ਫਿਰ ਮੈਨੂੰ ਬਹੁਤ ਕਾਲਾਂ ਆਈਆਂ। ਜਿਹੜਾ ਡਿਫਰੈਂਸ ਆ ਜੀ ਜੋ ਇਨਗਰੀਡੀਐਂਟ ਦਾ, ਉਹ ਬਹੁਤ ਤਰ੍ਹਾਂ ਦੇ ਇਨਗਰੀਡੀਐਂਟ, ਚੌਲ ਆ ਜਿਹੜੇ ਸਭ ਤੋਂ ਸਸਤੀ ਫਾਰਮ ਆ ਜੀ ਗਲੂਟਨ ਫਰੀ ਦੀ।
ਅੱਛਾ
ਤੇ ਆਮ ਕੀ ਹੁੰਦਾ ਵੀ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈ, ਲੋਕ ਚਿੱਟੀ ਰੋਟੀ ਭਾਲਦੇ ਆ ਤੇ ਉਹ ਚਿੱਟੇ ਆ, ਸਸਤੇ ਆ, ਤੇ ਉਹਦੇ ਵਿੱਚ ਉਹ ਇੱਕ ਜੁੜਦੇ ਨਹੀਂ ਹੈ। ਜਿਵੇਂ ਆਪਣੇ ਰੋਟੀ ਗਲੂਟਨ ਇੱਕ ਲੇਸ ਆ, ਜਿਵੇਂ ਆਪਾਂ ਨਹੀਂ ਕਹਿੰਦੇ ਰੋਟੀ ਦੇ ਵਿੱਚ ਵੀ ਲੇਸ ਆ, ਰੋਟੀ ਬੇਲ ਹੁੰਦੀ ਆ ਕਣਕ ਦੀ ਰੋਟੀ, ਉਹ ਬਿਕੋਜ਼ ਆਫ ਗਲੂਟਨ ਆ। ਗਲੂਟਨ ਆ ਜਿਹੜਾ ਇੱਕ ਉਹ ਇਲਾਸਟਿਸਿਟੀ ਖਿੱਚ ਪੈਦਾ ਕਰਦਾ, ਉਹ ਜਿਹੜੀ ਆਪਾਂ ਰੋਟੀ ਬੇਲਦੇ ਆ,
ਇਹ ਤਾਂ
ਜਿਹੜੇ ਗਲੂਟਨ
ਭਾਜੀ
ਹੈ ਜੀ।
ਇਹ ਤਾਂ ਹੁਣ ਆਪਾਂ ਨਵੀਂ ਟਰਮੀਨੋਲੋਜੀ ਵਰਤ ਰਹੇ ਹਾਂ, ਅਸੀਂ ਤਾਂ ਸ਼ੁਰੂ ਤੋਂ ਹੀ ਇਹ ਟਰਮੀਨੋਲੋਜੀ, ਆਪਾਂ ਜਦ ਪਤੰਗ ਬਣਾਉਂਦੇ ਹੁੰਦੇ ਲੇਟੀ ਫਿਰ ਆਟੇ ਦੀ ਬਣਾਉਂਦੇ ਹੁੰਦੇ ਸੀ
ਬਸ।
ਗਲੂ,
ਉਹ ਲੇਟੀ ਬਣਦੀ ਤਾਂ ਸੀ ਕਿਉਂਕਿ ਉਹਦੇ ਚ ਗਲੂਟਨ ਤੇ ਲੇਸ
ਉਹਨੂੰ
ਹੁੰਦੀ ਸੀ।
ਉਹਨੂੰ ਗਲੂ ਵਾਂਗਰੇ ਵਰਤਦੇ ਸੀਗੇ।
ਹਾਂ ਤੇ ਉਹ ਮਤਲਬ ਜਿਹੜੇ ਦੂਜੇ ਗ੍ਰੇਨ ਨੇ ਜੀ, ਉਹਨਾਂ ਦੇ ਵਿੱਚ ਫਿਰ ਉਹਨੂੰ ਬਾਇੰਡ ਕਰਨ ਲਈ ਮਤਲਬ ਕੁਛ ਨਾ ਕੁਛ ਪਾਇਆ ਜਾਂਦਾ ਵੀ ਉਹ ਬਾਇੰਡ ਹੋ ਜਾਏ, ਰੋਟੀ ਬਣ ਜਾਏ। ਉਹ ਬਾਇੰਡ ਕਰਨ ਲਈ ਕਈ ਤਰ੍ਹਾਂ ਦੇ ਕੰਪਨੀਆਂ ਕੇ ਗਮ ਵਰਤਦੀਆਂ ਨੇ, ਕੋਈ ਜ਼ੈਂਥੀਅਮ ਗਮ ਆ, ਕੋਈ ਹੋਰ ਗਮ ਆ ਨਾ, ਉਹ ਬੜਾ। ਪਰ ਜਿਹੜਾ ਆਪਾਂ ਆਪਾਂ ਗ੍ਰੇਨ ਹੀ ਵਰਤਦੇ ਹਾਂ ਜੀ ਉਹਨੂੰ ਬਾਇੰਡ ਕਰਨ
ਬਾਇੰਡ
ਲਈ,
ਕਰਨ। ਅੱਛਾ
ਹਾਂ ਉਹ ਹੋਰ ਆਪਣੇ ਮਤਲਬ ਸਾਡਾ ਜਿਹੜਾ ਸਾਡਾ ਆਪਣਾ ਮਤਲਬ ਇੱਕ ਓਬਜੈਕਟਿਵ ਆ ਵੀ ਅਸੀਂ ਉਹ ਨਿਊਟ੍ਰੀਸ਼ਨ ਨਹੀਂ ਰਹਿੰਦਾ ਜੀ ਜਿਹੜਾ ਹੁਣ ਬਿਲਕੁਲ ਚੌਲਾਂ ਦਾ ਜਾਂ ਹੋਰ ਕਿਸੇ ਦਾ ਆਟਾ ਬਣ ਗਿਆ, ਉਹ ਤੁਹਾਡੀ ਰੋਟੀ ਤਾਂ ਬਣ ਗਈ ਪਰ ਉਹਦੀ ਨਿਊਟ੍ਰੀਸ਼ਨਲ ਵੈਲਿਊ ਇੰਨੀ
ਉਹ ਤਾਂ
ਖਾਸ
ਫਿਰ
ਨਹੀਂ ਹੁੰਦੀ।
ਚਾਹੇ ਚੌਲ ਖਾ ਲਓ ਚਾਹੇ ਫਿਰ ਉਹ ਇੱਕੋ ਗੱਲ ਹੈ ਫਿਰ ਤਾਂ।
ਹਾਂਜੀ ਹਾਂ 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 ਤੇ ਉਸ ਕਰਕੇ ਜਿਹੜੇ ਆਪਾਂ ਗ੍ਰੇਨ ਵਰਤਦੇ ਹਾਂ ਜੀ, ਜਿਵੇਂ ਹੁਣ ਛੋਲੇ ਹੋ ਗਏ, ਮੱਕੀ ਹੋ ਗਈ, ਬਾਜਰਾ, ਜਵਾਰ ਹੋ ਗਈ, ਇਹਦਾ ਤੁਹਾਨੂੰ ਨਾਲ ਜਿਹੜਾ ਨਿਊਟ੍ਰੀਸ਼ਨਲ ਆ ਮਤਲਬ ਟੇਸਟ ਵੀ ਗੁੱਡ ਹੁੰਦਾ, ਉਹਦੇ 'ਚ ਟੇਸਟ ਵੀ ਹੁੰਦਾ, ਤੁਸੀਂ ਖਾਂਦੇ ਹੋ ਤੁਸੀਂ ਦੇਖਿਆ ਹੋਣਾ ਵੀ ਅੱਛਾ ਟੇਸਟ
ਨਹੀਂ
ਹੁੰਦਾ
ਨਹੀਂ
ਉਹਦਾ।
ਹਾਂ ਬਹੁਤ ਵਧੀਆ ਪਰੌਂਠੇ ਬੜੇ ਵਧੀਆ ਬਣਦੇ ਨੇ ਤੇ ਮੈਨੂੰ ਅਸਲ 'ਚ
ਮੈਨੂੰ ਨਾ ਜੀ ਬ੍ਰਿਸਬਨ ਤੋਂ ਸਾਊਥ ਇੰਡੀਅਨ ਲੇਡੀ ਦੀ ਉਹਨਾਂ ਦਿਨਾਂ ਦੇ ਵਿੱਚ ਕਾਲ ਆਈ, ਉਹ ਕਹਿੰਦੇ ਵੀ ਆਟੇ ਤਾਂ ਸਾਨੂੰ ਮਿਲਦੇ ਸੀ ਪਰ ਕਹਿੰਦੇ ਅਸੀਂ 16 ਸਾਲ ਬਾਅਦ ਪੂਰੀਆਂ ਬਣਾ ਕੇ ਖਾਧੀਆਂ, ਵੀ ਸਾਡਾ ਸਾਰਾ ਟੱਬਰ ਹੀ ਉਹ ਸਿਸਲੀਕ ਸੀ,
ਮੈਂ ਤੁਹਾਨੂੰ
ਸਾਨੂੰ
ਦੱਸਦਾ ਸਾਨੂੰ ਵੀ
ਪੂਰੀ ਨਹੀਂ ਸੀ ਬਣਦੀ।
ਗੁਰਦੁਆਰਾ ਸਾਹਿਬ ਤੋਂ ਇਹ ਟੈਕਨੋਲੋਜੀ ਮਿਲੀ ਸੀ, ਉੱਥੇ ਪੂਰੀਆਂ ਮਤਲਬ ਬੜੇ ਬੜਾ ਕੁਝ ਬਣਾਇਆ ਆਂਟੀ ਨੇ ਤੇ ਉਹ ਕਹਿੰਦੇ ਇਹ ਤਾਂ
ਹਾਂਜੀ
ਜੀ ਗਲੂਟਨ ਫ੍ਰੀ ਆਟੇ ਗਰੇ ਵਾਲੇ ਦੇ, ਤੇ ਫਿਰ ਅਸੀਂ ਵੀ ਲਿਆਂਦਾ ਹੈ ਨਾ, ਕਾਫੀ ਦੇਰ ਤੋਂ ਵਰਤ ਰਹੇ ਹਾਂ। ਤੇ ਉਹ ਪਰੌਂਠੇ, ਹੁਣ ਪਰੌਂਠਿਆਂ ਦੀ ਵੀ ਚਲੋ ਤੁਹਾਨੂੰ ਮੈਂ ਥੋੜ੍ਹਾ ਸੀਕ੍ਰੇਟ ਵੀ ਦੱਸਦਾ ਕਿ ਜੇ ਅਗਰ ਆਲੂ ਦੇ ਪਰੌਂਠੇ ਬਣਾਉਣੇ ਆ ਨਾ ਤੇ ਉਹਦੀ ਟੈਕਨੋਲੋਜੀ ਹੈ ਕਿ ਆਲੂ ਠੰਡੇ ਕਰਕੇ ਨਹੀਂ ਪਾਣੇ, ਗਰਮ ਗਰਮ ਹੀ ਪਾਣੇ ਆ, ਫਿਰ ਉਹ ਬੜਾ ਵਧੀਆ ਜੁੜਦਾ। ਸੋ ਇਹ ਲੇਡੀਜ਼ ਕੱਢ ਲੈਂਦੀਆਂ ਨੇ ਨਾ, ਤੇ ਤੁਸੀਂ ਵੀ ਜੇ
ਲੋਡ ਕਾਰਡ ਦੀ ਕਹਿੰਦੇ ਮਾਂ ਹੁੰਦੀ ਹੈ ਜਦੋਂ ਲੋਡ ਪੈਂਦੀ ਹੈ ਫਿਰ ਕੱਢਣਾ
ਭਾਜੀ
ਪੈਂਦਾ
ਤੁਸੀਂ
ਬੰਦੇ
ਵੀ ਥੋੜਾ ਜਿਹਾ ਜਿੱਦਾਂ ਬੇਸ਼ੱਕ ਬੋਰੇ ਤੇ ਜਾਂ ਹੋਰ ਆਪਣੇ ਵੈਬਸਾਈਟ ਤੇ ਇਦਾਂ ਦੀਆਂ ਰੈਸਪੀਜ਼ ਵਗੈਰਾ ਜਿੱਦਾਂ ਜਿੱਦਾਂ ਹੁਣ ਟਿਪਸ ਹੈ, ਜਿੱਦਾਂ ਹੁਣ ਮੇਰੀ ਵਾਈਫ ਨੇ ਕੈਲਕੂਲੇਟ ਕੀਤਾ ਵੀ ਜੇ ਆਲੂ ਠੰਡੇ ਕਰਕੇ ਪਾਓ ਫਿਰ ਨਹੀਂ ਫਿਰ ਟੁੱਟ ਜਾਂਦੇ ਨੇ ਪਰੌਂਠੇ, ਵੀ ਜੇ ਗਰਮ ਗਰਮ ਹੀ ਆਲੂ ਹੀ ਵਿੱਚ ਗਰਮ ਗਰਮ ਹੀ ਪਾ ਦਿਓ ਤਾਂ ਫਿਰ ਬਿਲਕੁਲ ਵਧੀਆ ਬਣਦੇ ਨੇ, ਖਾਂਦੇ ਬੜੇ ਵਧੀਆ। ਸੋ ਇੱਦਾਂ ਦੀਆਂ ਟਿਪਸ ਜਿਹੜੀਆਂ ਗਲੂਟਨ ਫ੍ਰੀ ਆਟੇ ਨੂੰ ਪਰੌਂਠੇ ਕਿੱਦਾਂ ਬਣਾਉਣੇ ਆ, ਪੂਰੀਆਂ ਕਿੱਦਾਂ ਬਣਾਉਣੀਆਂ, ਕਿਉਂਕਿ ਹਜੇ ਨੋਰਮਲ ਆਟੇ ਦੀਆਂ ਰੈਸਪੀਆਂ ਤਾਂ ਘਰ ਘਰ ਪਤਾ ਹੀ ਆ ਸਾਰਾ ਵੀ ਇੱਦਾਂ ਬਣਾਉਣੀਆਂ।
ਹਾਂਜੀ ਹਾਂਜੀ
ਸੋ
ਨਹੀਂ ਉਹ ਕਰਦੇ ਹਾਂ ਜੀ, ਲੈਂਦੇ ਆ ਪਰੌਂਠਿਆਂ ਦੀ ਰੈਸਪੀ ਤਾਂ ਅਸੀਂ ਤੁਹਾਡੇ ਤੋਂ ਹੀ ਲੈਂਦੇ ਆ।
ਹਾਂਜੀ ਹਾਂਜੀ ਮੇਰਾ ਨਾਂ ਲਿਖ ਦਿਓ। ਜੋਗਿੰਦਰ ਸ਼ਰਮਾ ਐਡਲੇਡ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕੁਇਕ ਕਿਊਰੀ ਹੈ ਵੀ ਜਿਹੜੇ ਆਲ ਇੰਡੀਅਨ ਗਰੋਸਰੀ ਸਟੋਰ ਐਡਲੇਡ ਹੈ ਉੱਥੇ ਹਾਫ ਪ੍ਰਾਈਸ ਤੇ ਲਾਇਆ ਹੋਇਆ ਗਰੇ ਵਾਲਾ ਆਟਾ, ਕੋਈ ਕਹਿੰਦੇ ਰੀਜ਼ਨ ਇਹਦੇ ਜਾਂ ਵਟਸ ਰੀਜ਼ਨ?
ਨਹੀਂ ਜੀ ਕਈ ਵਾਰੀ ਜਿਹੜੇ ਰੀਟੇਲਰ ਨੇ ਉਹਨਾਂ ਦਾ ਆਪਣੀ ਜਿਹੜੀ ਮਾਰਕੀਟਿੰਗ ਸਟ੍ਰੈਟਜੀ ਆ ਉਹ ਅਪ ਟੂ ਦੈਮ ਆ ਜੀ, ਉਹ ਰਿਟੇਲਰ ਸਾਡੇ ਵੱਲੋਂ ਤਾਂ ਜੋ ਸਾਡਾ ਜਿਸ ਤਰ੍ਹਾਂ ਜਾਂਦਾ ਪਹਿਲਾਂ ਵੀ ਉਸੇ ਤਰ੍ਹਾਂ ਜਾਂਦਾ, ਫਿਰ ਅੱਗੇ ਉਹ ਰਿਟੇਲਰ ਦੇ ਉਹਨਾਂ ਦੇ ਆਪਣੇ ਡਿਸੀਜਨ ਆ ਜੀ, ਇੱਕ ਦੂਜੇ ਨਾਲ ਕੰਪੀਟੀਸ਼ਨ ਵੀ ਹੈ, ਤੇ ਜੋ ਵੀ ਮਾਰਕੀਟ ਦੇ ਵਿੱਚ ਉਹ ਅਪ ਟੂ ਦੈਮ ਹੈ ਜੀ, ਉਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ।
ਇਹਦਾ ਇਹਦਾ ਆਨਸਰ ਮੈਂ ਵੀ ਦੇ ਸਕਦਾ ਹਾਂ ਕਿ ਕਈ ਜਿਹੜੀਆਂ ਦੁਕਾਨਾਂ ਨੇ ਨਾ, ਜਿੱਦਾਂ ਹੁਣ ਉਹ ਇੱਕ ਪ੍ਰੋਡਕਟ ਨੂੰ ਖਿੱਚਣ ਦੇ ਲਈ ਵਰਤਦੀਆਂ ਨੇ, ਗਾਹਕ ਖਿੱਚਣ
ਹਾਂਜੀ
ਵਾਸਤੇ। ਤੇ
ਹਾਂਜੀ
ਜਿਵੇਂ ਜਿਵੇਂ ਹੁਣ ਵੁਲਵਰਥ ਹੈ, ਉਹ ਦੁੱਧ 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 ਨੂੰ ਐਜ਼ ਏ ਅਟਰੈਕਟੈਂਟ ਮੰਨਦੇ ਨੇ, ਦੁੱਧ ਦਾ ਪ੍ਰਾਈਸ ਉਹ
ਹਾਂਜੀ
ਸਾਵਾਂ ਸਾਵਾਂ ਰੱਖ ਕੇ ਬਾਕੀ ਬਾਕੀ ਚੀਜ਼ਾਂ ਦਾ ਵਧਾ ਦਿੰਦੇ ਨੇ, ਠੀਕ ਹੈ। ਇਸ ਕਰਕੇ
ਐਗਜ਼ੈਕਟਲੀ ਉਹਨਾਂ ਦੀ ਬਿਜ਼ਨਸ ਸਟ੍ਰੈਟਜੀ ਹੈ ਜੀ
ਹਾਂ,
ਸਾਰੇ ਰਿਟੇਲਰਾਂ
ਇਸ
ਦੀ
ਕਰਕੇ,
ਪ੍ਰੋਪਰਲੀ।
ਕਿਉਂਕਿ ਦੁੱਧ ਤਾਂ ਹਰੇਕ ਨੇ ਲੈਣਾ, ਰੋਜ਼ ਇੱਕ ਬੋਤਲ ਲੱਗਣੀ ਹੈ, ਦੋ
ਹਾਂਜੀ
ਬੋਤਲਾਂ, ਸੋ ਉਹਨਾਂ ਨੂੰ ਆਉਣਾ ਹੀ ਪੈਣਾ ਹੈ। ਸੋ ਇਸ ਕਰਕੇ
ਹਾਂਜੀ
ਡੇਅਰੀ ਇੰਡਸਟਰੀ ਵਾਲੇ ਪਿੱਟਦੇ ਨੇ, ਹੈ ਨਾ, ਵੀ ਸਾਡਾ ਪ੍ਰੋਡਕਟ ਤੁਸੀਂ ਮਤਲਬ ਇੱਦਾਂ ਕਰ ਰਹੇ ਹੋ। ਸੋ ਮੈਨੂੰ ਯਾਦ ਹੈ ਕਿ ਪਹਿਲਾਂ ਅਸੀਂ ਇਹਦਾ ਮਜ਼ਾਕ ਵੀ ਬੜਾ ਕਰਦੇ, ਕਿਉਂਕਿ ਸਾਡੇ ਗਰੋਸਰੀ ਵਾਲੇ ਆਟਾ ਹੀ ਲੈਣ ਜਾਂਦੇ ਹੁੰਦੇ ਸੀ ਜਦੋਂ ਪਹਿਲਾਂ ਸਿਟੀਆਂ 'ਚ ਰਹਿੰਦੇ, ਅਤੇ ਸੋ ਆਟਾ ਇੱਕ ਖਿੱਚ ਦਾ ਕਾਰਨ ਬਣਿਆ, ਅਤੇ ਨਾਲ ਫਿਰ ਦਾਲਾਂ ਦੁਲਾਂ ਦੇ ਵਿੱਚ ਉਹ ਐਕਸਟਰਾ ਗਰੋਸਰੀ ਵਾਲੇ ਬਣਾ ਲੈਂਦੇ ਹੁੰਦੇ ਸੀ। ਇੱਥੋਂ
ਹਾਂਜੀ
ਤੱਕ
ਹਾਂਜੀ, ਅਸੀਂ
ਫਿਰ
ਪਹਿਲਾਂ ਪਹਿਲਾਂ ਟਰਾਈ ਵੀ ਕੀਤਾ ਜੀ, ਵੀ ਜਿਹੜੀ ਮਤਲਬ ਮਾਰਕੀਟ ਦੀ ਜਿਹੜੀ ਪ੍ਰਾਈਸ ਹੈ, ਈਵਨ ਕਿ ਰੀਟੇਲਰ ਨੂੰ ਵੀ ਉਹਦਾ ਫਾਇਦਾ ਰਹੇ, ਵੀ ਰੀਟੇਲਰ ਵੀ ਆਪਣੇ ਹਿਸਾਬ ਨਾਲ ਮਾਰਜਿਨ ਕਮਾਵੇ, ਸਾਨੂੰ ਵੀ ਉਹ ਪ੍ਰੋਬਲਮ ਨਾ ਆਵੇ, ਕਸਟਮਰ ਵੀ ਰੀਜਨੇਬਲ, ਹੈ ਨਾ। ਪਰ ਉਹ ਵਰਕਆਊਟ ਨਹੀਂ ਕਰਦਾ, ਕਿਉਂਕਿ ਹਰੇਕ ਬਿਜ਼ਨਸ ਦਾ ਆਪੋ ਆਪਣਾ ਹਿਸਾਬ ਕਿਤਾਬ ਆ, ਉਹਨਾਂ ਨੇ ਫਿਰ ਆਪਣੇ ਕਿਸੇ ਤੇ ਤਾਂ ਚੱਲਣਾ ਨਹੀਂ, ਉਹਨਾਂ ਨੇ ਆਪਦੀ ਮਾਰਕੀਟ ਦੇ ਹਿਸਾਬ ਨਾਲ, ਆਪਦੀ ਪਲੈਨਿੰਗ ਦੇ, ਆਪਦੀ ਜੋ ਸਟ੍ਰੈਟਜੀ ਆ ਉਹਨਾਂ ਦੀ, ਉਹਦੇ ਹਿਸਾਬ ਨਾਲ ਚੱਲਦੇ।
ਇੱਕ ਸਟ੍ਰੈਟਜੀ ਇਹ ਵੀ ਚੱਲੀ ਸੀ ਜਦੋਂ ਸੀਡੀਆਂ ਦਾ ਜ਼ਮਾਨਾ ਸੀਗਾ ਕਿ ਆਟੇ ਦੇ ਬੋਰੇ ਨਾਲ ਸੀਡੀ ਫ੍ਰੀ ਮਿਲਦੀ ਹੁੰਦੀ ਸੀ ਫਿਲਮ ਦੀ,
ਹਾਂਜੀ ਹਾਂਜੀ
ਉਹ 'ਚ ਚਾਰ ਪੰਜ ਡੀਵੀਡੀਆਂ ਦੀ ਮਤਲਬ ਫਿਲਮਾਂ ਹੁੰਦੀਆਂ ਸੀ, ਪਤਾ ਨਹੀਂ ਜੇ ਤੁਸੀਂ ਚਾਰ ਤਿੰਨ ਬੋਰੇ ਲਓ, ਦੋ ਬੋਰੇ ਲਓ, ਤੁਹਾਨੂੰ ਮਤਲਬ ਡੀਵੀਡੀ ਫ੍ਰੀ ਮਿਲਦੀ ਹੁੰਦੀ ਸੀ।
ਇੱਕ ਸਮਾਂ ਇਹ ਵੀ ਸੀਗਾ ਵੀ ਜਦੋਂ ਗਰੇਵਾਲਾ ਨੇ ਆਟਾ ਸਟਾਰਟ ਕੀਤਾ, ਆਟੇ ਦੇ ਥੈਲੇ ਨਾਲ ਕੌਲੀ ਦੇ ਗਲਾਸ ਫ੍ਰੀ ਮਿਲਦਾ ਹੁੰਦਾ ਸੀ ਚੀਜ਼ ਦਾ,
ਇਹ ਤੁਹਾਡੀ ਸਕੀਮ ਸੀਗੀ,
ਬੈਗ ਦੇ ਵਿੱਚ ਪਾਇਆ ਹੁੰਦਾ ਜੀ।
ਅੱਛਾ ਅੱਛਾ, ਕੀ ਬਾਤ ਹੈ, ਠੀਕ ਹੈ। ਤੇ ਇਹ ਤਾਂ ਸੀ ਜੀ ਯੋਗੀ ਸਾਹਿਬ, ਤੁਹਾਨੂੰ ਮੈਨੂੰ ਲੱਗਾ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ। ਤੇ ਦਲਜੀਤ ਸਿੰਘ ਢਿੱਲੋਂ ਭਾਅ ਜੀ ਜੁੜੇ ਨੇ ਇੰਡੀਆ ਤੋਂ, ਤੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਤੁਹਾਨੂੰ ਭਾਅ ਜੀ, ਮੈਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖਾਂ ਲੱਖ ਵਧਾਈਆਂ। ਅੱਜ ਚੇਤ ਮਹੀਨਾ ਸ਼ੁਰੂ ਹੋਇਆ ਤੇ 558ਵਾਂ ਸਾਲ ਸ਼ੁਰੂ ਹੋਇਆ, ਤੇ ਉਸ ਤੋਂ ਇਲਾਵਾ ਸਾਡੇ ਨਾਲ ਮਿੱਤਰ ਪਿਆਰੇ ਜੁੜੇ ਨੇ ਦਲਜੀਤ ਗਿੱਲ ਹੋਣੀ, ਤੇ ਕਹਿੰਦੇ 10-20 ਕਿਲੋ ਬਦਾਮ ਕਿੱਥੋਂ ਮਿਲਣਗੇ ਜੀ? ਮੇਰਾ 5 ਕਿਲੋ ਦਾ ਬੋਰਾ ਹੁੰਦਾ ਆਪਣਾ,
ਆਪਣਾ ਨੀ ਕਿਲੋ ਕਿਲੋ ਹੁੰਦਾ ਜੀ। ਕਿੱਥੇ ਵੀ ਰਹਿੰਦੇ ਨੇ, ਜਿਹੜੇ ਸ਼ਹਿਰ ਚ ਰਹਿੰਦੇ ਨੇ ਮੈਨੂੰ ਕਾਲ ਕਰ ਲੈਣ, ਦੱਸ ਦੇਣ ਜੀ, ਆਪਾਂ ਪਹੁੰਚਦੇ ਕਰਦੇ ਵੀ ਨੇੜੇ ਤੇੜੇ ਦਾ ਪਿਛਾ ਖਾ ਕੇ ਲੈ ਜਾਣ।
ਠੀਕ ਹੈ, ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਮੈਨੂੰ ਇੱਥੇ ਮੈਸੇਜ ਕਰ ਦੇਣ, ਜਾਂ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਦੇਣ,
ਹਾਂਜੀ ਹਾਂਜੀ,
ਮੈਨੂੰ ਕਰ ਦੇਣ, ਮੈਂ ਤੁਹਾਨੂੰ
ਫੋਰਵਰਡ ਕਰ, ਸਾਡੇ ਡਿਸਟ੍ਰੀਬਿਊਟਰ ਨੇ ਉਹਨਾਂ ਨੂੰ ਅਸੀਂ ਕਹਿ ਕੇ ਪਹੁੰਚਦੇ ਕਰਵਾ ਦੇਵਾਂਗੇ।
ਠੀਕ ਹੈ ਜੀ। ਤੇ ਭੁਪਿੰਦਰ ਸਿੰਘ ਹੁਣੀ ਜੁੜੇ ਨੇ, ਭੁਪਿੰਦਰ ਸਿੰਘ ਭੁੱਲਰ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹ ਆਪਣੇ ਆਪਣੇ ਸ਼ਹਿਰ ਤੋਂ ਨੇ, ਐਡਲੇਡ ਤੋਂ। ਤੇ ਅਮਰਜੀਤ ਸਿੰਘ ਸਹੋਤਾ ਬੁਲਗੁਲਗੇ ਤੋਂ ਜੁੜੇ ਨੇ, ਇਹ ਵੀ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਇਹ ਵੀ ਕਿਸਾਨ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਹਾਂਜੀ, ਜਸ ਧਾਲੀਵਾਲ ਨਿਊਜ਼ੀਲੈਂਡ ਤੋਂ ਸ਼ਾਮਿਲ ਹੋਏ ਨੇ, ਤੇ ਨਿਊਜ਼ੀਲੈਂਡ ਤੋਂ ਯਾਦ ਆ ਗਿਆ ਜਸ ਧਾਲੀਵਾਲ, ਹੁਣ ਤੋਂ ਇਹ ਆਪਣਾ ਪ੍ਰੋਡਕਟ ਨਿਊਜ਼ੀਲੈਂਡ ਵੀ ਜਾਂਦਾ ਨਾ?
ਹਾਂਜੀ, ਨਿਊਜ਼ੀਲੈਂਡ ਜਾਂਦੇ ਜੀ ਪ੍ਰੋਡਕਟ ਆਪਣਾ,
ਨਿਊਜ਼ੀਲੈਂਡ ਵੀ ਜਾਂਦਾ। ਤੇ ਮੈਂ ਤਾਂ,
ਨਿਊਜ਼ੀਲੈਂਡ ਸਾਡੀ ਕਾਫੀ ਜਿਹੜੀ ਐਕਸਪੋਰਟ ਦੀ ਵਧੀਆ ਮਾਰਕੀਟ ਹੈ ਜੀ।
ਠੀਕ ਹੈ, ਤੁਸੀਂ
ਨਿਊਜ਼ੀਲੈਂਡ ਸਾਡਾ, ਅਸੀਂ ਦੱਸ ਦਈਏ ਜਿਨ੍ਹਾਂ ਨੂੰ ਨਹੀਂ ਪਤਾ ਵੀ ਨਿਊਜ਼ੀਲੈਂਡ ਸਾਡਾ ਪੁਰਾਣਾ ਪਿੰਡ ਵੀ ਹੈ ਜੀ, ਸਾਡੇ ਬੜੇ ਪਿਆਰ ਵਾਲੇ, ਸਾਡੇ ਮਿੱਤਰ ਸੱਜਣ ਪਰਿਵਾਰ ਸਾਡੇ ਉੱਥੇ ਜੀ।
ਨਹੀਂ ਹੁਣ ਹੁਣ ਇੱਦਾਂ ਆ, ਦੇਖੋ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਵੀ ਲਓ ਜੀ ਨਿਊਜ਼ੀਲੈਂਡ ਬੰਦੇ ਨਹੀਂ ਟਿਕਦੇ, ਹੈਨਾ।
ਹਾਂਜੀ,
ਤੇ ਉਹ ਗੋਰੇ ਕਹਿੰਦੇ ਹੁੰਦੇ ਸੀਗੇ ਟਿਕਦੇ ਗੱਲ ਹੀ ਨਹੀਂ, ਹੈ ਨਾ, ਇਹ ਬੰਦੇ ਪੱਕੇ ਹੋਣ ਦੇ ਲਈ ਇੱਥੇ ਆਉਂਦੇ ਆ, ਫਿਰ ਪੱਕੇ ਹੋ ਗਏ ਆਸਟ੍ਰੇਲੀਆ ਚਲ ਜਾਂਦੇ ਆ, ਹੈ ਨਾ। ਹੁਣ ਤਾਂ ਆਸਟ੍ਰੇਲੀਆ ਦੀ ਸਾਬਕਾ, ਨਿਊਜ਼ੀਲੈਂਡ ਦੀ ਸਾਬਕਾ ਪ੍ਰਾਈਮ ਮਿਨਿਸਟਰ ਨੇ ਪ੍ਰੂਵ ਕਰਤਾ ਕਿ ਪੰਜਾਬੀ ਰਾਈਟ ਸੀਗੇ, ਉਹ ਵੀ ਆਸਟ੍ਰੇਲੀਆ ਮੂਵ ਹੋਈ ਆ।
ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਕੋਲ ਨਾ 5-4 ਸਾਲ ਦੀ ਗੱਲ ਹੋਣੀ ਆ, ਸਾਡੇ ਜਿਹਨਾਂ ਜਿਹੜੇ ਸਾਡੇ ਸਪਲਾਇਰ ਨੇ ਫਰੀਦਾਬਾਦ ਤੋਂ ਨਾ, ਉਹ ਮੇਰੇ ਕੋਲ ਇੱਥੇ ਆਏ ਦੇਖਣ ਨਾ, ਉਹ 3 ਦਿਨ ਰਹੇ, ਕੋਈ 60 ਈਅਰ ਓਲਡ ਉਹ ਮਤਲਬ ਫਰੀਦਾਬਾਦ ਦੇ, ਤੇ ਮੇਰੇ ਮੈਂ 2-3 ਦਿਨ ਘੁਮਾਏ, ਤੇ ਇੱਕ ਦਿਨ ਮਲਡੂਰਾ ਮੈਂ ਉਹਨਾਂ ਨੂੰ ਕਾਫੀ ਪਿਲਾਉਣ ਦਰਿਆ ਤੇ ਲੈ ਗਿਆ।
ਅੱਛਾ,
ਦਰਿਆ ਤੇ ਲੈ ਗਿਆ ਤਾਂ ਉਹ ਬੈਠੇ ਸੀ ਕਾਫੀ ਪੀਏ, ਉਹ ਮੈਨੂੰ ਬੋਲਦੇ ਕਹਿੰਦੇ ਗਰੇਵਾਲ ਸਾਹਿਬ, ਕੋਈ ਮੇਰਾ ਇੱਧਰ ਰਹਿਣੇ ਕਾ ਨਹੀਂ ਬਣ ਸਕਦਾ, ਹੈ ਨਾ।
ਅੱਛਾ,
ਮੈਂ ਹੈਰਾਨ ਹੋਇਆ, ਮੈਂ ਉਹਨੂੰ, ਮੈਂ ਖਰੇ ਸਾਹਿਬ ਆਪਕਾ 100-200 ਕਰੋੜ ਦਾ ਟਰਨ ਓਵਰ ਬਣਾ ਰਹੇ ਹਾਂ, ਇਤਨਾ ਬੜਾ ਕਾਮ ਹੈ ਆਪਕਾ, ਹੈ ਨਾ। ਮੈਂ ਮੇਰੇ ਕੋ ਤੋਂ ਇਹ ਮਹਿਸੂਸ ਹੋਇਆ ਕਿ ਜਿਹੜਾ ਹਮਾਰਾ ਪੰਜਾਬੀ ਕੌਮ ਹੈ ਵੀ ਇਹ ਘਰ ਬਾਰ ਛੱਡ ਕੇ ਅਸੀਂ ਭੱਜੇ ਫਿਰਦੇ ਆ ਨਾ, ਵੀ ਤੁਸੀਂ ਤਾਂ ਬਹੁਤ ਉੱਥੇ ਵਧੀਆ ਬਿਜ਼ਨਸਮੈਨ ਹੋ।
ਅੱਛਾ
ਉਹ ਮੈਨੂੰ ਕਹਿੰਦੇ ਸਰਦਾਰ ਜੀ,
ਅੱਛਾ
ਕਹਿੰਦੇ
ਅੱਛਾ
ਮੈਨੂੰ ਐਸੇ ਲੱਗਦਾ ਵੀ ਤੁਹਾਡੀ ਜਿਹੜੀ ਪੰਜਾਬੀ ਕੌਮ ਇੰਨੀ ਇੰਟੈਲੀਜੈਂਟ ਆ ਕਿ ਆਪਕੋ 150 ਈਅਰ ਪਹਿਲੇ ਪਤਾ ਲੱਗ ਗਿਆ ਕਿ ਇੱਧਰ ਕੁਛ ਨਹੀਂ, ਸਾਨੂੰ ਕਹਿੰਦੇ ਹੋਣ ਲੱਗਿਆ।
ਇਹੀ ਇਹੀ ਤਾਂ ਮੈਂ ਕਹਿੰਦਾ ਹੁੰਦਾ ਵੀ ਦੂਜੇ ਦੇ ਪਰਸਪੈਕਟਿਵ ਤੋਂ ਦੇਖੋ ਵੀ ਉਹ ਸਾਡੇ ਬਾਰੇ ਕੀ ਸੋਚਦਾ ਹੈ।
ਦੂਜੀ ਦੂਜੀ ਭਾਜੀ ਉਹਨੇ ਬੜੀ ਵੱਡੀ ਗੱਲ ਮੈਨੂੰ ਕਹੀ ਨਾ, ਉਹ ਮੈਨੂੰ ਕਹਿੰਦੇ ਸਰਦਾਰ ਸਾਹਿਬ, ਕਹਿੰਦੇ ਮੇਰੇ ਕੋ ਲੱਗਤਾ ਕਿ ਮੇਰੀ ਇੱਧਰ ਆ ਕੇ ਨਾ 10 ਸਾਲ ਉਮਰ ਬੜ ਜਾਏਗੀ।
ਅੱਛਾ
ਮੈਂ ਵੀ ਇਹ ਤਾਂ ਪੱਕੀ ਗੱਲ ਆ। ਕਹਿੰਦੇ ਫਿਰ ਆਪ ਬਤਾਈਏ, ਪੈਸੇ ਸੇ ਉਦੋਂ ਕਹਿੰਦੇ ਇੱਕ ਸਾਂਸ ਮੁੱਲ ਨਹੀਂ ਮਿਲਤਾ, ਹਵਾ ਔਰ ਪਾਣੀ ਕਹਾਂ ਸੇ ਲੈ ਕੇ ਆਏ।
ਸਹੀ
ਪ੍ਰੋਬਲਮ ਤਾਂ ਇਹਨੇ ਇਹ ਵੀ ਹਵਾ ਤੇ ਪਾਣੀ ਕਿੱਥੋਂ ਲੈ ਕੇ
ਪ੍ਰੋਬਲਮ। ਹਾਂ,
ਆਈਏ,
ਪੋਲਿਊਸ਼ਨ ਤਾਂ ਪੰਜਾਬ ਦੀ ਆ, ਮਰਸੀਡੀ ਰੱਖ ਲਉਂਗੇ ਤੁਸੀਂ, ਕੋਠੀਆਂ ਪਾ ਲਉਂਗੇ, ਨੌਕਰ
ਹਾਂ
ਰੱਖ ਲਉਂਗੇ,
ਹਾਂਜੀ
ਸਾਹ ਤਾਂ ਨੌਕਰਾਂ ਨੇ ਵੀ ਉਹੀ ਲੈਣੇ ਆ, ਅਸੀਂ ਵੀ ਉਹੀ ਲੈਣੇ ਆ,
ਹਾਂਜੀ
ਹੈ ਨਾ ਬੰਦਿਆਂ ਨੇ।
ਜੋ ਹਵਾ ਪਾਣੀ ਤੋਂ ਬਿਨਾਂ ਤਾਂ ਚੱਲਣੀ ਨਹੀਂ ਗੱਡੀ।
ਜਿਹੜੀ ਤੁਸੀਂ ਦੂਰ ਅੰਦੇਸ਼ੀ ਦੀ ਗੱਲ ਦਿੰਦੇ, ਇਹਦੇ ਬਾਰੇ ਆਪਾਂ, ਮੈਂ ਤਾਂ ਜਨਾਬਤ ਭਾਈ ਨੇ ਗੱਲ ਵੀ ਬਣਾਈ ਹੋਈ ਹੈ ਨਾ, ਕਹਿੰਦੇ ਵੀ ਜਿਹੜੀ ਸਿੱਖ ਕੌਮ ਹੈ ਨਾ ਪੰਜਾਬੀ, ਬਹੁਤ ਲੰਬਾ ਸੋਚਦੀ, 150-150 ਸਾਲ ਪਹਿਲਾਂ ਆਪਣੇ ਬੰਦੇ ਕੈਨੇਡਾ ਭੇਜਣੇ ਸ਼ੁਰੂ ਕਰਤੇ, ਹੁਣ ਦੇਖ ਲਓ ਮਿਨਿਸਟਰ ਬਣੇ ਹੋ ਆ। ਕਹਿੰਦੇ ਇੰਨੇ ਇੰਨੇ ਕਹਿੰਦੇ ਇਹ ਨਾ ਵਧੀਆ ਬੰਦੇ ਆ, ਸਾਡੇ ਤਾਂ ਕਹਿੰਦੇ ਸਟੇਟਾਂ 'ਚ ਲੜ ਪੈਂਦੇ ਆ, ਆਪਸ 'ਚ ਲੜੀ ਜਾਂਦੇ, ਕਹਿੰਦੇ ਜੇ ਇਹ ਲੜੂਗੇ ਤਾਂ ਇਹ ਲੜਦੇ ਵੀ ਗੁਰੂ ਘਰ ਦੇ ਅੰਦਰ ਹੀ ਆ, ਬਾਹਰ ਨਹੀਂ ਲੜਦੇ, ਬਾਹਰ ਬੜੇ ਸੋਹਣੇ ਸਟੇਟਾਂ 'ਚ ਇੱਦਾਂ ਆਰਾਮ ਨਾਲ ਘੁੰਮਦੇ, ਇੰਨਾ ਇਹਨਾਂ ਦਾ ਪਿਆਰ ਸਤਿਕਾਰ ਹੈ, ਲੜਦੇ ਵੀ ਗੁਰੂ ਘਰ ਦੇ ਅੰਦਰ ਹੀ ਆ, ਬਾਹਰ ਨਹੀਂ ਜਾਂਦੇ ਲੜ, ਇੰਨੀ ਦੂਰ ਹੁੰਦੇ ਸੀ। ਸੋ ਸੋ ਮਤਲਬ ਵੈਸੇ ਨਾ ਆਪਣੇ ਭਾਈਚਾਰੇ ਦੀ ਅਸੀਂ ਨੈਗੇਟਿਵਿਟੀ ਬਹੁਤ ਫੈਲਾਈ ਦੀ ਆ, ਪਰ ਸਾਡੀ ਪੋਜ਼ਿਟਿਵਿਟੀ ਵੀ ਬਹੁਤ ਜ਼ਿਆਦਾ ਆ, ਜਿੰਨੇ ਸਾਡੇ ਗੁਰਦੁਆਰਾ ਸਾਹਿਬ ਨੇ, ਜਿੰਨੀ ਸਾਡੀ ਸੇਵਾ ਭਾਵਨਾ ਆ, ਸਾਡੀ ਗਿਵਿੰਗ। ਅੱਜ ਆਪਾਂ ਇਹੀ ਗੱਲ ਕਰ ਰਹੇ ਸੀ ਨਾ ਕਿ ਕਿਤੇ ਆਫਤ ਆਵੇ ਤਾਂ 20 ਰੁਪਏ ਦੀ ਬੋਤਲ 200 ਨੂੰ ਕਰ ਦਿੰਦੇ ਨੇ ਨਾ, ਤੇ ਸਾਡੇ ਲੰਗਰ ਲਾਣੇ ਸ਼ੁਰੂ ਕਰ ਦਿੰਦੇ ਨੇ ਲੋਕ, ਹੈ ਨਾ ਜਾ ਕੇ।
ਦੂਜੀ ਭਾਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਨਾ, ਹੁਣ ਦੇਖੀ ਦਾ ਆਪਾਂ ਇੱਥੇ ਵਿਚਰਦੇ ਆ, ਹੁਣ ਇੱਥੇ ਐਗਜ਼ਾਮਪਲ ਆਪਣੇ ਕੋਲੇ ਬੱਚੇ ਆਉਂਦੇ ਆ, ਛੋਟੇ ਛੋਟੇ ਸਾਡੇ ਕੋਲੇ ਵੀ ਆਉਂਦੇ ਆ, ਕੰਮ ਕਰਦੇ ਆ ਨਾ, 20-22 ਸਾਲ ਦੇ। ਮੈਨੂੰ ਨੀ ਲੱਗਦਾ ਵੀ ਕੋਈ ਇੰਨੇ ਉੱਦਮੀ ਲੋਕ ਵੀ ਉਹ ਹੱਥ ਪਾ ਲੈਂਦੇ ਆ, ਹਨਾ, ਬੜੇ ਬੜੇ ਟਰਾਲੇ, ਠੀਕ ਆ, ਚੰਗਾ ਮਾੜਾ ਸਾਰੇ ਚੱਲਦਾ ਹੁੰਦਾ, ਪਰ ਇੱਕ ਜਿਹੜੀ ਹਿੰਮਤ ਆ, ਇੱਕ ਉੱਦਮ ਆ, ਹਨਾ, ਇੱਥੇ ਉਹ 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 ਨਿਆਣਿਆਂ ਨੂੰ ਦੇਖ ਕੇ ਲੱਗੂਗਾ ਕੋਈ ਐਡਾ ਵੱਡਾ ਟਰੱਕ ਦੇਖ ਭਜਾਈ ਜਾਂਦੇ ਆ, ਹਨਾ, ਉਹ ਕੋਈ ਛੋਟੀਆਂ ਗੱਲਾਂ ਨੀ, ਉਹ ਜਿਗਰਾ ਚਾਹੀਦਾ ਬੰਦੇ ਨੂੰ ਉਹਨਾਂ ਚੀਜ਼ਾਂ ਲਈ ਨਾ। ਹੁਣ ਕਹਿਣ ਨਾਲ ਤਾਂ ਬਹੁਤ ਕੁਛ ਕਹਿ ਦਿੰਦੇ ਆ ਵੀ ਐਂ ਭੱਜੇ ਫਿਰਦੇ, ਉਹ ਭੱਜੇ ਫਿਰਦੇ, ਐਂ ਲੱਗ ਜਾਂਦੇ ਚਲਾਉਣ, ਪਰ ਉਹਨਾਂ ਲਈ ਤੁਹਾਡੇ ਚ ਜਿਗਰਾ ਵੀ ਚਾਹੀਦਾ ਵੀ ਤੁਸੀਂ ਐਡੀ ਵੱਡੀ ਮਸ਼ੀਨਰੀ ਲੈ ਕੇ ਜਾਣੀ ਆ, ਔਰ 20-22 ਸਾਲ ਦੇ ਬੱਚੇ ਕਿੰਨੀ ਉਮਰ ਹੁੰਦੀ ਹੈ ਕਿਤੇ।
ਨਹੀਂ ਸਹੀ ਗੱਲ ਹੈ, ਮਤਲਬ ਇੱਕ ਹੌਸਲਾ ਆ ਆਪਣੇ।
ਹਾਂਜੀ,
ਮਾਵੀ ਸਾਹਿਬ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਤੇ ਇਹ ਵੀ ਤੁਹਾਡੇ ਗ੍ਰਾਈ ਨੇ, ਸਾਬਕਾ ਗ੍ਰਾਈ ਨੇ ਮੈਨੂੰ ਲੱਗਦਾ। ਤੇ ਸਾਡੇ ਨਾਲ ਦਰਸ਼ਨ ਮੰਗਟ ਅੰਕਲ ਜੁੜੇ ਨੇ, ਤੇ ਕਹਿੰਦੇ ਥੈਂਕ ਯੂ
ਬਾਬਾ ਬੋੜ ਜੀ, ਸਤਿ ਸ੍ਰੀ ਅਕਾਲ ਜੀ, ਸਾਡੇ ਬਾਬਾ ਬੋੜ ਜੀ ਆ ਜੀ।
ਬਿਲਕੁਲ ਬਿਲਕੁਲ, ਤੇ ਉਹ ਕਹਿੰਦੇ ਮੇਰੇ ਬੇਟੀਆਂ ਵੀ ਗ੍ਰੈਂਡ ਡਾਟਰਸ, ਪੋਤੀਆਂ ਵੀ ਗਲੂਟਨ ਇੰਟੋਲਰੈਂਟ ਆ, ਤੇ ਆਲ ਪ੍ਰੋਡਕਟਸ ਆਰ ਵੈਲ। ਸੋ ਫੀਡਬੈਕ ਤੁਹਾਨੂੰ ਵਧੀਆ ਆ ਰਹੀ ਹੈ। ਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ। ਵੀ ਆਲਵੇਜ਼ ਯੂਜ਼ ਗਰੇਵਾਲ ਮੱਕੀ ਐਟ ਐਂਡ ਬੇਸਨ ਇਨ ਰੈਸਟੋਰੈਂਟ, ਆਲਵੇਜ਼ ਆਲਵੇਜ਼ ਗੁੱਡ। ਬ੍ਰਿਸਬਨ ਤੋਂ ਨੇ ਜੀ, ਇਹ ਬੜੇ ਮਿੱਤਰ ਪਿਆਰੇ ਨੇ ਆਪਣੇ।
ਥੈਂਕ ਯੂ।
ਤੇ ਹਰਮੀਤ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਗਰੇਵਾਲ ਆਟਾ ਵਿੱਚੋਂ ਨਿਕਲੀਆਂ ਕਟੋਰੀਆਂ ਗਲਾਸ ਅੱਜ ਵੀ ਵਰਤ ਰਹੇ ਹਾਂ ਜੀ। ਲਓ ਜੀ, ਉਹਨਾਂ ਨੇ ਮਤਲਬ ਤਸਦੀਕ ਕਰ ਦਿੱਤਾ। ਤੇ ਕਰਨਵੀਰ ਕਹਿੰਦੇ ਨੇ ਜੇ ਪੰਜਾਬ ਵਿੱਚ ਤੇਲ ਨਿਕਲਦਾ ਹੁੰਦਾ, ਸਾਡੇ ਵਾਲਿਆਂ ਨੇ ਇਹਨੀ ਦਿਨੀ ਤੇਲ ਦਾ ਲੰਗਰ ਲਾ ਦੇਣਾ ਸੀ ਜੀ।
ਪੱਕੀ ਗੱਲ ਆ ਜੀ, ਹਜੇ ਵੀ ਕੋਈ ਪਤਾ ਨੀ ਕਿਦੋਂ ਲਾ ਦੇਣ ਇੱਕ ਅੱਧਾ ਕੰਟੇਨਰ ਲੈ ਕੇ।
ਆਹੋ ਤੇਲ ਦਾ ਹੁਣ ਗੈਸ ਮੁੱਕੀ ਹੋਇਆ, ਸ਼ਾਇਦ ਬਾਲਣ ਦਾ ਹੀ ਲੰਗਰ ਲਾ ਦੇਣ। ਤੇ ਵੈਸੇ ਭਾਜੀ ਚਲੋ ਜਾਂਦੇ ਜਾਂਦੇ ਗੱਲ ਸਮੇਟਦੇ ਆ, ਹਾਸੋਹੀਣੀ ਉੱਤੇ ਇਹ ਹੋਈ ਆ, ਕਹਿੰਦੇ ਉੱਤੇ ਦੇਸੀ ਚੁੱਲ੍ਹੇ ਨੀ ਮਿਲ ਰਹੇ ਕਿਤੇ ਵੀ, ਕੋਈ ਕਿਸੇ ਨੂੰ ਬਣਾਉਣਾ ਹੀ ਨਹੀਂ ਆਉਂਦਾ, ਬਣਾਉਣੇ ਹੀ ਛੱਡਦੇ, ਕਹਿੰਦੇ ਹੁਣ ਲੱਕੜਾਂ ਤਾਂ ਹੈਗੀਆਂ ਪਰ ਉਹ ਲਾਉਣੀਆਂ ਕਿੱਥੇ ਆ, ਚੁੱਲ੍ਹੇ ਆ ਨਹੀਂ।
ਦੇਖ ਲਓ ਜੀ, ਫਿਰ ਕਹਿੰਦੇ ਵੀ ਜਿਹੜਾ ਬਜ਼ੁਰਗਾਂ ਤੋਂ ਤਜਰਬਾ ਲੈਣਾ ਨਾ, ਕਿਤੇ ਨਾ ਕਿਤੇ ਕੋਈ ਚੀਜ਼ ਸਿੱਖ ਲੈਣੀ ਚਾਹੀਦੀ ਆ, ਕੋਈ ਪਤਾ ਨਹੀਂ ਕਿੱਥੇ ਕੰਮ ਆ ਜਾਂਦੀ।
ਬਿਲਕੁਲ ਬਿਲਕੁਲ। ਤੇ ਸਾਡੇ ਨਾਲ ਲਸ਼ਕਰ ਸਿੰਘ ਮਾਨਕਪੁਰੀ ਢਾਡੀ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ ਜੀ, ਗਰੇਵਾਲ ਸਾਹਿਬ ਜੀ ਤੁਹਾਨੂੰ ਵੀ ਤੇ ਸਾਨੂੰ ਸਾਰਿਆਂ ਨੂੰ। ਤੇ ਭਾਜੀ ਗੱਲਬਾਤ ਫਿਰ ਆਪਾਂ ਜਾਰੀ ਰੱਖਾਂਗੇ, ਅਗਲੇ ਮਹੀਨੇ ਫਿਰ ਇੱਕ ਵਾਰੀ ਜੁੜਾਂਗੇ, ਕਈ ਮੁੱਦੇ ਰਹਿ ਗਏ।
ਜ਼ਰੂਰ ਭਾਜੀ, ਆਪਾਂ ਥੋੜਾ ਜਿਹਾ ਖੇਤੀਬਾੜੀ ਤੇ ਵੀ ਥੋੜੀ ਹੋਰ ਗੱਲਬਾਤ ਆਪਾਂ ਕਰਿਆ ਕਰੀਏ, ਕਿਉਂਕਿ ਆਪਣੇ ਬਹੁਤ ਜਿਹੜੇ ਯੰਗਸਟਰ ਨੇ
ਉਹ
ਉਹਨਾਂ ਨੂੰ ਇਨਫੋਰਮੇਸ਼ਨ ਦੀ ਲੋੜ ਹੈ, ਕਈ ਮਤਲਬ ਅਜਾਣਕਾਰੀ ਨਹੀਂ ਹੁੰਦੀ, ਕਿਤੇ ਉਹੋ ਜਿਹੇ ਮਤਲਬ ਗਲਤ ਸੌਦੇ ਵੀ ਹੋ ਜਾਂਦੇ ਆ, ਤੇ
ਬਿਲਕੁਲ
ਜਾਣਕਾਰੀ ਲੈ ਕੇ ਅੱਗੇ ਮਾੜਾ ਨਹੀਂ ਹੈ, ਧੰਦਾ ਵਧੀਆ ਵਾ, ਪਰ ਮਿਹਨਤ ਆ।
ਮਿਹਨਤ
ਤੇ ਆਪਾਂ ਇਹਨਾਂ ਵਿਸ਼ਿਆਂ ਤੇ ਜ਼ਰੂਰ ਗੱਲਬਾਤ ਅੱਗੇ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਆ ਉਹਨੂੰ ਧਿਆਨ
ਬਿਲਕੁਲ
ਦੇਈਏ।
ਭਾਜੀ, ਜਿੱਦਾਂ ਹੁਣ ਤੁਸੀਂ ਹੋ, ਹੋਰ ਵੀ ਆਪਣੇ ਰਿਵਰਲੈਂਡ 'ਚ ਬਹੁਤ ਮਤਲਬ ਪੁਰਾਣੇ
ਹਾਂਜੀ
ਫਾਰਮਰ ਨੇ,
ਪੁਰਾਣੇ,
ਅਸੀਂ ਵੀ ਇੱਥੇ ਹਾਂ। ਹੁਣ
ਹਾਂਜੀ
ਇੱਥੇ ਕੋਈ ਨੌਜਵਾਨ ਹੁੰਦੇ ਆ, ਅਸੀਂ ਗਾਈਡ ਕਰ ਦੇਈਦਾ, ਹੈ ਨਾ, ਉਹ ਪੁੱਛ ਲੈਂਦੇ ਨੇ
ਹਾਂਜੀ
ਸਾਨੂੰ।
ਹਾਂਜੀ
ਸੋ ਇੱਦਾਂ
ਹਾਂਜੀ
ਦੀਆਂ ਵੀ ਜਿਹੜੀਆਂ ਸਰਵਿਸਿਜ਼ ਹੈ ਉਹ ਆਪਾਂ ਹਰੇਕ ਸ਼ਹਿਰ 'ਚ ਤੁਹਾਨੂੰ ਮਿਲ ਜਾਣਗੇ, ਅਤੇ ਆਪਾਂ ਨੌਜਵਾਨਾਂ
ਹਾਂਜੀ
ਨੂੰ ਗਾਈਡ ਕਰੀਏ ਵੀ ਭਾਈ ਆਲੇ ਦੁਆਲੇ ਜਿਹੜੇ ਲੋਕਲ ਹੈ ਉਹਨਾਂ ਨੂੰ, ਪੁਰਾਣੇ ਬੰਦਿਆਂ ਨੂੰ ਪੁੱਛ ਲਓ ਵੀ ਆਹ ਥਾਂ ਲੈਣ ਵਾਲਾ ਜਾਂ ਨਹੀਂ ਲੈਣ ਵਾਲਾ, ਹੈ ਨਾ।
ਹਾਂਜੀ ਹਾਂਜੀ
ਅਤੇ
ਹਾਂਜੀ ਬਿਲਕੁਲ, ਬਿਨਾਂ ਗਾਈਡੈਂਸ ਤੋਂ ਜਿਹੜੇ ਕਈ ਵਾਰੀ
ਹਾਂ
ਸੌਦੇ ਆ ਜੀ ਉਹ ਫਿਰ ਮੁੜ ਕੇ
ਖਰਾਬ ਹੋ
ਸਿਸਟਮ
ਜਾਂਦਾ।
ਖਰਾਬ ਹੋ ਜਾਂਦਾ, ਯਾਨੀ ਕਿ ਜ਼ਰੂਰ ਕਿਤੇ ਜਿੱਥੋਂ ਵੀ ਮਰਜ਼ੀ ਜਾਣਕਾਰੀ ਲੈ ਕੇ
ਜੀ
ਤਾਂ ਉਹ ਗੱਲਬਾਤ ਕਰਨੀ ਚਾਹੀਦੀ ਜੀ।
ਜੀ ਭਾਜੀ, ਇਸ ਦੇ ਨਾਲ ਹੀ ਹੁਣ ਆਪਾਂ ਇਜਾਜ਼ਤ ਲਈਏ, ਅਤੇ
ਠੀਕ ਹੈ ਜੀ,
ਅਗਲੇ ਹਫ਼ਤੇ ਅਗਲੇ ਮਹੀਨੇ ਮਿਲਾਂਗੇ, ਫਿਰ ਇੱਕ ਪ੍ਰੋਗਰਾਮ ਕਰਾਂਗੇ ਜੀ।
ਠੀਕ ਹੈ ਭਾਜੀ, ਓਕੇ,
ਥੈਂਕ
ਯੂ
ਯੂ
ਜੀ, ਸਤਿ ਸ਼੍ਰੀ
ਅਕਾਲ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ,
ਸਤਿ
ਸ਼੍ਰੀ
ਅਕਾਲ। ਸੋ ਇਹ ਸਨ ਕਮਲਜੀਤ ਸਿੰਘ ਗਰੇਵਾਲ, ਸਾਡੇ ਨਾਲ ਜੁੜਦੇ ਨੇ ਮਲਡੂਰੇ ਤੋਂ, ਅਤੇ ਬੜੀ ਮਿਹਨਤੀ, ਰਿਸਰਚਫੁੱਲ ਅਤੇ ਰਿਸੋਰਸਫੁੱਲ, ਹੈਲਪਫੁੱਲ ਫੈਮਿਲੀ ਆ, ਅਤੇ ਇਹਨਾਂ ਦੇ ਪ੍ਰੋਡਕਟ ਜਿਹੜੇ ਆਸਟ੍ਰੇਲੀਅਨ ਮੇਡ, ਟੋਟਲੀ 100%, ਅਤੇ ਅਸੀਂ ਵੀ ਵਰਤਦੇ ਹਾਂ, ਅਤੇ ਅਸੀਂ ਇਹੀ ਸਾਰਿਆਂ ਨੂੰ ਕਹਿੰਦੇ ਹਾਂ ਕਿ ਲੈਟਸ ਸਪੋਰਟ ਅਵਰ ਓਨ ਬਿਜ਼ਨਸ ਪੀਪਲ, ਹੈ ਨਾ, ਆਪਣੇ ਫਾਰਮਰਾਂ ਨੂੰ ਸਪੋਰਟ ਕਰੀਏ, ਬਿਜ਼ਨਸਮੈਨ ਨੂੰ ਸਪੋਰਟ ਕਰੀਏ, ਦੁਕਾਨਦਾਰਾਂ ਨੂੰ। ਸੋ ਅਗਰ ਤੁਹਾਡੇ ਕੋਲ ਵੀ ਕੋਈ ਗੁੱਡ ਸਟੋਰੀ ਹੈ, ਤੁਸੀਂ ਵੀ ਸ਼ਾਮਿਲ ਹੋਣਾ ਚਾਹੁੰਦੇ ਹੋ ਇਸ ਤਰ੍ਹਾਂ ਪ੍ਰੋਗਰਾਮ 'ਚ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਪਿਆਰੇ, ਪ੍ਰੋਗਰਾਮ ਇੱਥੇ ਸਮਾਪਤੀ ਵੱਲ ਨੂੰ ਹੈ, ਅਤੇ ਅੱਜ ਨਵਾਂ ਸਾਲ ਹੈ, ਦੇਸੀ ਮਹੀਨਾ, ਦੇਸੀ ਸਾਲ, ਆਪ ਸਭ ਨੂੰ ਚੇਤ ਮਹੀਨੇ ਦੀ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ। ਚੇਤਣਾ ਜ਼ਰੂਰ, ਪਰਮਾਤਮਾ ਨੂੰ ਜ਼ਰੂਰ ਚੇਤਿਆ ਕਰੋ, ਇਹੀ ਸ਼ਬਦਾਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।